ਹਰਮਨ ਰੇਡੀਓ ਪੰਜਾਬੀਆਂ ਦਾ ਮਨਪਸੰਦ ਰੇਡੀਓ। ਦੋਸਤੋ, ਮੇਰਾ ਨਾਮ ਅੰਜੂਜੀਤ ਸ਼ਰਮਾ ਤੇ ਮੈਂ ਹਰ ਵੀਰਵਾਰ ਤੁਹਾਡੇ ਲਈ ਖੁਸ਼ੀਆਂ, ਖੇੜਿਆਂ ਤੇ ਸਕਾਰਾਤਮਕ ਸੋਚ ਭਰਿਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਕਰਾਂਗੀ। ਸੁਣਨ ਦਾ ਸਮਾਂ ਸਿਡਨੀ ਟਾਈਮ ਸਵੇਰੇ 8 ਤੋਂ 10 ਵਜੇ, ਯੂਰਪ ਟਾਈਮ ਰਾਤ ਦੇ 11 ਵਜੇ ਤੇ ਕੈਨੇਡਾ ਸਰੀ ਟਾਈਮ 2:30 ਵਜੇ ਦੁਪਹਿਰ। ਸੋ ਸੁਣਨਾ ਨਾ ਭੁੱਲਣਾ ਹਰ ਵੀਰਵਾਰ ਹਰਮਨ ਰੇਡੀਓ ਤੇ ਅੰਜੂਜੀਤ ਸ਼ਰਮਾ ਦੇ ਨਾਲ। ਹਰਮਨ ਰੇਡੀਓ ਸੁਣ ਰਹੇ ਸਾਡੇ ਸਾਰੇ ਪਰਿਵਾਰ ਨੂੰ ਮੇਰੇ ਵੱਲੋਂ ਜਣੇ ਅੰਜੂਜੀਤ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਦੋਸਤੋ। ਹਮੇਸ਼ਾ ਦੀ ਤਰ੍ਹਾਂ ਉਮੀਦ ਕਰਦੀ ਆ ਕਿ ਤੁਸੀਂ ਜਿੱਥੇ ਵੀ ਕਿਤੇ ਹੋਵੋਗੇ ਕੁਸ਼ਲ ਮੰਗਲ ਚ ਹੋਵੋਗੇ, ਜ਼ਿੰਦਗੀ ਦੀਆਂ ਭਰਪੂਰ ਖੁਸ਼ੀਆਂ ਮਾਣ ਰਹੇ ਹੋਵੋਗੇ। ਸਾਨੂੰ ਇਸ ਗੱਲ ਦੀ ਪੂਰੀ ਪੂਰੀ ਉਮੀਦ ਆ। ਸੋ ਦੋਸਤੋ, ਪ੍ਰੋਗਰਾਮ ਲੈ ਕੇ ਹਾਜ਼ਰ ਹੋਈ ਆ ਹਮੇਸ਼ਾ ਦੀ ਤਰ੍ਹਾਂ ਤੁਹਾਡੇ ਸਮੇਂ ਮੁਤਾਬਕ। ਸਿਡਨੀ ਦਾ ਸਮਾਂ ਵੀਰਵਾਰ ਦੀ ਸਵੇਰ ਦੇ 8 ਵਜੇ, ਯੂਰਪ ਦਾ ਸਮਾਂ ਰਾਤ ਹੋ ਗਈ ਆ ਬਈ। ਸਾਡੇ ਥੱਕੇ ਹਾਰੇ ਕਈ ਕੰਮਾਂ ਤੋਂ ਆਏ ਆ ਔਰ ਆਪਣਾ ਦਿਨ ਦੀ ਥਕਾਵਟ ਲਾ ਰਹੇ ਆ, ਔਰ ਜਿਨ੍ਹਾਂ ਦੀ ਸਵੇਰ ਦੀਆਂ ਡਿਊਟੀਆਂ ਉਹ ਸੌਣ ਲਈ ਜਾ ਰਹੇ ਨੇ। ਤੇ ਜੇ ਤੁਸੀਂ ਲੱਗਦੇ ਹੱਥ ਹੀ ਮੈਤੋਂ ਜਰਮਨ ਦਾ ਮੌਸਮ ਪੁੱਛਣਾ ਚਾਹੁੰਦੇ ਆ, ਦੋਸਤੋ ਇਸ ਵਾਰ ਜਰਮਨ ਦਾ ਮੌਸਮ ਬਹੁਤ ਜ਼ਿਆਦਾ ਖਰਾਬ ਆ। ਮੈਂ ਬਹੁਤ ਜ਼ਿਆਦਾ ਕਿਹਾ, ਸ਼ਾਇਦ ਤੁਸੀਂ ਸੋਚਦੇ ਹੋਵੋਗੇ ਮੈਂ ਕਹੂੰਗੀ ਬਹੁਤ ਜ਼ਿਆਦਾ ਸੋਹਣਾ ਆ। ਜੀ ਨਹੀਂ, ਜਰਮਨੀ ਦਾ ਮੌਸਮ ਬਹੁਤ ਜ਼ਿਆਦਾ ਖਰਾਬ, ਠੰਡ ਵਾਲਾ ਮੌਸਮ, ਸਰਦੀਆਂ ਵਾਲਾ, ਦਸੰਬਰ ਮਹੀਨੇ ਵਾਲਾ ਮੌਸਮ। ਈਸਟਰ ਦੇ ਵਿੱਚ ਸਨੋਅ ਪੈ ਗਈ ਆ, ਜਦ ਕਿ ਅਸੀਂ ਇਸ ਸਨੋਅ ਨੂੰ ਕ੍ਰਿਸਮਸ ਤੇ ਉਡੀਕਦੇ ਸੀ। ਕਹਿੰਦੇ ਆ ਕਿ ਕ੍ਰਿਸਮਸ ਤੇ ਜਿੰਨੀ ਦੇਰ ਸਨੋ ਨਾ ਪਵੇ, ਕਹਿੰਦੇ ਕਿ ਇਹ ਗੱਲ ਹੈਗੀ ਆ। ਹੁਣ ਇੰਨੀ ਦੇਰ ਦੇ ਇੱਥੇ ਰਹਿੰਦੇ ਆ, ਇਹ ਸੋਹਣਾ ਲੱਗਦਾ ਕ੍ਰਿਸਮਸ ਜਦੋਂ ਸਾਰੇ ਪਾਸੇ ਸਨੋ ਦੇ ਨਾਲ ਜ਼ਮੀਨ ਢੱਕੀ ਹੋਵੇ, ਐਨ ਬਰਫ ਜਿਹੜੀ ਸਫੇਦ ਰੰਗ ਦੀ ਚਾਂਦੀ ਜਿਹੜੀ ਖਿਲ ਰਹੀ ਹੁੰਦੀ ਆ, ਸੋਹਣੀ ਲੱਗਦੀ ਆ। ਪਰ ਇਸ ਵਾਰੀ ਕ੍ਰਿਸਮਸ ਅਸੀਂ ਬਗੈਰ ਸਨੋ ਤੋਂ ਮਨਾਈ ਆ, ਤੇ ਜਿਹੜੀ ਈਸਟਰ ਆ ਤੇ ਈਸਟਰ ਅਸੀਂ ਸਨੋ ਦੇ ਵਿੱਚ ਮਨਾ ਰਹੇ ਆ, ਮਨਾਇਆ ਵੀ ਆ। ਤੂਫਾਨ ਚੱਲ ਰਹੇ ਆ, ਹਨੇਰੀਆਂ ਚੱਲ ਰਹੀਆਂ, ਸਨੋਅ ਪੈ ਰਹੀ ਆ, ਬਾਰਿਸ਼ ਹੋ ਰਹੀ ਆ, ਧੁੱਪ ਨਿਕਲ ਰਹੀ ਆ, ਠੰਡ ਹੋ ਰਹੀ ਆ, ਸਾਰਾ ਕੁਝ ਹੋ ਰਿਹਾ ਹੈਗਾ। ਇੱਕ ਪਾਸੇ ਧੁੱਪ ਨਿਕਲ ਰਹੀ ਆ, ਫਿਰ ਨਾਲੇ ਬਾਰਿਸ਼ ਸ਼ੁਰੂ ਹੋ ਜਾਂਦੀ ਆ। ਸੋ ਕੁਦਰਤ ਦੇ ਰੰਗ ਨੇ। ਤੇ ਜਦੋਂ ਅਸੀਂ ਪੰਜਾਬ ਹੁੰਦੇ ਸੀ ਤੇ ਕਹਿੰਦੇ ਹੁੰਦੇ ਸੀ, ਜੇ ਇੱਕ ਪਾਸੇ ਜਦੋਂ ਧੁੱਪ ਨਿਕਲਦੀ ਸੀ ਤੇ ਦੂਜੇ ਪਾਸੇ ਬਾਰਿਸ਼ ਹੁੰਦੀ ਸੀ ਤੇ ਕਹਿੰਦੇ ਹੁੰਦੇ ਸੀ ਗਿੱਦੜ ਗਿੱਦੜੀ ਦਾ ਵਿਆਹ ਹੁੰਦਾ ਆ। ਤੁਹਾਨੂੰ ਯਾਦ ਆ ਨਾ ਪੁਰਾਣੀਆਂ ਗੱਲਾਂ? ਸੋ ਪੁਰਾਣੀਆਂ ਗੱਲਾਂ ਹਮੇਸ਼ਾ ਸਾਡੇ ਨਾਲ ਰਹਿੰਦੀਆਂ, ਇਹਨਾਂ ਦੇ ਵਿੱਚ ਵੀ ਕੁਛ ਨਾ ਕੁਛ ਇੱਕ ਉਹਨਾਂ ਦੀ ਕਾਢ ਕੱਢੀ ਹੋਏਗੀ। ਜਿਹੜੇ ਸਾਡੇ ਬਜ਼ੁਰਗ ਕਹਿੰਦੇ ਸੀ ਇਸ ਤਰ੍ਹਾਂ ਕਿ ਕਿਤੇ ਗਿੱਦੜ ਗਿੱਦੜੀ ਦਾ ਵਿਆਹ ਹੋ ਰਿਹਾ। ਸੋ ਇਹਦੇ ਬਾਰੇ ਚ ਵੀ ਕਦੇ ਗੱਲ ਕਰਾਂਗੇ ਕਿ ਧੁੱਪ ਛਾਂ ਦੇ ਵਿੱਚ ਜਦੋਂ ਧੁੱਪ ਤੇ ਬਾਰਿਸ਼ ਹੁੰਦੀ ਆ ਉਦੋਂ ਗਿੱਦੜ ਗਿੱਦੜੀ ਦਾ ਹੀ ਵਿਆਹ ਬਾਰੇ ਕਿਉਂ ਇਹ ਕਹਾਵਤ ਪਾਈ ਜਾਂਦੀ ਹੈ। ਸੋ ਇਹਦੇ ਬਾਰੇ ਖੋਜ ਕਰਕੇ ਪ੍ਰੋਗਰਾਮ ਕਦੇ ਕਰਾਂਗੇ। ਸੋ ਅੱਜ ਜਿਹੜਾ ਹਮੇਸ਼ਾ ਦੀ ਤਰ੍ਹਾਂ ਜਿਸ ਤਰ੍ਹਾਂ ਪ੍ਰੋਗਰਾਮ ਕਰਦੇ ਹੁੰਦੇ ਆ, ਪ੍ਰੋਗਰਾਮ ਦੇ ਵਿੱਚ ਦੋਸਤੋ ਇੱਕ ਕਹਾਣੀ ਸਾਂਝੀ ਕੀਤੀ ਜਾਵੇਗੀ। ਗੱਲਾਂ ਬਾਤਾਂ ਹੋਣਗੀਆਂ, ਗੱਲਾਂ ਬਾਤਾਂ ਕਾਹਦੀਆਂ ਹੋਣਗੀਆਂ, ਕੋਈ ਨਾ ਕੋਈ ਵਿਸ਼ਾ ਹੁੰਦਾ ਆ ਜਿਹਦੇ ਬਾਰੇ ਚ ਗੱਲ ਕਰਦੇ ਆ। ਪੂਰੇ ਹਫ਼ਤੇ ਦੇ ਵਿੱਚ ਕੁਛ ਨਾ ਕੁਛ ਵਾਪਰਦਾ ਰਹਿੰਦਾ ਆ, ਉਹਦੇ ਬਾਰੇ ਚ ਗੱਲਬਾਤ ਹੋਏਗੀ। ਗੱਲਬਾਤ ਹੋਵੇਗੀ ਇਕਾਂਤ ਪਲ ਬਾਰੇ, ਗੱਲਬਾਤ ਹੋਵੇਗੀ ਬਜ਼ੁਰਗੀ ਦੇ ਬਾਰੇ ਚ, ਜਦੋਂ ਬਜ਼ੁਰਗੀ ਦੀ ਉਮਰ ਦੇ ਵਿੱਚ ਸਾਨੂੰ ਕਲਿਆਣ ਨੂੰ ਜ਼ਿੰਦਗੀ ਜੀਣੀ ਪੈਂਦੀ ਹੈ, ਉਦੋਂ ਸਾਡੀ ਜ਼ਿੰਦਗੀ ਤੇ ਕੀ ਬੀਤਦਾ, ਸਾਡੇ ਤੇ ਕੀ ਬੀਤਦਾ, ਇਸ ਬਾਰੇ ਗੱਲਬਾਤ ਹੋਏਗੀ ਤੇ ਹੋਰ ਗੀਤ ਸੰਗੀਤ ਹੋਵੇਗਾ, ਗੱਲਾਂ ਬਾਤਾਂ ਦਾ ਸਿਲਸਿਲਾ ਚੱਲਦਾ ਰਹੇਗਾ। ਸੋ ਦੋਸਤੋ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਲਹਿਰਾ ਪ੍ਰੋਗਰਾਮ ਮਨਜੀਤ ਨਾਲ।
आज का खूबसूरत मॉर्निंग संवाद तुसी सुन रहे हो हरमन रेडियो ऑस्ट्रेलिया दे संग प्रोग्राम लहरा दिल पंजाबी जज्बा पंजाबी।
जी हाँ दोस्तों, ए सी खूबसूरत गीत जो मैं कीता थोड़े सब दे नाम जिस तरह मैं थोड़े नाल गल कीती सीगी कि आपां अज गल करांगे बुजुर्गी दे बारे च। बुजुर्गी दे बारे च एक उस जिंदगी दे बारे च जिस समय च जाके जिस जिंदगी दे पड़ा दे विच जाके एक दूसरे दी लोड़ पैंदी है। हसबैंड वाइफ नो एक दूसरे दी, हसबैंड वाइफ नहीं असी इत्थे कहांगे पार्टनर नो एक दूसरे दी लोड़ पैंदी है, जिथे सहारे दी लोड़ हुंदी है, इकल्लापन दूर करन दी जरूरत हुंदी है। बच्चे वड्डे हो जांदे आ, आपो अपने कम्मा कारां ते लग जांदे आ, आपो अपनी लाइफ दे विच बिजी हो जांदे आ, आपो अपने घरां परिवारां दे विच हुंदे आ, ते बाद दे विच मां बाप कल्ले रह जांदे आ। ओ इक ऐसी उमर दे विच चले जांदे आ जदों उन्हां नूं सब दी लोड़ हुंदी आ पर उन्हां दे कोल कोई भी नहीं हुंदा। ए इक दुखांत आ, लाइफ दा जिहड़ा एंड वाला पार्ट आ, जदों असी ओ प्ले करदे आ अपनी जिंदगी दा, इस जिंदगी दे मंच दे उत्ते असी अपना ही रोल जदों इस आखरी पड़ा दा आखरी अध्याय नूं असी प्ले करदे आ, ते बहुत ज्यादा जेहड़ी एक सैडनेस आ सानू ओहदा सामना करना पैंदा आ। बहुत सारे खुश नसीबी आ जेहड़े कि इस जिंदगी दे विच्चों प्यार दे नाल रुखसत होके जांदे आ, पूरे भरे भराए अपनी जिंदगी तो संतुष्ट होके जांदे आ। और बहुत ज्यादा इस तरह दे भी हैगे आ जेहड़े कि एक एकांत नूं जी के जांदे आ, एकांत दे नाल अपनी जिंदगी नूं जोड़ के सारी जिंदगी ओह हर अध्याय जिंदगी दा हर पार्ट जिंदगी दा इस मंच दे उत्ते बहुत वधिया प्ले करदे आ, बहुत वधिया खेलदे आ। बचपन तो लैके फिर जवानी, फिर उस तो बाद एक जड़ी एक उमर आउंदी है जदों उन्हां नूं सारी कुछ सोच सेज हुंदी आ, उन्हां दे कोल सोच हुंदी आ, सेध हुंदी आ, उन्हां नूं चंगे बुरे दा पता लगना शुरू हो जांदा हैगा आ, ओह बहुत वधिया ओह प्ले करदे आ। फिर उन्हां दी एक मैरिज लाइफ हुंदी आ जदों उन्हां दी उन्हां दा अपना जीवन साथी उन्हां दे नाल जुड़दा, उन्हां दी एक जिंदगी शुरू हो जांदी आ, ओह बहुत वधिया। बच्चे पैदा हुंदे आ और फिर अपने कोई बिजनेस खोलदे आ, अपना घर बार बनाउंदे आ। ते फिर जदों एक उस उमर ते आउंदे जदों हाफ सेंचुरी ओह पूरी कर लैंदे आ, 50 तो उपर हो जांदे आ, बहुत वधिया एक एक्सपीरियंस हुंदा हैगा आ कि असी बच्चे वड्डे हो गए आ, आपो अपने घरां नूं जाण वाले, अपने अपने नौकरियां ते जाण वाले आ, कोई ब्याह करवा लिया, किसे दा होण वाला आ, और बहुत सारियां जिम्मेवारियां तो इंसान उस वेले थोड़ा जिहा घरों वालों मुक्त हो जांदा है। और बहुत ज्यादा जेड़ा सैड हुंदा है जां बहुत ज्यादा ओह खुश हुंदा है ओह जिंदगी दे आखरी पड़ा दे विच जेड़ा कि 70 साल तो बाद शुरू हुंदा है। 50-60 साल दी उमर दे विच ओह अपना जे कोई पेंशन ते जांदा है, रिटायरमेंट लैंदे आ, उस तो बाद ओह अपनी लाइफ नूं जीना शुरू करदे आ। और 70 तो बाद 75-80 तो बाद जिंदगी दे विच जेड़ी एक इकल्लापन दुखांत जिहा शुरू हो जांदा है। दुखांत उदों शुरू हुंदा है जदों साडा पार्टनर सानू विछोड़ा दे के चले जांदा, इस दुनिया तो चले जांदा, और फिर सानू लभ्या भी नहीं लभदा। असीं उहनूं घर दे हर खूंजे च लभदे आं, उसनूं हर याद दे विच याद करदे आं, उस दियां यादां घर दे नाल जुड़ियां हुंदियां आ, असीं उहनूं हर पल ध्याउने आं, उहनूं सिमरदे आं, ओहदी याद नूं सिमरदे आं। इस तों इलावा साडे कोल होर कुछ नहीं हुंदा, ओहदा ओहनूं छू नहीं सकदे हुंदे, ਉਹਨੂੰ ਫੜ ਨਹੀਂ ਸਕਦੇ ਹੁੰਦੇ, ਟੱਚ ਨਹੀਂ ਕਰ ਸਕਦੇ ਹੁੰਦੇ, ਉਹਦੇ ਨਾਲ ਬੈਠ ਕੇ ਗੱਲਬਾਤ ਨਹੀਂ ਕਰ ਸਕਦੇ ਹੁੰਦੇ, ਲੇਕਿਨ ਆਪਣੇ ਦਿਲ ਦੀ ਗੱਲ ਚੁੱਪ ਚੁਪੀਤੇ ਇਸ ਕਾਇਨਾਤ ਦੇ ਵਿੱਚ ਇੱਕ ਸੁਨੇਹੇ ਦੀ ਤਰ੍ਹਾਂ ਉਹਦੇ ਵੱਲ ਭੇਜ ਦਿੰਦੇ ਹਾਂ ਕਿ ਉਹ ਦੁਨੀਆਂ ਦੇ ਵਿੱਚ ਕਿਸੇ ਵੀ ਜਨਮ ਕੋਈ ਵੀ ਜਨਮ ਲੈ ਕੇ ਇਸ ਦੁਨੀਆਂ ਦੇ ਵਿੱਚ ਕਿਸੇ ਵੀ ਧਰਤੀ ਤੇ ਉਸਨੇ ਦੁਬਾਰਾ ਜਨਮ ਲਿਆ ਹੋਵੇ, ਮੇਰਾ ਮੈਸੇਜ ਉਹਦੇ ਤੱਕ ਪਹੁੰਚੇ ਕਿ ਮੈਂ ਤੈਨੂੰ ਯਾਦ ਕਰਦਾ ਆ ਜਾਂ ਮੈਂ ਤੈਨੂੰ ਯਾਦ ਕਰਦੀ ਆ। ਰੂਹਾਂ ਦਾ ਰੂਹਾਂ ਤੱਕ ਸੁਨੇਹਾ ਪਹੁੰਚਾਉਣਾ, ਜਿਹੜੀ ਰੂਹ ਵਿਛੜ ਜਾਂਦੀ ਆ, ਜਿਹੜੀ ਰੂਹ ਇਸ ਧਰਤੀ ਤੋਂ ਉੱਠ ਕੇ ਅਸਮਾਨ ਵੱਲ ਚਲੇ ਜਾਂਦੀ ਆ, ਤੇ ਜਿਹੜੀ ਰੂਹ ਸਾਰੀਆਂ ਦਿਸ਼ਾਵਾਂ ਚ ਫੈਲ ਜਾਂਦੀ ਆ, ਜਿਹੜੀ ਰੂਹ ਜ਼ਰੇ ਜ਼ਰੇ ਦੇ ਵਿੱਚ ਫੈਲ ਜਾਂਦੀ ਆ, ਜਿਹੜੀ ਰੂਹ ਸਾਡੇ ਕੋਲ ਹੁੰਦੀ ਆ, ਜਿਹਦਾ ਅਹਿਸਾਸ ਸਾਡੇ ਆਲੇ ਦੁਆਲੇ ਹੁੰਦਾ, ਪਰ ਸਾਨੂੰ ਅਹਿਸਾਸ ਵੀ ਹੁੰਦਾ ਆ, ਅਸੀਂ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਦੇ ਨਾਲ ਇਨ ਟੱਚ ਹੁੰਦੇ ਆ ਯਾਦਾਂ ਦੇ ਵਿੱਚ, ਔਰ ਸਾਨੂੰ ਲੱਗਦਾ ਸਾਡੇ ਸੁਪਨਿਆਂ ਚ ਆਉਂਦੀ ਉਹ, ਸਾਨੂੰ ਅਹਿਸਾਸ ਕਰਵਾਉਂਦੀ ਸਾਨੂੰ ਲੱਗਦਾ ਔਰ ਉਹ, ਲੇਕਿਨ ਅਸੀਂ ਗੱਲ ਨਹੀਂ ਕਰ ਸਕਦੇ, ਸਾਡੀ ਕਿਸੇ ਗੱਲ ਦਾ ਜਵਾਬ ਨਹੀਂ ਦਿੰਦੇ। ਸੋ ਮੈਂ ਰੂਹਾਂ ਦੇ ਵਿੱਚ ਵਿਸ਼ਵਾਸ ਦੀ ਗੱਲ ਨਹੀਂ ਕਰਦੀ ਕਿ ਸਾਨੂੰ ਵਿਸ਼ਵਾਸ ਰੱਖਣਾ ਚਾਹੀਦਾ ਕਿ ਰੂਹਾਂ ਹੈਗੀਆਂ ਆ, ਨਹੀਂ ਮੈਂ ਗੱਲ ਕਰ ਰਹੀ ਹਾਂ, ਮੈਨੂੰ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਨੀ, ਮੈਂ ਗੱਲ ਕਰ ਰਹੀ ਹਾਂ ਕਿ ਜਦੋਂ ਅਖੀਰਲੇ ਪੜਾਅ ਦੇ ਵਿੱਚ ਸਾਡਾ ਸਾਥੀ ਸਾਥ ਛੱਡ ਕੇ ਚਲੇ ਜਾਂਦਾ, ਜ਼ਿੰਦਗੀ ਦਾ ਉਹ ਪੜਾਅ ਜਦੋਂ ਸਾਥੀ ਦੀ ਲੋੜ ਹੁੰਦੀ ਆ, ਤੇ ਇੱਕ ਸਾਥੀ ਜਿਹੜਾ ਹੰਸਾਂ ਦਾ ਜੋੜਾ ਉਹਦੇ ਵਿੱਚੋਂ ਇੱਕ ਵਿਛੋੜਾ ਦੇ ਜਾਂਦਾ ਆ, ਉਹਦੀ ਰੂਹ ਕਿਤੇ ਨਾ ਕਿਤੇ ਚਲੇ ਜਾਂਦੀ ਆ, ਤੇ ਅਸੀਂ ਉਸ ਪਰਸਨ ਨੂੰ ਯਾਦ ਕਰਦੇ ਰਹਿੰਦੇ ਆ, ਉਹਦੇ ਉਹ ਕੱਪੜਿਆਂ ਦੇ ਵਿੱਚੋਂ ਉਹਦੀਆਂ ਅਦਾਵਾਂ ਦੇ ਵਿੱਚੋਂ ਸਾਨੂੰ ਉਦਾਂ ਦਾ ਕੋਈ ਚਿਹਰਾ ਮਿਲ ਜਾਂਦਾ, ਉਦਾਂ ਦੀ ਕੋਈ ਗੱਲਬਾਤ ਕਰਦਾ ਮਿਲ ਜਾਂਦਾ, ਉਦਾਂ ਦੇ ਖਾਣੇ ਬਣਾਏ ਹੋਣ ਉਦਾਂ ਦੇ ਖਾਣਿਆਂ ਦਾ ਟੇਸਟ ਆ ਜਾਂਦਾ, ਤੇ ਅਸੀਂ ਉਹਨਾਂ ਨੂੰ ਪਲ ਪਲ ਤੇ ਯਾਦ ਕਰਦੇ। ਉਸ ਰੂਹ ਨੂੰ ਮੈਂ ਗੱਲ ਕਰਦੀ ਹਾਂ, ਉਸ ਟਾਈਮ ਜ਼ਿੰਦਗੀ ਨੂੰ ਜੀਣਾ ਬੜਾ ਔਖਾ ਹੋ ਜਾਂਦਾ ਆ, ਬਹੁਤ ਜ਼ਿਆਦਾ ਔਖਾ ਹੋ ਜਾਂਦਾ, ਖਾਸ ਕਰਕੇ ਭਾਰਤੀ ਸਮਾਜ ਦੇ ਵਿੱਚ। ਭਾਰਤੀ ਸਮਾਜ ਦੇ ਵਿੱਚ ਜੇ ਅਸੀਂ ਭਾਰਤ ਦੀ ਗੱਲ ਕਰ ਲਈਏ, ਜਦੋਂ ਇੱਕ ਔਰਤ ਦਾ ਉਹਦਾ ਸਾਥੀ ਉਹਦਾ ਸਾਥ ਛੱਡ ਕੇ ਚਲ ਜਾਂਦਾ 70-80 ਦੀ ਉਮਰ ਤੋਂ ਬਾਅਦ, ਜਿਹੜੀ ਕਿ ਉਹ ਆਪ ਆਪਣੀ ਲਾਈਫ ਤੁਰਦੇ ਫਿਰਦੇ ਉਹ ਹੁੰਦੀ ਆ, ਔਰਤ ਦੀ ਗੱਲ ਕਰ ਰਹੀ ਹਾਂ, ਜਿੰਨੀ ਦੇਰ ਵੀ ਉਹ ਉਹਨਾਂ ਦੀ ਲਾਈਫ ਜ਼ਿੰਦਗੀ ਜੀਣੀ ਹੁੰਦੀ ਆ, ਜਿੰਨੀ ਵੀ ਪਰਮਾਤਮਾ ਨੇ ਉਹਨਾਂ ਨੂੰ ਜ਼ਿੰਦਗੀ ਦਿੱਤੀ ਹੁੰਦੀ ਆ, 5-10-15 ਸਾਲ ਜਿੰਨੇ ਵੀ ਆ, ਉਹ ਬਜ਼ੁਰਗ ਦੇ ਵਿੱਚ ਦੁੱਖ ਤਕਲੀਫ ਦੇ ਵਿੱਚ ਆਪਣੇ ਪਾਰਟਨਰ ਨੂੰ ਅੰਦਰੋਂ ਅੰਦਰੀ ਯਾਦ ਕਰਕੇ ਕੱਢਦੀ ਆ। ਇਸੇ ਤਰ੍ਹਾਂ ਮਰਦ ਦੀ ਗੱਲ ਹੈਗੀ ਆ, ਘਰ ਦੇ ਵਿੱਚ ਸਾਰੇ ਹੁੰਦੇ ਆ, ਬੱਚੇ ਹੁੰਦੇ ਆ, ਨੋਹਾਂ ਪੋਤੇ ਪੋਤਰੀਆਂ ਪੁੱਤਰ ਹੁੰਦੇ ਆ, ਘਰ ਭਰਿਆ ਭਰਾਇਆ ਹੁੰਦਾ, ਲੇਕਿਨ ਉਸ ਇਨਸਾਨ ਦੇ ਲਈ ਜਿਹਦਾ ਸਾਥੀ ਕੋਲ ਨਹੀਂ ਹੁੰਦਾ, ਉਹਦੇ ਲਈ ਘਰ ਵੱਡਾ ਘਰ ਵੀ ਇੱਕ ਇਕਾਂਤ ਹੁੰਦਾ ਆ, ਇੱਕ ਉਦਾਸੀ ਹੁੰਦੀ ਆ ਉਹਦੇ ਵਿੱਚ, ਉਹ ਘਰ ਦੇ ਕਿਸੇ ਇੱਕ ਕੋਨੇ ਨੂੰ ਚੁਣ ਲੈਂਦਾ ਤੇ ਉੱਥੇ ਬੈਠ ਕੇ ਆਪਣੀਆਂ ਯਾਦਾਂ ਦੇ ਨਾਲ ਜੁੜਿਆ ਰਹਿੰਦਾ, ਕਿਉਂਕਿ ਉਸ ਤੋਂ ਇਲਾਵਾ ਉਹਦੇ ਕੋਲ ਇੱਕ ਚਾਰਾ ਨਹੀਂ ਹੁੰਦਾ। ਅੰਦਰੋਂ ਹਰ ਕਿਸੇ ਦਾ ਦਿਲ ਹੁੰਦਾ ਕਿ ਮੇਰੇ ਕੋਲ ਇਸ ਟਾਈਮ ਮੇਰਾ ਪਾਰਟਨਰ ਹੋਵੇ, ਜੇ ਇੱਕ ਮੇਰੇ ਕੋਲੋਂ ਪਰਮਾਤਮਾ ਨੇ ਲੈ ਲਿਆ ਉਹਦੇ ਰੂਪ ਦੇ ਵਿੱਚ ਕੋਈ ਦੂਸਰਾ ਹੋਵੇ ਜਿਹਦੇ ਨਾਲ ਮੈਂ ਬੈਠ ਕੇ ਉਸ ਦੁੱਖ ਨੂੰ ਭੁਲਾ ਕੇ ਆਪਣਾ ਦੁੱਖ ਸੁੱਖ ਸਾਂਝਾ ਕਰ ਸਕਾਂ। ਬਦਲਾਅ ਦੇ ਵਿੱਚ ਉਹ ਕੋਈ ਬਿਹਤਰ ਜ਼ਿੰਦਗੀ ਚਾਹੁੰਦਾ ਆ। ਸੋ ਇਹ ਸਾਡੇ ਮੁਲਕਾਂ ਦੇ ਵਿੱਚ ਸੰਭਵ ਨਹੀਂ ਹੈਗਾ, ਅੱਜ ਦੇ ਟਾਈਮ ਦੇ ਵਿੱਚ ਵੀ ਤੇ ਚਾਹੇ ਪੁਰਾਣੇ ਵੀ ਆ, ਕਿਤੇ ਨਾ ਕਿਤੇ ਅੱਜ ਚੱਲ ਰਿਹਾ ਹੈਗਾ ਆ ਕਿ ਜੇ ਇਨਸਾਨ ਇਸ ਤਰ੍ਹਾਂ ਆਪਣਾ ਇਕੱਲਾ ਜ਼ਿੰਦਗੀ ਜੀ ਰਿਹਾ ਤੇ ਉਹਦਾ ਹੱਕ ਆ ਕਿ ਉਹ ਆਪਣਾ ਪਾਰਟਨਰ ਹੋਰ ਇਸ ਉਮਰ ਦੇ ਵਿੱਚ ਜੇ ਉਹਨੂੰ ਕੋਈ ਪਸੰਦ ਆ ਜਾਂਦਾ ਇਹ ਆਪਣੀ ਏਜ ਦਾ, ਤੇ ਉਹਦੇ ਨਾਲ ਉਹ ਆਪਣਾ ਰਿਲੇਸ਼ਨਸ਼ਿਪ ਬਣਾ ਸਕਦਾ, ਲਿਵਿੰਗ ਰਿਲੇਸ਼ਨ ਜਾਂ ਉਹਦੇ ਨਾਲ ਸ਼ਾਦੀ ਕਰਕੇ, ਚਾਹੇ ਵੱਡੀ ਉਮਰ ਦੇ ਵਿੱਚ ਵੀ ਕਰੇ, ਹਰ ਕਿਸੇ ਨੂੰ ਹੱਕ ਆ ਆਪਣੀ ਜ਼ਿੰਦਗੀ ਆਪਣੇ ਤਰੀਕੇ ਨਾਲ ਬਸਰ ਕਰਨ ਦਾ, ਲੇਕਿਨ ਸਾਡੇ ਮੁਲਕਾਂ ਦੇ ਵਿੱਚ ਇਸ ਤਰ੍ਹਾਂ ਦਾ ਨਹੀਂ ਹੈ। ਸੋ ਇਧਰਲੇ ਮੁਲਕਾਂ ਦੇ ਵਿਚ ਸਾਡੇ ਕੋਲ ਇਹ ਚਾਂਸਸ ਹੁੰਦੇ ਆ। ਇਨਸਾਨ ਆਪਣੀ ਜ਼ਿੰਦਗੀ ਨੂੰ ਕੱਲਿਆਂ ਬਸਰ ਕਰਨ ਤੋਂ ਹਰ ਕੋਈ ਡਰਦਾ ਆ। ਕਹਿੰਦੇ ਆ ਕਿ ਕੱਲਾ ਰੁੱਖ ਵੀ ਨਹੀਂ ਹੋਣਾ ਚਾਹੀਦਾ, ਕੱਲਾ ਰੁੱਖ ਵੀ ਡਾਵਾਂ ਡੋਲ ਹੋ ਜਾਂਦਾ, ਕੱਲਾ ਰੁੱਖ ਵੀ ਆਪਣੇ ਇਕੱਲਤਾ ਤੋਂ ਘਬਰਾ ਜਾਂਦਾ ਆ। ਰੁੱਖ ਨੂੰ ਆਲ ਦੁਆਲਾ ਰੁੱਖਾਂ ਦਾ ਇੱਕ ਸਹਾਰਾ ਹੁੰਦਾ ਆ, ਜਿਹਦੇ ਨਾਲ ਉਹ ਮਿਲ ਕੇ ਆਪਣੀ ਹਵਾ ਦੇ ਨਾਲ ਉਹ ਗੁਣ ਬਣਾਉਂਦੇ ਆ, ਝੂਮਦੇ ਆ। ਔਰ ਕੱਲਾ ਰੁੱਖ ਜਿੱਥੇ ਹੁੰਦਾ ਆ ਉੱਥੇ ਬੈਰਾਨਗੀ ਹੁੰਦੀ, ਕਿਉਂਕਿ ਉਹਦਾ ਅਹਿਸਾਸ, ਉਹਦੇ ਜਜ਼ਬਾਤ ਜਿਹੜੇ ਰੁੱਖ ਦੇ ਆ, ਉਹ ਸਾਰੇ ਪਾਸੇ ਇਕੱਲੇਪਨ ਵਾਲੇ ਖਿਲਰੇ ਹੁੰਦੇ ਆ। ਮਨੁੱਖ ਵੀ ਇਸੇ ਤਰ੍ਹਾਂ ਆ। ਸੋ ਅੱਜ ਗੱਲ ਅਸੀਂ ਇਹੀ ਕਰਾਂਗੇ ਕਿ ਇਕੱਲਤਾ ਦੀ ਜ਼ਿੰਦਗੀ ਹੰਡਾਉਣੀ ਬਹੁਤ ਜ਼ਿਆਦਾ ਔਖੀ ਹੈਗੀ ਆ। ਅੱਜ ਅਸੀਂ ਇਸ ਮੁਲਕਾਂ ਦੇ ਵਿਚ ਰਹਿੰਦੇ ਆ, ਇਹ ਵੀ ਸਾਨੂੰ ਸੱਚ ਪਤਾ ਆ ਕਿ ਸੱਚ ਹੈਗਾ ਆ ਕਿ ਆਖਿਰ ਦੇ ਵਿਚ ਇਕ ਦੂਸਰੇ ਦੇ ਹੱਥਾਂ ਚੋ ਹੱਥ ਨਿਕਲਣੇ ਆ। ਤੇ ਅਸੀਂ ਇਹ ਗੱਲ ਸੋਚਦੇ ਹੋਏ ਵੀ ਤਿਆਰ ਨਹੀਂ ਹੋਏ ਹੁੰਦੇ ਇਸ ਗੱਲ ਨੂੰ ਐਕਸੈਪਟ ਕਰਨ ਦੇ ਲਈ ਜਾਂ ਮੰਨਣ ਦੇ ਲਈ ਕਿ ਇਸ ਤਰ੍ਹਾਂ ਹੋਣਾ ਆ। ਬਹੁਤ ਸਾਰੀਆਂ ਜ਼ਿੰਦਗੀ ਦੇ ਵਿਚ ਇਸ ਤਰ੍ਹਾਂ ਦੇ ਵਾਕਏ ਤੁਸੀਂ ਵੀ ਦੇਖੇ ਹੋਣਗੇ ਔਰ ਮੈਂ ਵੀ ਦੇਖੇ ਆ, ਜਿਹੜੇ ਕਿ ਬਜ਼ੁਰਗ ਕੱਲੇ ਬਹਿ ਕੇ ਰੋਂਦੇ ਆ। ਮੈਨੂੰ ਯਾਦ ਆ ਸਾਡੇ ਪਿੰਡ ਦੇ ਵਿਚ ਇਕ ਬਜ਼ੁਰਗ ਜੋੜਾ ਸੀਗਾ, ਜਿਹੜੇ ਕਿ ਬਾਹਰੋਂ ਉਹਨਾਂ ਨੇ ਕਾਫੀ ਦੇਰ ਉਹ ਬਾਹਰਲੀ ਉਹਨਾਂ ਨੇ ਯੂਰਪ ਦੀ ਜ਼ਿੰਦਗੀ ਜੀ ਸੀਗੀ ਕੋਈ 15 ਸਾਲ। ਉਸ ਤੋਂ ਬਾਅਦ ਕਿਸੇ ਕਾਰਨ ਕਰਕੇ ਮੁੜ ਕੇ ਆਪਣੇ ਵਤਨ ਪੰਜਾਬ ਘਰ ਵਾਪਸ ਆ ਗਏ। ਔਰ ਇਕ ਦਿਨ ਐਸਾ ਆਇਆ, ਉਹਨਾਂ ਦੇ ਵਿਚ ਬਹੁਤ ਜ਼ਿਆਦਾ ਪਿਆਰ ਸੀ। ਮੈਂ ਅਕਸਰ ਉਹਨਾਂ ਨੂੰ ਬਜ਼ੁਰਗ ਜੋੜੇ ਨੂੰ ਅਕਸਰ ਇਕੱਠਿਆਂ ਨੂੰ ਦੇਖਦੀ ਹੁੰਦੀ ਸੀਗੀ। ਗਰਮੀਆਂ ਸਰਦੀਆਂ ਦੇ ਵਿਚ ਵੀ ਉਹਨਾਂ ਨੇ ਮੰਜੇ ਦੇ ਉੱਤੇ ਇਕੱਠਿਆਂ ਨੇ ਬੈਠੇ ਹੋਣਾ। ਔਰ ਜਿਹੜੀ ਉਹ ਬਜ਼ੁਰਗ ਔਰਤ ਸੀਗੀ, ਉਹ ਆਪਣੇ ਬਜ਼ੁਰਗ ਹਸਬੈਂਡ ਦੇ ਲਈ ਉਹਦੀ ਮਨਪਸੰਦ ਦਾ ਖਾਣਾ ਬਣਾ ਕੇ ਉਹਨੂੰ ਦਿੰਦੀ ਹੁੰਦੀ ਸੀਗੀ। ਇੱਕ ਜਿਹੜਾ ਉਹਦਾ ਬਜ਼ੁਰਗ ਉਹਦਾ ਹਸਬੈਂਡ ਸੀਗਾ, ਉਹ ਕੰਨਾਂ ਤੋਂ ਬੋਲਾ ਸੀਗਾ, ਉਹਨੂੰ ਸੁਣਦਾ ਨਹੀਂ ਸੀਗਾ। ਤੇ ਜਿਹੜੀ ਇਹ ਔਰਤ ਸੀਗੀ, ਇਹ ਬਹੁਤ ਹੌਲੀ ਹੌਲੀ ਬੋਲਦੀ ਸੀਗੀ। ਸੋ ਉਹਨੇ ਕਈ ਦਫਾ ਉਹਨੂੰ ਕਹਿਣਾ ਕਿ ਤੂੰ ਆਪਣੇ ਕੰਨਾਂ ਦੇ ਵਿਚ ਮਸ਼ੀਨ ਲਾ ਔਰ ਮੈਂ ਤੇਰੇ ਨਾਲ, ਮਸ਼ੀਨ ਕਹਿੰਦੇ ਹੁੰਦੇ ਸੀਗੇ ਉਸ ਵੇਲੇ ਜਿਹੜੇ, ਤੇ ਵੀ ਮੈਂ ਤੇਰੇ ਨਾਲ ਗੱਲ ਕਰਨੀ ਹੈਗੀ ਆ, ਤੇ ਤੈਨੂੰ ਆਪਣੇ ਦਿਲ ਦੀ ਕੋਈ ਗੱਲ ਦੱਸਣੀ ਆ। ਸੋ ਸਾਡੇ ਤੀਕਰ ਉਹਨਾਂ ਦੀਆਂ ਪੂਰੀਆਂ ਗੱਲਾਂ ਪਹੁੰਚਦੀਆਂ ਹੁੰਦੀਆਂ ਸੀਗੀਆਂ, ਕਿ ਘਰਾਂ ਦੇ ਮਾਹੌਲ ਸਾਡੇ ਇਸ ਤਰ੍ਹਾਂ ਦੇ ਹੀ ਹੁੰਦੇ ਆ, ਦਰਵਾਜੇ ਖੁੱਲੇ, ਵਿਹੜੇ ਖੁੱਲੇ, ਗੱਲਾਂ ਖੁੱਲੀਆਂ ਔਰ ਹਰ ਤੱਕ ਸਾਡੀ ਗੱਲ ਇਸ ਤਰ੍ਹਾਂ ਦੀ ਪਹੁੰਚਦੀ ਆ। ਜਦੋਂ ਵੀ ਦੇਖਣਾ ਤੇ ਰਸੋਈ ਦੇ ਵਿਚ ਉਹ ਬਜ਼ੁਰਗ ਵੀ ਬੈਠਾ ਹੁੰਦਾ ਸੀ, ਉਹ ਬਜ਼ੁਰਗ ਔਰਤ, ਉਹਨਾਂ ਨੇ ਖਾਣਾ ਬਣਾਉਣਾ, ਇਕੱਠਿਆਂ ਨੇ ਖਾਣਾ, ਬੈਠਣਾ, ਦੁੱਖ ਸੁੱਖ ਇਸ ਤਰ੍ਹਾਂ ਹੁੰਦੇ ਸੀਗੇ। ਤੇ ਕਈ ਦਫਾ ਉਸ ਬਜ਼ੁਰਗ ਔਰਤ ਨੇ ਸਾਨੂੰ ਹੱਸਦਿਆਂ ਨੂੰ ਕਹਿਣਾ ਕਿ ਮੈਂ ਵਾਹਿਗੁਰੂ ਜੀ ਅੱਗੇ ਇਹੀ ਅਰਦਾਸ ਕਰਦੀ ਆ ਕਿ ਮੇਰੇ ਤੋਂ ਪਹਿਲਾਂ ਮੇਰੇ ਘਰ ਵਾਲੇ ਨੂੰ ਰੱਬ ਵਿਛੋੜਾ ਮੈਨੂੰ ਦੇ ਦੇਵੇ, ਮੇਰਾ ਘਰ ਵਾਲਾ ਇਸ ਦੁਨੀਆਂ ਤੋਂ ਚਲੇ ਜਾਵੇ। ਤੇ ਇੱਕ ਵਾਰੀ ਮੈਂ ਉਸ ਔਰਤ ਤੋਂ ਪੁੱਛਿਆ, ਮੈਂ ਕਿਹਾ ਬੀਜੀ ਤੁਸੀਂ ਇਸ ਤਰ੍ਹਾਂ ਕਾਹਤੇ ਸੋਚਦੇ ਆ ਕਿ ਤੁਹਾਡੇ ਤੋਂ ਪਹਿਲਾਂ ਬਾਬਾ ਜੀ ਜਾਣ, ਅਸੀਂ ਬਾਬਾ ਜੀ ਕਹਿੰਦੇ ਸੀਗੇ ਉਹਨੂੰ, ਤੇ ਉਸ ਔਰਤ ਨੂੰ ਬੇਜੀ ਕਹਿੰਦੇ ਸੀਗੇ, ਕਿ ਬੇਜੀ ਤੁਸੀਂ ਇਸ ਤਰ੍ਹਾਂ ਕਾਹਤੇ ਕਹਿੰਦੇ ਆ ਕਿ ਬਾਬਾ ਜੀ ਇਸ ਪਹਿਲਾਂ ਤੁਹਾਡੇ ਤੋਂ ਚਲੇ ਜਾਣ। ਤੇ ਉਸ ਔਰਤ ਨੇ ਕਹਿਣਾ ਕਿ ਮੈਨੂੰ ਤਾਂ ਰੋਟੀ ਪਕਾਉਣੀ ਆਉਂਦੀ ਆ, ਮੈਂ ਰੋਟੀ ਪਕਾ ਕੇ ਖਾ ਲਿਆ ਕਰੂੰਗੀ ਕੱਲੀ ਵੀ, ਤੇ ਤੁਹਾਡੇ ਬਾਬਾ ਜੀ ਨੇ ਤਾਂ ਜ਼ਿੰਦਗੀ ਭਰ ਕੋਈ ਕੰਮ ਹੀ ਨਹੀਂ ਕੀਤਾ, ਇਹਨੇ ਤਾਂ ਪਾਣੀ ਦਾ ਗਲਾਸ ਨਹੀਂ ਚੱਕ ਕੇ ਪੀਤਾ ਹੈਗਾ, ਇਹਨੂੰ ਕੀ ਪਤਾ ਆ ਕਿ ਆਟਾ ਕਿੱਦਾਂ ਗੁੰਨਣਾ ਤੇ ਰੋਟੀ ਕਿੱਦਾਂ ਪਕਾਉਣੀ ਆ, ਇਹਨੇ ਤਾਂ ਭੁੱਖਿਆ ਮਰ ਜਾਣਾ ਆ। ਤੇ ਉਹਨੇ ਨਾਲ ਹੀ ਨਾਲ ਕਹਿਣਾ ਮੇਰੇ ਸਾਡੇ ਦੋ ਪੁੱਤਰ ਆ, ਦੋਨੇ ਬਾਹਰ ਰਹਿੰਦੇ ਆ, ਤੇ ਅਸੀਂ ਬਾਹਰਲੀ ਜ਼ਿੰਦਗੀ ਛੱਡ ਕੇ ਘਰ ਆਏ ਆ ਕਿ ਸਾਨੂੰ ਉੱਥੇ ਇਕੱਲਾਪਨ ਸੀ, ਇੱਥੇ ਸਾਡਾ ਆਪਣਾ ਸਾਰਾ ਕੁਛ ਆ, ਸਾਡਾ ਆਂਢ ਗਵਾਂਢ ਆ, ਸਾਡੀ ਆਪਣੀ ਬੋਲੀ ਆ। ਜੇ ਸਾਨੂੰ ਕੋਈ ਦੁੱਖ ਸੁੱਖ ਪੈਂਦਾ ਆ, ਸਾਡਾ ਆਂਢ ਗਵਾਂਢ ਸਾਡਾ ਇਕੱਠਾ ਹੋ ਜਾਂਦਾ ਆ। ਉੱਥੇ ਅਸੀਂ ਘਰਾਂ ਦੇ ਵਿੱਚ ਕੱਚ ਦੇ ਸ਼ੀਸ਼ਿਆਂ ਰਾਹੀਂ ਦੁਨੀਆਂ ਨੂੰ ਬਾਹਰ ਤੁਰਦੇ ਫਿਰਦੇ ਦੇਖਦੇ ਸੀਗੇ। ਅਸੀਂ ਘਰਾਂ ਚ ਰਹਿ ਰਹਿ ਕੇ ਪੱਥਰ ਹੋ ਗਏ ਸੀਗੇ। ਅਸੀਂ ਕਦੇ ਹੱਸੇ ਨਹੀਂ ਸੀ ਖੁੱਲ ਕੇ, ਅਸੀਂ ਕਿਸੇ ਨੂੰ ਦੁੱਖ ਨਹੀਂ ਦੱਸਿਆ ਸੀ, ਕਿਉਂਕਿ ਕਿਸੇ ਕੋਲ ਟਾਈਮ ਹੀ ਨਹੀਂ ਸੀਗਾ ਸਾਡਾ ਦੁੱਖ ਸੁੱਖ ਸੁਣਨ ਦੇ ਲਈ। ਹਰ ਕੋਈ ਕੰਮਾਂ ਕਾਰਾਂ ਤੇ ਜਾਂਦਾ ਸੀਗਾ ਤੇ ਅਸੀਂ ਇਹ ਫੈਸਲਾ ਕੀਤਾ ਕਿ ਪੰਜਾਬ ਜਾਂਦੇ ਹਾਂ। ਕਾਫੀ ਵਾਰੇ ਉਹ ਪੰਜਾਬ ਰਹੇ ਆ ਬਜ਼ੁਰਗੀ ਦੇ ਅਖੀਰ ਤੱਕ, ਤੇ ਉਸ ਬਜ਼ੁਰਗ ਮਾਤਾ ਨੇ, ਉਸ ਬਜ਼ੁਰਗ ਜਿਹਨੂੰ ਅਸੀਂ ਬੇਜੀ ਕਹਿੰਦੇ ਸੀਗੇ, ਉਹਨੇ ਇਸੇ ਤਰ੍ਹਾਂ ਕਹਿਣਾ ਕਿ ਮੈਂ ਰੋਜੀ ਰੋਟੀ ਆਪਣੀ ਪਕਾ ਕੇ ਖਾ ਸਕਦੀ ਆ, ਤੁਹਾਡੇ ਬਾਬਾ ਜੀ ਨੂੰ ਰੋਟੀ ਕਿਹਨੇ ਬਣਾ ਕੇ ਦੇਣੀ ਆ। ਇੱਕ ਤਾਂ ਇਹਨੂੰ ਕੰਨਾ ਤੋਂ ਉੱਚਾ ਸੁਣਦਾ ਤੇ ਦੂਸਰਾ ਇਹਨੇ ਸਾਰੀ ਜ਼ਿੰਦਗੀ ਕੰਮ ਨਹੀਂ ਕੀਤਾ ਹੈਗਾ, ਤੇ ਮੈਂ ਜਦੋਂ ਜੇ ਮੈਂ ਪਹਿਲਾਂ ਗਈ ਤੇ ਮੈਂ ਆਪਣੇ ਢਿੱਡ ਚ ਪਛਤਾਵਾ ਲੈ ਕੇ ਜਾਊਂਗੀ ਕਿ ਮੇਰੇ ਤੋਂ ਬਾਅਦ ਤੁਹਾਡੇ ਬਾਬਾ ਜੀ ਨੂੰ ਰੋਟੀ ਕੌਣ ਦਊਗਾ, ਮੇਰੀ ਰੂਹ ਭਟਕਦੀ ਰਹਿਣੀ ਆ ਤੇ ਮੈਨੂੰ ਇਹਦਾ ਫਿਕਰ ਰਹਿਣਾ ਆ, ਤੇ ਮੈਨੂੰ ਤਾਂ ਮਰ ਕੇ ਵੀ ਚੈਨ ਨਹੀਂ ਆਉਣਾ ਹੈਗਾ। ਉਸ ਔਰਤ ਨੇ ਇਦਾਂ ਕਹਿੰਦਿਆਂ ਕਹਿੰਦਿਆਂ ਰੋਣਾ ਸ਼ੁਰੂ ਕਰ ਦੇਣਾ। ਲਾਗੇ ਜੇ ਬਾਬਾ ਜੀ ਬੈਠੇ ਹੋਣੇ ਤੇ ਉਹਨਾਂ ਨੇ ਕਈ ਵਾਰੀ ਸਾਡੇ ਤੋਂ ਪੁੱਛ ਲੈਣਾ, ਨੀ ਕੁੜੀਓ ਤੁਹਾਡੀ ਹੁਣ ਬੇਬੇ ਰੋਂਦੀ ਕਾਤੇ ਆ, ਤੇ ਹੁਣ ਕਈ ਵਾਰੀ ਕਹਿਣਾ ਨਾ ਅਸੀਂ ਦੱਸਣਾ ਨਾ ਕਿ ਬਾਬਾ ਜੀ ਕਿਉਂ ਰੋਂਦੇ, ਕਿਉਂਕਿ ਉਹਨਾਂ ਨੂੰ ਸੁਣਨ ਦੀ ਪ੍ਰੋਬਲਮ ਸੀਗੀ। ਇਹ ਕੋਈ ਅੱਡੀ ਤਾਂ ਵਧੀਆ ਗੱਲ ਨਹੀਂ ਹੁੰਦੀ ਸੀਗੀ ਕਿ ਅਸੀਂ ਉਹਨੂੰ ਰੌਲਾ ਪਾ ਕੇ ਦੱਸੀਏ, ਦੁੱਖ ਵਾਲੀ ਗੱਲ ਸੀ, ਉਦਾਸ ਕਰਨ ਵਾਲੀ ਗੱਲ ਹੁੰਦੀ ਸੀ, ਇੱਕ ਫਿਕਰ ਵਾਲੀ ਗੱਲ ਹੁੰਦੀ ਸੀਗੀ ਕਿ ਉਹ ਜਿਹੜੀ ਇੱਕ ਬਜ਼ੁਰਗ ਔਰਤ ਆਪਣੇ ਪਾਰਟਨਰ ਦੇ ਲਈ ਇਸ ਤਰ੍ਹਾਂ ਕਰਦੀ ਹੈ। ਤੇ ਜਦੋਂ ਬਾਬਾ ਜੀ ਦੇ ਨਾਲ ਕਦੇ ਉਹਨਾਂ ਦੇ ਕੰਨੀ ਗੱਲ ਪੈਣੀ ਕਿ ਉਹਨਾਂ ਦੀ ਵਾਈਫ ਇਸ ਤਰ੍ਹਾਂ ਦਾ ਕੋਈ ਫਿਕਰ ਕਰਦੀ ਆ, ਤੇ ਉਹਨੇ ਹਲਕਾ ਜਿਹਾ ਆਪਣੀਆਂ ਐਨਕਾਂ ਲਾ ਲੈਣੀਆਂ, ਦੋਨਾਂ ਦੇ ਉੱਤੇ ਐਨਕਾਂ ਲੱਗੀਆਂ ਸੀ ਦੋਨਾਂ ਨੂੰ, ਹਲਕੀਆਂ ਜਿਹੀਆਂ ਆਪਣੀਆਂ ਐਨਕਾਂ ਲਾ ਕੇ ਤੇ ਉਹਦੇ ਵੱਲ ਦੇਖ ਕੇ ਹੱਸਣਾ ਤੇ ਦੇਖ ਕੇ ਹੱਸ ਕੇ ਕਹਿਣਾ, ਜੇ ਇਹ ਪਹਿਲਾਂ ਟੁਰ ਗਈ ਤੇ ਮੇਰੀ ਜ਼ਿੰਦਗੀ ਕਿੱਦਾਂ ਜੀਣਾ ਆ, ਮੈਂ ਆਪਣੀ ਜ਼ਿੰਦਗੀ ਨੂੰ ਕਿੱਦਾਂ ਜੀਣਾ ਉਹ ਮੈਨੂੰ ਹੀ ਪਤਾ ਆ। ਫਿਰ ਉਹਨਾਂ ਦੀ ਗੱਲ ਸੁਣ ਕੇ ਮਨ ਦੇ ਵਿੱਚ ਇਹ ਆਉਣਾ ਕਿ ਦੋਨਾਂ ਚੋਂ ਹੀ ਜਾਣ ਨੂੰ ਤਿਆਰ ਨੇ, ਦੋਨੇ ਇੱਕ ਦੂਸਰੇ ਦਾ ਸਾਥ ਛੱਡਣ ਨੂੰ ਤਿਆਰ ਨਹੀਂ ਹੈਗੇ, ਕਿਉਂਕਿ ਉਹਨਾਂ ਨੇ ਸਾਰੀ ਜ਼ਿੰਦਗੀ ਬਹੁਤ ਪਿਆਰ ਦੇ ਨਾਲ ਕੱਢੀ ਸੀਗੀ। ਤੇ ਫਿਰ ਇੱਕ ਦਿਨ ਐਸਾ ਆਇਆ ਔਰ ਮੇਰੇ ਦੇਖਦਿਆਂ ਦੇਖਦਿਆਂ ਸਾਡੇ ਹੱਥਾਂ ਦੇ ਵਿੱਚ ਹੀ ਉਹ ਬਜ਼ੁਰਗ ਔਰਤ ਜਿਹੜੀ ਜਿਹਨੂੰ ਅਸੀਂ ਬੇਜੀ ਕਹਿੰਦੇ ਸੀਗੇ ਉਹ ਇਸ ਦੁਨੀਆਂ ਤੋਂ ਚਲੇ ਗਈ। ਹਸਪਤਾਲ ਅਸੀਂ ਉਹਨੂੰ ਲੈ ਕੇ ਗਏ ਤੇ ਬਾਅਦ ਵਿੱਚ ਪਤਾ ਲੱਗਾ ਕਿ ਉਹਨਾਂ ਨੂੰ ਡਾਕਟਰ ਬਚਾ ਨਹੀਂ ਸਕੇ। ਘਰ ਮੁੜ ਕੇ ਘਰ ਆਏ, ਘਰ ਦੇ ਵਿੱਚ ਉਸ ਬਜ਼ੁਰਗ ਔਰਤ ਨੂੰ ਲੈ ਕੇ ਸ਼ਹਿਰ ਹਸਪਤਾਲ ਚ ਲੈ ਕੇ ਗਏ ਆ ਔਰ ਇਹ ਬਜ਼ੁਰਗ ਬਾਬਾ ਜੀ ਜਿਹੜੇ ਘਰ ਦੇ ਵਿੱਚ ਸੀਗੇ ਉਸ ਟਾਈਮ ਮੈਂ ਵੀ ਇੱਥੇ ਹੀ ਸੀਗੀ ਔਰ ਮੈਂ ਉਹਨਾਂ ਨੂੰ ਕਿਹਾ ਬਾਬਾ ਜੀ ਤੁਸੀਂ ਫਿਕਰ ਨਾ ਕਰੋ, ਆਪਾਂ ਸਾਰੇ ਰਲ ਕੇ ਮਾਤਾ ਜੀ ਦੇ ਲਈ ਬੇਜੀ ਦੇ ਲਈ ਅਸੀਂ ਅਰਦਾਸ ਕਰਦੇ ਆ ਕਿ ਉਹ ਜਲਦੀ ਘਰ ਆ ਜਾਣਗੇ। ਤੇ ਉਸ ਬਜ਼ੁਰਗ ਬਾਬਾ ਜੀ ਨੇ ਮੇਰੇ ਵੱਲ ਦੇਖਿਆ ਤੇ ਹੱਥ ਬਸ ਹਿਲਾ ਦਿੱਤਾ, ਹੱਥ ਹਿਲਾਇਆ ਤੇ ਉਹਨਾਂ ਦਾ ਕਹਿਣ ਦਾ ਇਹ ਸੀ ਮਤਲਬ ਕਿ ਉਹਨੇ ਵਾਪਸ ਨਹੀਂ ਪਰਤਣਾ, ਉਹਨੇ ਵਾਪਸ ਨਹੀਂ ਆਉਣਾ। ਸ਼ਾਮ ਦਾ ਟਾਈਮ ਹੋਇਆ ਤੇ ਉਸਨੇ ਮੈਨੂੰ ਆਵਾਜ਼ ਦਿੱਤੀ ਕਿ ਕੋਈ ਖਬਰ ਆਈ ਤੁਹਾਡੀ ਬੇਜੀ ਦੀ, ਤੇ ਮੈਂ ਉਹਨਾਂ ਨੂੰ ਕਿਹਾ ਕਿ ਨਹੀਂ, ਜਿਹੜੇ ਪਿੰਡ ਦੇ ਸਾਡੀ ਗਲੀ ਦੇ ਲੈ ਕੇ ਗਏ ਸੀਗੇ ਉਹਨਾਂ ਨੂੰ ਸ਼ਹਿਰ ਹਸਪਤਾਲ ਦੇ ਵਿੱਚ, ਤੇ ਮੈਂ ਉਹਨਾਂ ਨੂੰ ਕਿਹਾ ਕਿ ਨਹੀਂ ਬਾਬਾ ਜੀ ਹਜੇ ਆਈ ਨਹੀਂ ਕੋਈ ਖਬਰ, ਹਜੇ ਕੋਈ ਆਇਆ ਨਹੀਂ ਸ਼ਹਿਰੋਂ। ਤੇ ਉਹਨੇ ਮੈਨੂੰ ਆਪਣੇ ਕੋਲ ਸੱਦਿਆ ਤੇ ਮੈਨੂੰ ਹੱਥ ਮਾਰ ਕੇ ਜਿਸ ਤਰ੍ਹਾਂ ਨਾਂ ਦੇ ਵਿੱਚ ਹੱਥ ਮਾਰੀਦਾ, ਹੱਥ ਮਾਰ ਕੇ ਤੇ ਮੈਨੂੰ ਕਹਿੰਦੇ ਉਹਨੇ ਆਉਣਾ ਵੀ ਨਹੀਂ ਹੈਗਾ। ਤੇ ਮੈਂ ਉਹਨਾਂ ਤੋਂ ਪੁੱਛਿਆ ਬਾਬਾ ਜੀ ਕੀ ਕਹਿੰਦੇ ਆ ਤੁਸੀਂ, ਤੇ ਮੈਨੂੰ ਕਹਿੰਦਾ ਨਾ ਉਹ ਜਿਸ ਹਾਲਾਤ ਚ ਗਈ ਆ ਉਹਨੇ ਨੀ ਹੁਣ ਮੁੜ ਕੇ ਆਉਣਾ ਹੈਗਾ। ਕਹਿ ਕੇ ਉਸ ਬਜ਼ੁਰਗ ਦੀਆਂ ਅੱਖਾਂ ਚੋਂ ਜਿਹੜੇ ਉਸ ਵੇਲੇ ਹੰਝੂ ਡਿੱਗੇ ਆ ਔਰ ਮੈਂ ਉਹਨਾਂ ਨੂੰ ਅੱਜ ਤੱਕ ਭੁਲਾ ਨਹੀਂ ਸਕੀ। ਬੱਚੇ ਦੀਆਂ ਅੱਖਾਂ ਚੋਂ ਅਥਰੂ ਤੇ ਬਜ਼ੁਰਗ ਦੀਆਂ ਅੱਖਾਂ ਦੇ ਅਥਰੂ ਕਦੇ ਝੂਠ ਨਹੀਂ ਬੋਲਦੇ ਹੁੰਦੇ। ਸੋ ਉਹਨਾਂ ਦੇ ਅੰਦਰ ਇੱਕ ਬਹੁਤ ਗਹਿਰਾ ਦਰਦ ਸੀ। ਆਖਰ ਗੱਲ ਉਸੇ ਤਰ੍ਹਾਂ ਹੋਈ ਜਿਸ ਤਰ੍ਹਾਂ ਉਹਨਾਂ ਨੇ ਦੱਸਿਆ। ਸੋ ਦੋਸਤੋ, ਇਸ ਗੱਲ ਨੂੰ ਅਸੀਂ ਅੱਗੇ ਇਸੇ ਤਰ੍ਹਾਂ ਤੋਰਾਂਗੇ। ਇੱਕ ਸਾਡਾ ਇਹ ਵਿਸ਼ਾ ਆ, ਦੁਖਾਂਤ ਆ, ਜਿਹੜਾ ਜਿਹਦੇ ਬਾਰੇ ਚ ਅੱਜ ਅਸੀਂ ਗੱਲ ਕਰਨੀ ਆ। ਬਹੁਤ ਸਾਰੇ ਬਜ਼ੁਰਗ ਨੇ ਜਿਨ੍ਹਾਂ ਨੂੰ ਪਤਾ ਨੀ ਲੱਗਦਾ ਕਿ ਅਸੀਂ ਹੁਣ ਸਾਡੇ ਪਾਰਟਨਰ ਚਲੇ ਗਏ ਤੇ ਅਸੀਂ ਕੀ ਕਰੀਏ, ਕਿਹਦੇ ਨਾਲ ਲਾਈਫ ਆਪਣੀ ਬਤੀਤ ਕਰੀਏ, ਕੱਲੇ ਰਹੀਏ ਜਾਂ ਕੋਈ ਪਾਰਟਨਰ ਲੱਭੀਏ। ਜੇ ਪਾਰਟਨਰ ਲੱਭਦੇ ਆ ਤੇ ਘਰ ਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਇਸ਼ੂ ਖੜੇ ਹੁੰਦੇ ਆ ਬੱਚਿਆਂ ਵੱਲੋਂ, ਪੋਤੇ ਪੋਤੀਆਂ ਵੱਲੋਂ। ਸੋ ਉਹਨਾਂ ਦੀ ਜਿਹੜੀ
गुल और एक थी बुलबुल, एक था गुल और एक थी बुलबुल, दोनों चमन में रहते थे। है ये कहानी बिल्कुल सच्ची, मेरे नाना कहते थे। एक था गुल और एक थी बुलबुल, कुछ ऐसे गाती थी, ऐसे गाती थी, ऐसे गाती थी,
कैसे गाती थी।
बुलबुल कुछ ऐसे गाती थी जैसे तुम बातें करती हो। वो गुल ऐसे शर्माता था, ऐसे शर्माता था, ऐसे शर्माता था,
कैसे शर्माता था।
वो गुल ऐसे शर्माता था जैसे मैं घबरा जाता हूँ। बुलबुल को मालूम नहीं था गुल ऐसे क्यों शर्माता था, वो क्या जाने उसका नगमा गुल के दिल को धड़काता था। दिल के भेद न आते लब पे, ये दिल में ही रहते थे। एक था गुल और एक थी बुलबुल। लेकिन आखिर दिल की बातें ऐसे कितने दिन छुपती है। ये वो कलियां हैं जो एक दिन बस कांटे बन के चुभती है। एक दिन जान लिया बुलबुल ने, वो गुल उसका दीवाना है, तुमको पसंद आया हो तो बोलूं फिर आगे जो अफसाना है।
बोलो ना, चुप क्यों हो गए?
एक दूजे का हो जाने पर वो दोनों मजबूर हुए, उन दोनों के प्यार के किस्से गुलशन में मशहूर हुए। साथ जिएंगे साथ मरेंगे वो दोनों ये कहते थे, एक था गुल और एक थी बुलबुल। फिर एक दिन की बात सुनाऊं, एक सयाद चमन में आया, ले गया वो बुलबुल को पकड़ के, और दीवाना गुल मुरझाया, और दीवाना गुल मुरझाया। शायर लोग बयां करते हैं ऐसे उनकी जुदाई की बातें, गाते थे ये गीत वो दोनों, सैया बिना नहीं कटती रातें, सैया बिना नहीं कटती रातें। मस्त बहारों का मौसम था, आँख से आंसू बहते थे, एक था गुल और एक थी बुलबुल। आती थी आवाज हमेशा ये झिलमिल मिल तारों से, जिसका नाम मोहब्बत है वो कब रुकती है दीवारों से। एक दिन आह गुलो बुलबुल की उस पिंजरे से जा टकराई, टूटा पिंजरा छूटा कैदी, देता रहा सयाद दुहाई, रोक सके ना उसको मिलके सारा जमाना सारी खुदाई। गुल साजन को गीत सुनाने बुलबुल बाग में वापस आई।
राजा बहुत अच्छी कहानी है,
याद सदा रखना ये कहानी, चाहे जीना चाहे मरना, तुम भी किसी से प्यार करो तो प्यार गुलो बुलबुल सा करना, प्यार गुलो बुलबुल सा करना, प्यार गुलो बुलबुल सा करना, प्यार गुलो बुलबुल सा करना।
जी हाँ दोस्तों, गल उथे ही शुरू कर दे। सो उस बुजुर्ग औरत नू जदो हस्पताल लेके गए, और इधर बुजुर्ग बाबा जी सीगे, उन्होंने मेनू नां दे विच हाथ मार दिता कि हुण थोड़ी बेजी ने वापस घर नहीं आना हैगा, ओ मेरे तो रुखसत हो गई है, मेरे तो हो विदा ले गई है, उन्होंने मेनू यही कहा। रात दा वेला सीगा, हस्पताल दे विच जिहड़े पिंड दे गवांडी जिहड़े लैके गए सी कार दे विच, वापस आए और लाश नाल लैके आए, डेड बॉडी नाल लैके आए कि ओह पूरे हो गए उन्हां दा सवेर नूं संस्कार करना। बाबा जी नूं दिखाया गया सारा कुछ, जो भी आखरी रस्मां सीगियां कीतियां गईयां, और जिहड़ी मेरे दिमाग दे विच हुण तक गल नहीं निकली, उस बुजुर्ग औरत नू मरिया कोई महीना डेढ़ महीना हो गया सी, और हर वेले बाबा जी कले कमरे दे विच बैठे रहंदे सीगे, कोई नहीं सीगा, असी जाना उन्हां दी रोटी उन्हां लई पकानी और खिला देनी बाबा जी नू, ते ए देखना कि उन्हां ने अपना ਰਾਤ ਨੂੰ ਸੌਣ ਲੱਗਿਆ ਉਹਨਾਂ ਨੇ ਆਪਣੀ ਜਿੰਦਾ ਕੁੰਡੀ ਮਾਰ ਲੈਣੀ। ਸਾਡੀ ਗਲੀ ਦੇ ਵਿੱਚੋਂ ਅਸੀਂ ਕੋਈ ਨਾ ਕੋਈ ਜਾ ਕੇ, ਹਰ ਰੋਜ਼ ਦੀ ਸਾਡੀ ਇੱਕ ਜਣੇ ਦੀ ਡਿਊਟੀ ਹੁੰਦੀ ਸੀਗੀ, ਕਦੇ ਕਿਸੇ ਨੇ ਜਾਣਾ ਔਰ ਰਾਤ ਦਾ ਉਹਨਾਂ ਨੂੰ ਕਹਿਣਾ ਕਿ ਆਪਣਾ ਜਿੰਦਾ ਕੁੰਡੀ ਲਾ ਲਓ, ਜ਼ਰੂਰਤ ਹੋਵੇਗੀ ਤੇ ਅਸੀਂ ਆ ਜਾਵਾਂਗੇ। ਇੱਕ ਜਣਾ ਕੋਈ ਨਾ ਕੋਈ ਉਹਨਾਂ ਨੂੰ ਜਾ ਕੇ ਰਾਤ ਨੂੰ ਲੁੱਕ ਆਫਟਰ ਕਰਦਾ ਹੁੰਦਾ ਸੀ, ਜਾਂਦਾ ਹੁੰਦਾ ਸੀ ਦੇਖਣ ਲਈ ਕਿ ਸਾਰਾ ਕੁਛ ਠੀਕ ਠਾਕ ਹੈਗਾ ਆ। ਜਾਂ ਉਹ ਵੀ ਜਦੋਂ ਪੈਂਦੇ ਸੀ ਤੇ ਉਹਨਾਂ ਨੇ ਕਹਿ ਦੇਣਾ ਕਿ ਮੈਨੂੰ ਦੇਖ ਲਈਓ, ਕਿਤੇ ਮੈਂ ਬਿਸਤਰੇ ਚ ਸੁੱਤਾ ਹੀ ਨਾ ਰਹਿ ਜਾਵਾਂ, ਨੇ ਤੁਸੀਂ ਮੇਰੀ ਖਬਰ ਸਾਰ ਲੈ ਲਈਓ। ਉਹਨਾਂ ਨੂੰ ਵੀ ਆਪਣੀ ਜ਼ਿੰਦਗੀ ਤੋਂ ਥੋੜਾ ਜਿਹਾ ਜਿਹੜਾ ਇੱਕ ਕੱਲਾਪਨ ਹੋ ਗਏ ਸੀ, ਅਕਾ ਜੇ ਗਏ ਸੀਗੇ, ਥੱਕ ਜੇ ਨਹੀਂ ਗਏ ਹੁੰਦੇ ਜਿਹੜੇ ਕੱਲਾਪਨ ਝੇਲਦੇ ਝੇਲਦੇ। ਇੱਕ ਦਿਨ ਦੀ ਗੱਲ ਆ, ਗਰਮੀਆਂ ਦਾ ਦਿਨ ਸੀਗਾ ਤੇ ਬਾਬਾ ਜੀ ਬੈਠਕ ਦੇ ਵਿੱਚ ਬੈਠੇ ਸਨ। ਮੈਂ ਸਾਹਮਣੇ ਵਿਹੜੇ ਦੇ ਵਿੱਚ ਪਾਣੀ ਪਾ ਰਹੀ ਸੀਗੀ ਤੇ ਉਦਾਸ ਬੈਠੇ ਉਹਨਾਂ ਦੇ ਕੋਲ ਇੱਕ ਵੱਡਾ ਸਾਰਾ ਇੱਕ ਡੰਡਾ ਹੁੰਦਾ ਸੀ ਜਿਹਦੇ ਸਹਾਰੇ ਚ ਉਹ ਤੁਰਦੇ ਹੁੰਦੇ ਸੀਗੇ ਤੇ ਉਹ ਲੈ ਕੇ ਇਸੇ ਤਰ੍ਹਾਂ ਕੁਰਸੀ ਦੇ ਉੱਤੇ ਬੈਠੇ ਤੇ ਤਾਕੀ ਰਾਹੀਂ ਜਿਹੜੇ ਇੱਕ ਜਾਲੀਦਾਰ ਤਾਕੀ ਸੀਗੀ ਉਹਦੇ ਨਾਲ ਕਦੇ ਬਾਹਰ ਸੜਕ ਵੱਲ ਨੂੰ ਦੇਖ ਲੈਣ ਤੇ ਕਦੇ ਉਹ ਵਿਹੜੇ ਵੱਲ ਨੂੰ ਦੇਖ ਰਹੇ ਸੀਗੇ ਜਿੱਧਰ ਨਲਕਾ ਲੱਗਾ ਸੀਗਾ ਜਿੱਥੋਂ ਮੈਂ ਪਾਣੀ ਭਰ ਰਹੀ ਸੀਗੀ। ਮੈਨੂੰ ਪਾਣੀ ਭਰਦਿਆਂ ਨੇ ਉਹਨਾਂ ਨੇ ਦੇਖਿਆ ਤੇ ਇਸ਼ਾਰਾ ਕੀਤਾ ਆਪਣੇ ਵੱਲ ਉਹਨਾਂ ਨੇ ਮੈਨੂੰ ਸੱਦਣ ਦਾ। ਮੈਂ ਉਹਨਾਂ ਦੇ ਕੋਲ ਕਮਰੇ ਚ ਗਈ ਤੇ ਮੈਂ ਉੱਚੀ ਦਿਨੇ ਬੋਲ ਕੇ ਪੁੱਛਿਆ ਕਿ ਬਾਬਾ ਜੀ ਇਹ ਤੁਸੀਂ ਕੀ ਕਰ ਰਹੇ ਹੋ, ਠੀਕ ਹੋ ਤੁਸੀਂ? ਤੇ ਮੈਨੂੰ ਫੇਰ ਨਾਂ ਦੇ ਵਿੱਚ ਹੱਥ ਮਾਰਿਆ ਕਿ ਮੈਂ ਠੀਕ ਨਹੀਂ। ਤੇ ਮੈਂ ਉਹਨਾਂ ਤੋਂ ਪੁੱਛਿਆ ਕਿ ਤੁਸੀਂ ਜੇ ਠੀਕ ਨਹੀਂ ਤੇ ਡਾਕਟਰ ਦੇ ਜਾਣਾ, ਤੁਹਾਨੂੰ ਡਾਕਟਰ ਦੇ ਲੈ ਚੱਲੀਏ। ਤੇ ਮੈਨੂੰ ਆਪਣੀ ਛਾਤੀ ਦੇ ਉੱਤੇ ਦਿਲ ਦੇ ਉੱਤੇ ਹੱਥ ਰੱਖ ਕੇ ਕਹਿੰਦੇ, ਮੇਰਾ ਇਹ ਦਰਦ ਉਹ ਆ ਜਿਹੜਾ ਡਾਕਟਰ ਠੀਕ ਨਹੀਂ ਕਰ ਸਕਦੇ, ਇਹ ਮੇਰਾ ਦਰਦ ਮੇਰੀਆਂ ਕਬਰਾਂ ਤੱਕ ਜਾਣਾ ਆ। ਮੈਂ ਸਮਝ ਗਈ ਸੀ ਕਿ ਬਾਬਾ ਜੀ ਕਿਸ ਦਰਦ ਦੀ ਗੱਲ ਕਰ ਰਹੇ ਆ। ਤੇ ਮੈਂ ਉਹਨਾਂ ਦੇ ਕੋਲ ਬੈਠ ਗਈ ਤੇ ਮੈਨੂੰ ਕਹਿੰਦੇ ਕਿ ਤੂੰ ਯਕੀਨ ਕਰ ਕੁੜੀਏ, ਮੈਂ ਘਰ ਦੀਆਂ ਸਾਰੀਆਂ ਖੱਲਾਂ ਖੁੰਝੇ ਛਾਣ ਮਾਰੇ, ਮੈਂ ਮੰਜਿਆਂ ਦੇ ਥੱਲੇ ਦੇਖ ਲਿਆ, ਮੈਂ ਹਰ ਥਾਂ ਤੇ ਦੇਖ ਲਿਆ, ਮੈਨੂੰ ਕਿਤੇ ਤੱਕ ਉਹ ਮਿਲੇ, ਮੈਨੂੰ ਕਿਤੇ ਨੀ ਉਹ ਮਿਲੀ। ਮੇਰੇ ਸੁਪਨੇ ਚ ਤਾਂ ਆਵੇ, ਡੇਢ ਮਹੀਨਾ ਹੋ ਗਿਆ ਉਹਨੂੰ ਗਈ ਨੂੰ, ਮੇਰੇ ਸੁਪਨੇ ਚ ਨਹੀਂ ਉਹ ਆਈ, ਪਤਾ ਨੀ ਉਹ ਮੇਰੇ ਨਾਲ ਰੁੱਸ ਕੇ ਚਲੇ ਗਈ ਆ। ਤੇ ਕਹਿੰਦੇ ਮੈਨੂੰ ਇਸ ਗੱਲ ਦਾ ਪਛਤਾਵਾ ਹੋ ਰਿਹਾ ਕਿ ਸ਼ਾਇਦ ਉਹ ਮੇਰੇ ਨਾਲ ਰੁੱਸ ਕੇ ਚਲੇ ਗਈ ਆ। ਤੇ ਮੈਂ ਬਾਬਾ ਜੀ ਨੂੰ ਕਿਹਾ, ਮੈਂ ਕਿਹਾ ਬਾਬਾ ਜੀ ਤੁਸੀਂ ਇਸ ਤਰ੍ਹਾਂ ਨਾ ਸੋਚੋ, ਤੁਸੀਂ ਮਾਤਾ ਜੀ ਨੂੰ ਸਾਰੀ ਜ਼ਿੰਦਗੀ ਬਹੁਤ ਜ਼ਿਆਦਾ ਪਿਆਰ ਦਿੱਤਾ ਆ ਤੇ ਉਹ ਤੁਹਾਡੇ ਪਿਆਰ ਤੋਂ ਖੁਸ਼ ਹੋ ਕੇ ਗਏ, ਉਹ ਆਪਣੀ ਜ਼ਿੰਦਗੀ ਨੂੰ ਵਧੀਆ ਜੀ ਕੇ ਗਏ ਆ। ਕਹਿੰਦਾ ਕਿ ਨਹੀਂ, ਉਹ ਮੇਰੇ ਨਾਲ ਆਖਰੀ ਵਾਰੀ ਉਹ ਮੈਨੂੰ ਕੁਛ ਕਹਿ ਰਹੀ ਸੀਗੀ ਜਦੋਂ ਉਹ ਬਿਮਾਰ ਹੋਈ ਆ, ਉਹਨੇ ਮੈਨੂੰ ਕਿਹਾ ਸੀ ਕਿ ਮੈਂ ਤੇਰੇ ਨਾਲ ਕੋਈ ਗੱਲ ਕਰਨੀ ਆ, ਆਪਣੇ ਕੰਨਾਂ ਦੇ ਵਿੱਚ ਕੰਨਾਂ ਵਾਲੀ ਮਸ਼ੀਨ ਲਾ ਲੈ। ਕਹਿੰਦਾ ਉਹ ਕੰਨਾਂ ਵੱਲ ਨੂੰ ਇਸ਼ਾਰਾ ਕਰਦੀ ਸੀ ਪਰ ਮੈਂ ਘੋਲੀ ਨਿਕਲਿਆ, ਮੈਂ ਕੰਨਾਂ ਵਾਲੀ ਮਸ਼ੀਨ ਨਾ ਲਾਈ। ਕਹਿੰਦੇ ਕਿ ਉਹ ਮੈਨੂੰ ਕੀ ਕਹਿਣਾ ਚਾਹੁੰਦੀ ਸੀਗੀ, ਉਹਦੀ ਮੱਧਮ ਮੱਧਮ ਆਵਾਜ਼ ਮੇਰੇ ਕੰਨਾਂ ਚ ਪੈਂਦੀ ਸੀਗੀ, ਉਹ ਮੈਨੂੰ ਕੀ ਕਹਿਣਾ ਚਾਹੁੰਦੀ ਸੀ, ਮੇਰੇ ਅੰਦਰ ਹੁਣ ਪਛਤਾਵਾ ਆਇਆ, ਉਹ ਮੈਨਾਂ ਰੁੱਸ ਕੇ ਚਲੇ ਗਈ ਆ। ਜੇ ਉਹ ਮੇਰੇ ਤੋਂ ਖੁਸ਼ ਹੋ ਕੇ ਗਈ ਹੁੰਦੀ ਹੁਣ ਡੇਢ ਮਹੀਨੇ ਦੀ, ਉਹ ਮੇਰੇ ਸੁਪਨੇ ਚ ਤਾਂ ਆਉਂਦੀ, ਮੈਨੂੰ ਕਮਰੇ ਚ ਕਿਤੇ ਖੜੀ ਤਾਂ ਦਿਸਦੀ, ਮੈਨੂੰ ਕਿਸੇ ਖੂੰਜੇ ਚ ਤਾਂ ਬੈਠੀ ਦਿਸਦੀ, ਉਹ ਰਸੋਈ ਚ ਰਹਿੰਦੀ ਸੀ, ਮੈਨੂੰ ਰਸੋਈ ਚ ਉਹਦਾ ਝੋਲਾ ਪੈਂਦਾ ਕਿ ਉਹ ਰਸੋਈ ਚ ਬੈਠੀ ਆ, ਉਹ ਤਾਂ ਬਿਲਕੁਲ ਖੰਭ ਲਾ ਕੇ ਉੱਡ ਗਈ ਆ, ਆਪਣਾ ਨਾਂ ਨਿਸ਼ਾਨ ਵੀ ਮਟੇ ਗਈ ਆ। ਕਹਿ ਕੇ ਉਹ ਬਾਬਾ ਜੀ ਬੱਚਿਆਂ ਦੀ ਤਰ੍ਹਾਂ ਮੇਰੇ ਸਾਹਮਣੇ ਰੋ ਪਏ। ਉਸ ਵੇਲੇ ਇੰਨੀ ਸੋਝੀ ਮੈਨੂੰ ਨਹੀਂ ਸੀ ਕਿ ਮੈਂ ਉਹਨਾਂ ਨੂੰ ਬਹੁਤ ਜ਼ਿਆਦਾ ਕੋਈ ਤਸੱਲੀ ਦਿੰਦੀ, ਉਹਨਾਂ ਨੂੰ ਖੜੇ ਕਰਨ ਦੀ ਤਸੱਲੀ ਦਿੰਦੀ, ਸੋ ਮੈਂ ਵੀ ਉਹਨਾਂ ਦੇ ਨਾਲ ਜਜ਼ਬਾਤੀ ਹੋਈ। ਇਸੇ ਤਰ੍ਹਾਂ ਸਮਾਂ ਨਿਕਲਦਾ ਗਿਆ ਔਰ ਕਾਫੀ ਦੇਰ ਬਾਅਦ ਬਾਬਾ ਜੀ ਵੀ ਇਸ ਜ਼ਿੰਦਗੀ ਨੂੰ ਭੋਗ ਕੇ ਆਖਿਰ ਉਸ ਥਾਂ ਤੇ ਚਲੇ ਗਏ ਜਿੱਥੇ ਉਹਨਾਂ ਦਾ ਸਾਥੀ ਵਿਛੋੜਾ ਦੇ ਕੇ ਨਿਵਾਸ ਕਰ ਰਿਹਾ ਸੀ। ਸੋ ਉਸ ਤੋਂ ਬਾਅਦ ਯੂਰਪ ਦੇ ਵਿਚ ਆਏ ਆ, ਇੱਥੇ ਦੀਆਂ ਜ਼ਿੰਦਗੀਆਂ ਨੂੰ ਦੇਖਣਾ ਸ਼ੁਰੂ ਕੀਤਾ ਕਿ ਗੋਰੇ ਬਹੁਤ ਵਧੀਆ ਜ਼ਿੰਦਗੀ ਆਪਣੀ ਬਤੀਤ ਕਰਦੇ ਆ, ਸਾਰੇ ਨਹੀਂ ਲੇਕਿਨ ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਵਿਚ ਲਾ ਲਓ। ਠੀਕ ਆ, ਇੱਕ ਦੁਖਾਂਤ ਆ ਜਦੋਂ ਸਾਡਾ ਸਾਥੀ ਸਾਡਾ ਸਾਥ ਛੱਡ ਕੇ ਚਲੇ ਜਾਂਦਾ। ਜੇ ਤਾਂ ਇੱਕ ਉਸ ਉਮਰ ਦੇ ਵਿਚ ਸਾਥ ਛੱਡਦਾ ਜਦੋਂ ਸਾਡੀਆਂ ਜ਼ਿੰਮੇਵਾਰੀਆਂ ਬਹੁਤ ਸਾਰੀਆਂ ਪਈਆਂ ਹੁੰਦੀਆਂ, ਜਦੋਂ ਸਾਨੂੰ ਜ਼ਿੰਦਗੀ ਦੇ ਕਦਮ ਕਦਮ ਤੇ ਇੱਕ ਦੂਸਰੇ ਦੀ ਲੋੜ ਹੁੰਦੀ ਆ, ਉਹ ਜਿਹੜਾ ਵਿਛੋੜਾ ਤੇ ਉਹ ਜਿਹੜਾ ਦਰਦ ਆ, ਅਸਹਿ ਦਰਦ ਆ, ਉਹਨੂੰ ਜ਼ਿੰਦਗੀ ਭਰ ਭੁਲਾਇਆ ਨਹੀਂ ਜਾ ਸਕਦਾ ਕਿਉਂਕਿ ਤੁਸੀਂ ਬਹੁਤ ਸਾਰੇ ਕੰਮ ਉਲੀਕ ਕੇ ਹੁੰਦੇ ਆ, ਬਹੁਤ ਸਾਰੀਆਂ ਤੁਸੀਂ ਆਪਣੇ ਤੁਹਾਡੀਆਂ ਉਮੀਦਾਂ ਹੁੰਦੀਆਂ ਆ ਕਿ ਇੱਕ ਦੂਸਰੇ ਦੇ ਸਾਥ ਦੇ ਨਾਲ ਅਸੀਂ ਆ ਸਾਰਾ ਕੁਛ ਕਰਨਾ ਆ। ਉਹਦੇ ਉਹਦੀ ਗੱਲ ਬਿਲਕੁਲ ਵੱਖਰੀ ਆ, ਉਹ ਦਰਦ ਤੋਂ ਉੱਠਣਾ, ਉੱਠ ਕੇ ਦੁਬਾਰਾ ਜ਼ਿੰਦਗੀ ਨੂੰ ਜੀਣਾ ਬਹੁਤ ਔਖਾ ਹੈਗਾ ਆ। ਸੋ ਇੱਕ ਉਹ ਕਿ ਅਸੀਂ ਸਾਰੀ ਜ਼ਿੰਦਗੀ ਜੀ ਲੈਂਦੇ ਆ ਔਰ ਆਖਿਰ ਦੇ ਵਿਚ ਇੱਕ ਸਾਥੀ ਦੀ ਲੋੜ ਪੈਂਦੀ ਹੈ, ਸਿਰਫ ਤੇ ਸਿਰਫ ਹੱਥ ਦੇ ਵਿਚ ਹੱਥ ਫੜਨ ਦੇ ਲਈ, ਆਪਣਾ ਕੋਈ ਵੀ ਦੁੱਖ ਸੁੱਖ ਸਾਂਝਾ ਕਰਨ ਦੇ ਲਈ, ਛੋਟੀਆਂ ਛੋਟੀਆਂ ਗੱਲਾਂ ਕਰਨ ਦੇ ਲਈ, ਇਕੱਲਾਪਨ ਨੂੰ ਰਜੇਵੇਂ ਦੇ ਵਿਚ ਲਾਉਣ ਲਈ, ਕੋਈ ਗੱਲਬਾਤ ਕਰਨ ਦੇ ਲਈ, ਕਿਉਂਕਿ ਬਜ਼ੁਰਗਾਂ ਨੂੰ ਸਮਾਂ ਚਾਹੀਦਾ ਹੁੰਦਾ ਗੱਲਬਾਤ ਕਰਨ ਦੇ ਲਈ, ਉਹਨਾਂ ਦਾ ਸਮਾਂ ਨਹੀਂ ਨਿਕਲਦਾ, ਉਹਨਾਂ ਲਈ ਸਮਾਂ ਇੱਕ ਸਾਲ ਦੇ ਬਰਾਬਰ ਹੋ ਜਾਂਦਾ ਇੱਕ ਇੱਕ ਦਿਨ, ਕਿਉਂਕਿ ਸਮਾਂ ਨਹੀਂ ਨਿਕਲਦਾ। ਉਹਨਾਂ ਕੋਲ ਕੋਈ ਗੱਲ ਦਾ ਵਿਸ਼ਾ ਨਹੀਂ ਹੁੰਦਾ, ਉਹਨਾਂ ਦੇ ਕੋਲ ਗੱਲਾਂ ਮੁੱਕ ਜਾਂਦੀਆਂ ਆ ਬਾਹਰਲੀ ਜ਼ਿੰਦਗੀ ਦੀਆਂ, ਬਾਹਰਲੀ ਦੁਨੀਆਂ ਦੀ, ਕਿਉਂਕਿ ਉਹਨਾਂ ਨੇ ਜ਼ਿੰਦਗੀ ਦੇ ਵਿਚ ਦੁਨੀਆਂ ਦੇ ਕੰਮ ਸਵਾਰੇ ਹੁੰਦੇ ਆ, ਦੁਨੀਆਂ ਨੂੰ ਆਪਣੇ ਤਰੀਕੇ ਨਾਲ ਦੇਖਿਆ ਹੁੰਦਾ, ਪੜਤਾਲਿਆ ਹੁੰਦਾ, ਵਿਸ਼ੇ ਚੋ ਵਿਸ਼ੇ ਕੱਢੇ ਹੁੰਦੇ ਆ, ਵਿਸ਼ਿਆਂ ਦੇ ਉੱਤੇ ਗੱਲਬਾਤ ਕੀਤੀ ਹੁੰਦੀ ਆ, ਬਹਿਸ ਕੀਤੀ ਹੁੰਦੀ ਆ, ਮੁੱਦੇ ਉਠਾਏ ਹੁੰਦੇ ਆ, ਲੜਾਈਆਂ ਕੀਤੀਆਂ ਹੁੰਦੀਆਂ, ਝਗੜੇ ਹੱਲ ਕੀਤੇ ਹੁੰਦੇ, ਫੈਸਲੇ ਕੀਤੇ ਹੁੰਦੇ ਆ, ਜਿਸ ਤਰ੍ਹਾਂ ਅਸੀਂ ਜੁੜੇ ਹੋਏ ਆ, ਸਮਾਜਿਕ ਮਸਲੇ ਉਹਨਾਂ ਨੇ ਸਮਾਜਿਕ ਮਸਲਿਆਂ ਦੇ ਨਾਲ ਜੁੜੇ ਹੁੰਦੇ ਆ। ਇੱਕ ਉਹ ਹੁਣ ਟਾਈਮ ਆ ਜਾਂਦਾ ਜਿੱਥੇ ਉਹ ਸਾਰਾ ਕੁਛ ਉਹ ਚੈਪਟਰ ਬੰਦ ਕਰ ਦਿੰਦੇ ਆ, ਉਹ ਸਿਰਫ ਆਪਣੇ ਨਾਲ ਜੁੜ ਜਾਂਦੇ ਆ। ਜਦੋਂ ਉਹ ਆਪਣੇ ਨਾਲ ਬਜ਼ੁਰਗੀ ਦੇ ਵਿਚ ਜੁੜ ਜਾਂਦੇ ਆ, ਉਹਨਾਂ ਦੇ ਕੋਲੋਂ ਗੱਲਾਂ ਖਤਮ ਹੋ ਜਾਂਦੀਆਂ। ਇੱਕ ਉਹ ਏਜ ਹੁੰਦੀ ਆ ਜਦੋਂ ਅਸੀਂ ਆਪਣੇ ਨਾਲ ਜੁੜਦੇ ਆ, ਸਾਡੇ ਅੰਦਰੋਂ ਬਹੁਤ ਸਾਰਾ ਕੁਛ ਗੁੰਮ ਘੁਮਾਹਟ ਨਿਕਲਦਾ ਆ, ਸਾਡੇ ਅੰਦਰੋਂ ਇੱਕ ਪ੍ਰਕਾਸ਼ ਨਿਕਲਦਾ ਆ, ਇੱਕ ਬ੍ਰਹਿਮੰਡ ਅੰਦਰੋਂ ਜਿਹੜਾ ਸਾਨੂੰ ਉਹਦੇ ਦੀਦਾਰ ਹੁੰਦੇ ਆ, ਅਸੀਂ ਆਪਣੇ ਨਾਲ ਜੁੜ ਜਾਂਦੇ ਆ, ਸਾਨੂੰ ਅੰਦਰੋਂ ਸਕੂਨ ਮਿਲਣਾ ਸ਼ੁਰੂ ਹੋ ਜਾਂਦਾ, ਸਾਨੂੰ ਦੁਨੀਆਂ ਦੀ ਨੌਲੇਜ ਹੋਣੀ ਸ਼ੁਰੂ ਹੋ ਜਾਂਦੀ ਆ। ਇੱਕ ਉਹ ਉਮਰ ਦਾ ਪੜਾਅ ਹੈਗਾ ਆ ਜਦੋਂ ਸਾਨੂੰ ਏਦਾਂ ਦੀ ਰੋਸ਼ਨੀ ਦੀ ਲੋੜ ਨਹੀਂ ਹੁੰਦੀ, ਕਿਉਂਕਿ ਅਸੀਂ ਸਾਰਾ ਕੁਛ ਸਾਡਾ ਐਕਸਪੀਰੀਅੰਸ ਹੋਇਆ ਹੁੰਦਾ, ਅਸੀਂ ਜ਼ਿੰਦਗੀ ਦੀ ਆਖਰੀ ਸੀੜੀ ਤੇ ਹੁੰਨੇ ਆ, ਉਹ ਸੀੜੀ ਤੋਂ ਬਾਹਰ ਜਿਹੜੀ ਆ ਕੋਈ ਸੀੜੀ ਦਾ ਅੱਗੇ ਕੁਛ ਨਹੀਂ ਹੈਗਾ, ਇੱਕ ਢਲਾਨ ਆ, ਉਹ ਢਲਾਨ ਜਿਹੜੀ ਜ਼ਿੰਦਗੀ ਦੀ ਥੱਲੇ ਵੱਲ ਨੂੰ ਜਾ ਰਹੀ ਆ, ਉਹ ਢਲਾਨ ਦੇ ਉੱਤੇ ਅਸੀਂ ਬਹੁਤ ਸਾਨੂੰ ਘਬਰਾਹਟ ਹੁੰਦੀ ਆ, ਕਿਉਂਕਿ ਅਸੀਂ ਇੱਕ ਆਖਰੀ ਸੀੜੀ ਤੇ ਆਪਣੇ ਡੰਡੇ ਤੇ ਖੜੇ ਹੁੰਨੇ ਆ, ਉਸ ਤੋਂ ਬਾਅਦ ਢਲਾਨ ਆ, ਉਹਦੇ ਚ ਸਾਨੂੰ ਜਿੰਨੀਆਂ ਸਾਡੇ ਕੋਲ ਰੱਜ ਕੇ ਅਸੀਂ ਗੱਲਾਂ ਕਰ ਸਕਦੇ ਆ ਕਰੀਏ, ਸਾਡਾ ਟਾਈਮ ਪਾਸ ਹੋਵੇ, ਸਾਡਾ ਧਿਆਨ ਇਹ ਨਾ ਜਾਵੇ ਕਿ ਅਸੀਂ ਇੱਕ ਆਖਰੀ ਪੌੜੇ ਤੇ ਖੜੇ ਆ, ਡੰਡੇ ਤੇ ਖੜੇ ਆ, ਇਸ ਤੋਂ ਬਾਅਦ ਅਸੀਂ ਡਿੱਗ ਸਕਦੇ ਆ, ਸਾਡੇ 60 ਫੀਟ ਲੱਗ ਸਕਦੇ ਆ, ਸਾਨੂੰ ਕੀ ਹੋ ਸਕਦਾ। ਏਦਾਂ ਦੀਆਂ ਗੱਲਾਂ ਤੋਂ ਦੂਰ ਹੋਣ ਦੇ ਲਈ ਉਹ ਜਿਹੜਾ ਸਮਾਂ ਆ ਬਜ਼ੁਰਗਾਂ ਦਾ, ਉਹ ਚਾਹੁੰਦੇ ਹੁੰਦੇ ਆ ਕਿ ਅਸੀਂ ਕਿਸੇ ਨਾਲ ਗੱਲਬਾਤ ਕਰੀਏ, ਛੋਟੀਆਂ ਛੋਟੀਆਂ ਗੱਲਾਂ ਕਰੀਏ, ਕੋਈ ਆਪਣੇ ਬੀਤੇ ਨੂੰ ਯਾਦ ਕਰੀਏ। ਉਹ ਜ਼ਿਆਦਾ ਬੀਤੇ ਦੀਆਂ ਗੱਲਾਂ ਚ ਪਸੰਦ ਕਰਦੇ ਆ, ਕਿਉਂਕਿ ਫਿਊਚਰ ਦਾ ਉਹਨਾਂ ਨੂੰ ਕੋਈ ਇੰਟਰਸਟ ਨਹੀਂ ਹੁੰਦਾ, ਫਿਊਚਰ ਉਹਨਾਂ ਦਾ ਨਹੀਂ ਹੁੰਦਾ, ਫਿਊਚਰ ਉਹਨਾਂ ਨੇ ਆਪਣਾ ਬਣਾਇਆ ਹੁੰਦਾ ਆ, ਫਿਊਚਰ ਚ ਜੀ ਚੁੱਕੇ ਹੁੰਦੇ ਆ, ਉਹ ਜਿਹੜਾ ਪਾਸਟ ਜਿਹੜੀਆਂ ਗੱਲਾਂ ਉਹਨਾਂ ਨੇ ਸੋਹਣੀਆਂ ਹੰਢਾਈਆਂ ਹੁੰਦੀਆਂ, ਉਹ ਫਿਰ ਆਪਣੇ ਬੀਤੇ ਨੂੰ ਚੇਤੇ ਕਰਦੇ ਆ, ਬੀਤੇ ਦੇ ਨਾਲ ਉਹਨਾਂ ਨੂੰ ਲੈਣ ਦੇਣ ਹੁੰਦਾ ਆ, ਤੇ ਉਹਦੇ ਚ ਉਹ ਗੱਲਾਂ ਕਰ ਕਰਕੇ ਆਪਣਾ ਸਮਾਂ ਕੱਢਦੇ ਆ। ਸੋ ਉਸ ਸਮੇਂ ਦੇ ਲਈ ਇੱਕ ਦੂਸਰੇ ਦੀ ਲੋੜ ਹੁੰਦੀ ਆ, ਜਾਂ ਘਰ ਦੇ ਵਿਚ ਉਹਨਾਂ ਨੂੰ ਆਪਣੇ ਬੱਚਿਆਂ ਦੀ ਲੋੜ ਹੁੰਦੀ ਆ ਕਿ ਸਾਡੇ ਕੋਲ ਬੈਠੇ, ਜਾਂ ਛੋਟੇ ਪੋਤੇ ਪੋਤੀਆਂ ਦੀ ਲੋੜ ਹੁੰਦੀ ਆ ਕਿ ਸਾਡੇ ਨਾਲ ਆਰ ਪਰਿਵਾਰ ਬੈਠੇ, ਜੇ ਸਾਡੇ ਬੱਚਿਆਂ ਕੋਲ ਟਾਈਮ ਨਹੀਂ, ਬੱਚਿਆਂ ਦੇ ਰੂਪ ਦੇ ਵਿਚ ਸਾਡੇ ਪੋਤੇ ਪੋਤੀਆਂ ਬੈਠਣ। ਜਦੋਂ ਉਹ ਦੋਨੇ ਗੱਲਾਂ ਪੂਰੀਆਂ ਨਹੀਂ ਹੁੰਦੀਆਂ, ਉਦੋਂ ਬਜ਼ੁਰਗ ਉਦਾਸ ਹੋ ਜਾਂਦੇ ਆ, ਤੇ ਉਸ ਤੋਂ ਜਿਆਦਾ ਉਦਾਸ ਉਦੋਂ ਹੁੰਦੇ ਆ ਜਦੋਂ ਪਾਰਟਨਰ ਛੱਡ ਕੇ ਚਲੇ ਜਾਂਦਾ ਆ। ਸੋ ਇਧਰ ਜਿਹੜੀ ਯੂਰਪ ਦੀ ਜ਼ਿੰਦਗੀ ਆ ਉਹ ਵੀ ਇਸੇ ਤਰ੍ਹਾਂ ਆ, ਕਿਉਂਕਿ ਸਾਰਿਆਂ ਦੀ ਜ਼ਿੰਦਗੀ ਇੱਕੋ ਤਰ੍ਹਾਂ ਦੀ ਹੈਗੀ ਆ, ਵਰਤਾਰੇ ਇੱਕੋ ਤਰ੍ਹਾਂ ਦੇ ਹੈਗੇ ਆ, ਮਾਹੌਲ ਸਾਡੇ ਅਲੱਗ ਅਲੱਗ ਹੋ ਸਕਦੇ ਆ, ਸਾਡਾ ਕਲਚਰ ਅਲੱਗ ਅਲੱਗ ਹੋ ਸਕਦਾ, ਲੇਕਿਨ ਜ਼ਿੰਦਗੀ ਦੇ ਉੱਤੇ ਜੋ ਕੁਛ ਬੀਤਦਾ, ਜੋ ਕੁਛ ਮਨੁੱਖੀ ਸੁਭਾਅ ਦੇ ਨਾਲ ਅਸੀਂ ਉਹ ਸੋਚਦੇ ਹਾਂ, ਸਾਰਾ ਵਰਤਾਰਾ ਇੱਕੋ ਜਿਹਾ ਹੀ ਹੈਗਾ। ਯੂਰਪ ਦੇ ਵਿੱਚ ਲੋਕ ਆਪਣੀ ਜ਼ਿੰਦਗੀ ਦਾ ਜੁਗਾੜ ਕਰ ਲੈਂਦੇ ਆ, ਆਪਣੀ ਜ਼ਿੰਦਗੀ ਨੂੰ ਦੂਸਰੇ ਦੇ ਨਾਲ ਜੋੜ ਲੈਂਦੇ ਆ, ਕੋਈ ਨਾ ਕੋਈ ਉਸ ਏਜ ਦੀ ਕੋਈ ਆਪਣੀ ਪਾਰਟਨਰ ਲੱਭ ਲੈਂਦਾ, ਕੋਈ ਪਾਰਟਨਰ ਲੱਭ ਲੈਂਦਾ ਆ, ਮੇਲ ਫੀਮੇਲ ਕੁਛ ਨਾ ਕੁਛ ਆਪਣਾ ਢੋ ਮੇਲ ਮਿਲਾ ਲੈਂਦੇ ਆ। ਇਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਕੋਈ ਬੱਚੇ ਕੋਈ ਇੰਟਰਫੇਅਰ ਨਹੀਂ ਕਰਦੇ, ਕਿਉਂਕਿ ਉਹਨਾਂ ਨੂੰ ਪਤਾ ਕਿ ਇਹ ਜਿਹੜਾ ਇਹ ਜਿਹੜੀ ਏਜ ਆ ਇਹ ਇਹਦੇ ਵਿੱਚ ਫਿਜ਼ੀਕਲ ਰਿਲੇਸ਼ਨ ਦੀ ਇਹਦੇ ਵਿੱਚ ਲੋੜ ਨਹੀਂ ਹੈਗੀ ਕਿ ਕਿਸੇ ਨੂੰ ਸੈਕਸ ਦੀ ਘਾਟ ਆ ਜਾਂ ਸੈਕਸ ਕਰਕੇ ਉਹਨਾਂ ਨੇ ਆਪਣਾ ਪਾਰਟਨਰ ਲੱਭਿਆ ਆ। ਨਹੀਂ, ਇੱਕ ਜਿਹੜੀ ਰੂਹ ਦਾ ਰੂਹ ਨੂੰ ਮਿਲਣਾ, ਇੱਕ ਜਜ਼ਬਾਤਾਂ ਨੂੰ ਸਮਝਣਾ, ਗੱਲਾਂ ਬਾਤਾਂ ਨੂੰ ਸਮਝਣਾ, ਆਪਣੇ ਹੋਣ ਦਾ ਅਹਿਸਾਸ ਦਵਾਉਣਾ, ਘਰ ਦੇ ਵਿੱਚ ਇੱਕ ਦੀ ਥਾਂ ਦੋ ਬੋਲਾਂ ਨੇ ਬੋਲਣਾ ਆ, ਦੋ ਜ਼ੁਬਾਨਾਂ ਨੇ ਬੋਲਣਾ, ਘਰ ਦੇ ਵਿੱਚ ਥੋੜੀ ਬਹੁਤੀ ਚਹਿਲ ਪਹਿਲ ਹੋਣੀ, ਇੱਕ ਆਵਾਜ਼ ਦੇ ਨਾਲ ਦੂਸਰੀ ਆਵਾਜ਼ ਮਿਲਣੀ। ਇੱਥੇ ਦੀਆਂ ਸੋਹਣੀਆਂ ਜ਼ਿੰਦਗੀਆਂ, ਇਸ ਕਰਕੇ ਸਾਨੂੰ ਇੱਥੇ ਦੀਆਂ ਜ਼ਿੰਦਗੀਆਂ ਰਾਸ ਆ ਰਹੀਆਂ ਨੇ, ਸਾਨੂੰ ਇੱਥੇ ਦੀਆਂ ਜ਼ਿੰਦਗੀਆਂ ਚੰਗੀਆਂ ਲੱਗ ਰਹੀਆਂ, ਇੱਥੇ ਦੇ ਬੁਢਾਪੇ ਸਾਨੂੰ ਚੰਗੇ ਲੱਗ ਰਹੇ ਆ, ਕਿਉਂਕਿ ਇੱਥੇ ਦੇ ਲੋਕ ਆਪਣੀ ਜ਼ਿੰਦਗੀ ਆਪਣੇ ਤਰੀਕੇ ਨਾਲ ਜੀ ਰਹੇ ਆ। ਜੇ ਕਿਸੇ ਨੂੰ ਆਪਣਾ ਪਾਰਟਨਰ ਇਸ ਉਮਰ ਚ ਜਾ ਕੇ ਮਿਲਦਾ ਉਹਦੇ ਵਿੱਚ ਖੁਸ਼ ਹੈਗੇ ਆ। ਸੋ ਇਹ ਜਿਹੜੇ ਲੋਕ ਆ ਇਹ ਜ਼ਿੰਦਗੀ ਤੋਂ ਅੱਕ ਕੇ ਥੱਕ ਕੇ ਨਹੀਂ ਜਾਂਦੇ ਹੈਗੇ, ਜਾਂ ਦਿਲ ਦੇ ਵਿੱਚ ਅਰਮਾਨ ਰੱਖ ਕੇ ਨਹੀਂ ਲੈ ਕੇ ਜਾਂਦੇ ਹੈਗੇ। ਸਾਰਿਆਂ ਦੀ ਮੈਂ ਗੱਲ ਨਹੀਂ ਕਰਦੀ, ਬਹੁਤ ਸਾਰੇ ਇਸ ਤਰ੍ਹਾਂ ਕਿ ਜਿਹੜੀ ਆਪਣੀ ਜ਼ਿੰਦਗੀ ਨੂੰ ਪੂਰੇ ਤਰੀਕੇ ਨਾਲ ਜੀ ਕੇ ਜਾਂਦੇ ਆ, ਜਿਸ ਤਰ੍ਹਾਂ ਦੀਆਂ ਰੀਝਾਂ ਆ ਅਖੀਰ ਤੱਕ ਖੁਸ਼ ਹੋ ਕੇ ਜਾਂਦੇ ਆ। ਸੋ ਮੈਂ ਤਾਂ ਇਹੀ ਕਹਾਂਗੀ ਕਿ ਜ਼ਿੰਦਗੀ ਦਾ ਕੋਈ ਵੀ ਪੜਾਅ ਹੈਗਾ ਆ, ਆਪਣੀ ਜ਼ਿੰਦਗੀ ਨੂੰ ਆਪਣੇ ਤਰੀਕੇ ਨਾਲ ਜੀਵੋ। ਕੋਈ ਤੁਹਾਨੂੰ ਪਾਰਟਨਰ, ਤੁਹਾਨੂੰ ਆਪਣਾ ਕੋਈ ਲਾਈਫ ਪਾਰਟਨਰ ਜਾਂ ਤੁਹਾਡਾ ਕਿਸੇ ਦੇ ਨਾਲ ਕੋਈ, ਤੁਸੀਂ ਇਕੱਲੇ ਰਹਿ ਰਹੇ ਹਾਂ, ਤੁਸੀਂ ਕਿਸੇ ਦੇ ਨਾਲ ਜਾਂ ਲਿਵਿੰਗ ਰਿਲੇਸ਼ਨ ਦੇ ਵਿੱਚ ਇਸ ਉਮਰ ਦੇ ਵਿੱਚ ਜਿਹੜੀ ਓਵਰ 70 ਹੋ ਜਾਂਦੀ ਆ, ਤੇ ਉਸ ਤੋਂ ਬਾਅਦ ਤੁਸੀਂ ਆਪਣੀ ਕਿਸੇ ਨਾਲ ਵੀ ਕੋਈ ਵੀ ਗੱਲ ਬਣਦੀ ਆ, ਇੱਕ ਦੂਸਰੇ ਨੂੰ ਪਾਰਟਨਰ ਦੀ ਲੋੜ ਆ, ਅਫਕੋਰਸ ਸਾਨੂੰ ਉਹਨੂੰ ਅਕਸੈਪਟ ਕਰ ਲੈਣਾ ਚਾਹੀਦਾ, ਕਿਉਂਕਿ ਇਹੀ ਇੱਕ ਜ਼ਿੰਦਗੀ ਦਾ ਸੱਚ ਆ। ਕਿਉਂ ਇੱਕ ਕੋਈ ਸਾਨੂੰ ਲਿਖ ਕੇ ਨਹੀਂ ਰੱਬ ਨੇ ਦਿੱਤਾ ਕਿ ਅਸੀਂ ਕੱਲਿਆਂ ਨੇ ਜੇ ਪੈਦਾ ਕੱਲੇ ਹੋਏ ਆ ਤੇ ਅਖੀਰਲਾ ਟਾਈਮ ਵੀ ਕੱਲਿਆਂ ਨੇ ਹੀ ਬਤੀਤ ਕਰਕੇ ਜਾਣਾ ਆ। ਸੋ ਇਹ ਸਾਡਾ ਹੱਕ ਆ, ਜੇ ਸਾਨੂੰ ਕੋਈ ਬਜ਼ੁਰਗੀ ਉਮਰ ਦੇ ਵਿੱਚ ਕੋਈ ਬਜ਼ੁਰਗੀ ਔਰਤ ਮਿਲ ਜਾਂਦੀ ਹੈ ਜਿਹਦੇ ਨਾਲ ਸਾਡਾ ਵਧੀਆ ਟਾਈਮ ਨਿਕਲਦਾ, ਦੋਸਤ ਦੇ ਤੌਰ ਤੇ ਵਾਈਫ ਵਾਲਾ ਰਿਸ਼ਤਾ ਬਣਾ ਕੇ ਜਾਂ ਹਸਬੈਂਡ ਵਾਲਾ ਰਿਸ਼ਤਾ ਬਣਾ ਕੇ ਜਿਸ ਤਰ੍ਹਾਂ ਦਾ ਵੀ ਲੱਗਦਾ ਆ, ਔਰ ਬਹੁਤ ਵਧੀਆ ਉਹ ਜ਼ਿੰਦਗੀ ਅਖੀਰਲੀ ਜਿਹੜੀ ਅਖੀਰ ਜਿਹੜਾ ਇੱਕ ਫਿਲਮ ਦਾ ਜਿਹੜਾ ਐਂਡ ਆ ਉਹ ਅਸੀਂ ਚਾਹੁੰਦੇ ਆ ਸਾਰੇ ਜਣੇ, ਅਸੀਂ ਤਾਂ ਉਹ ਫਿਲਮ ਨੂੰ ਹਿੱਟ ਕਰਦੇ ਆ ਕਿ ਇਹ ਸੁਪਰ ਡੁਪਰ ਹਿੱਟ ਹੋਈ ਹੈਗੀ ਆ, ਕਿਉਂਕਿ ਉਹਦਾ ਜਿਹੜਾ ਐਂਡ ਵਾਲਾ ਪਾਰਟ ਆ ਉਹ ਇੱਕ ਮੈਸੇਜ ਦੇ ਕੇ ਜਾਂਦਾ ਆ, ਇੱਕ ਮੈਸੇਜ ਛੱਡ ਕੇ ਜਾਂਦਾ ਆ, ਬੁਰਾਈ ਨੂੰ ਉਹਦੇ ਵਿੱਚ ਖਤਮ ਕੀਤਾ ਜਾਂਦਾ ਔਰ ਉਹਦੇ ਵਿੱਚ ਅਛਾਈ ਨੂੰ ਉਭਾਰਿਆ ਜਾਂਦਾ ਆ, ਉਹਦੇ ਵਿੱਚ ਹੈਪੀਨੈਸ ਹੁੰਦੀ ਕਿ ਜੋੜੇ ਮਿਲ ਜਾਂਦੇ ਆ, ਪਿਆਰ ਮੁਹੱਬਤ ਵਾਲੀ ਜ਼ਿੰਦਗੀ ਦਿਖਾਉਂਦੇ ਆ ਕਿ ਪਿਆਰ ਇਸ ਤਰ੍ਹਾਂ ਆ, ਮੁਹੱਬਤ ਆ, ਉਹਦੇ ਵਿੱਚ ਜਿਹੜੀ ਬਹੁਤ ਵਧੀਆ ਮੈਸੇਜ ਹੁੰਦਾ, ਤਾਂ ਅਸੀਂ ਉਹ ਫਿਲਮ ਨੂੰ ਹਿੱਟ ਕਰਦੇ ਆ, ਕਿਉਂਕਿ ਉਹ ਜਿਹੜੀ ਐਂਡ ਵਾਲੇ ਸੀਨ ਕਰਕੇ। ਸੋ ਇਸੇ ਤਰ੍ਹਾਂ ਲਾਈਫ ਦੀ ਗੱਲ ਆ, ਲਾਈਫ ਦਾ ਜਿਹੜਾ ਐਂਡ ਵਾਲਾ ਪਾਰਟ ਆ ਜੇ ਅਸੀਂ ਉਹਨੂੰ ਹੀ ਵਧੀਆ ਤਰੀਕੇ ਨਾਲ ਨਹੀਂ ਜੀਏ ਤੇ ਫਿਰ ਸਾਡੀ ਸਾਰੀ ਜ਼ਿੰਦਗੀ ਜਿੰਨੀ ਅਸੀਂ ਜੀ ਹੁੰਦੇ ਆ ਸਾਨੂੰ ਨਹੀਂ ਪਤਾ ਹੁੰਦਾ, ਬਾਅਦ ਵਿੱਚ ਲੋਕਾਂ ਨੇ ਉਹ ਜਿਹੜੇ ਸਾਡੇ ਚੈਪਟਰ ਪੜ੍ਹਨੇ ਆ ਉਹਦੇ ਬਾਰੇ ਚ ਉਹ ਕੀ ਸੋਚਣਗੇ, ਲੇਕਿਨ ਜਦੋਂ ਐਂਡ ਦੇ ਚੈਪਟਰ ਤੇ ਉਹ ਆਉਣਗੇ ਤੇ ਉਹ ਜ਼ਰੂਰ ਇਹ ਕਹਿਣਗੇ ਕਿ ਇਸ ਇਨਸਾਨ ਨੇ ਜ਼ਿੰਦਗੀ ਚੋਂ ਕੀ ਖੱਟਿਆ, ਅਖੀਰ ਦੇ ਵਿੱਚ ਇਕੱਲਾ ਰਹਿ ਕੇ ਦੁੱਖਾਂ ਝੋਰਿਆਂ ਦੇ ਵਿੱਚ ਗਿਆ ਹੈਗਾ ਆ, ਉਹਨੂੰ ਤਾਂ ਅਖੀਰ ਦੇ ਵਿੱਚ ਕੋਈ ਪੁੱਛਣ ਵਾਲਾ ਹੀ ਨਹੀਂ ਸੀ, ਉਹਦੀ ਵਾਈਫ ਪਹਿਲਾਂ ਉਹ ਤੋਂ ਵਿਛੋੜਾ ਲੈ ਕੇ ਚਲੇ ਗਈ ਜਾਂ ਉਹਦਾ ਹਸਬੈਂਡ ਪਹਿਲਾਂ ਚਲੇ ਗਿਆ, ਉਹਨੇ ਦੁੱਖਾਂ ਤਕਲੀਫਾਂ ਚ ਕੱਢੀ ਆ, ਬਚਾਰਾ ਬਚਾਰੀ। ਸੋ ਇਦਾਂ ਦੇ ਲਫ਼ਜ਼ ਆਪਣੇ ਨਾਂ ਦੇ ਨਾਲ ਜੋੜਨ ਦਾ ਕਿਸੇ ਸਾਨੂੰ ਕੋਈ ਕੋਈ ਇਹਦੀ ਕੋਈ ਜ਼ਰੂਰਤ ਨਹੀਂ ਹੈਗੀ। ਆਪਣੀ ਲਾਈਫ ਸਾਨੂੰ ਕੋਈ ਮਿਲਦਾ ਆ ਤੇ ਵਧੀਆ, ਆਪਣੀ ਲਾਈਫ ਉਹਦੇ ਨਾਲ ਜੀ ਕੇ ਇਸ ਦੁਨੀਆਂ ਤੋਂ ਅਸੀਂ ਸਭ ਨੇ ਜਾਣਾ, ਬਹੁਤ ਵਧੀਆ ਤਰੀਕੇ ਦੇ ਨਾਲ ਇਹਨੂੰ ਗੁੱਡ ਬਾਏ ਕਹਿ ਕੇ ਦੁਨੀਆਂ ਤੋਂ ਜਾਈਏ ਤੇ ਹੋਰ ਵਧੀਆ, ਕਿਉਂਕਿ ਆਉਣ ਵਾਲੀ ਨਸਲ ਕੁਛ ਨਾ ਕੁਛ ਉਹਦੇ ਤੋਂ ਸਿੱਖ ਸਕਦੀ ਆ। ਸੋ ਮੇਰਾ ਖਿਆਲ ਕਿ ਇਕੱਲਾਪਨ ਜਿਹੜਾ ਆ, ਜੇ ਜ਼ਿੰਦਗੀ ਚ ਸਾਡੀਆਂ ਜ਼ਿੰਦਗੀਆਂ ਦੇ ਨਾਲ ਜੁੜਿਆ ਹੈਗਾ ਆ, ਠੀਕ ਆ, ਉਹਨੂੰ ਜੁੜਿਆ ਆ, ਉਹਨੂੰ ਅਸੀਂ ਹੰਡਾਉਣਾ ਵੀ ਹੈਗਾ ਇਕੱਲੇਪਨ ਨੂੰ, ਉਹਦਾ ਸਾਹਮਣਾ ਵੀ ਕਰਨਾ, ਪਰ ਜ਼ਰੂਰੀ ਨਹੀਂ ਕਿ ਅਸੀਂ ਉਸ ਇਕੱਲੇਪਨ ਨੂੰ, ਉਸ ਦੁੱਖ ਨੂੰ, ਉਸ ਉਦਾਸੀ ਨੂੰ ਪੂਰੀ ਜ਼ਿੰਦਗੀ ਢੋਣਾ ਹੈਗਾ ਆ। ਉਹਦੀ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਅਸੀਂ ਕਿਸੇ ਰੂਪ ਦੇ ਵਿੱਚ ਉਹਦੇ ਬਦਲਾਅ ਦੇ ਵਿੱਚ ਵਧੀਆ ਬਦਲਾਅ ਲੈ ਕੇ ਆ ਸਕਦੇ ਹੈਗੇ ਆ। ਸੋ ਦੋਸਤੋ, ਇਹ ਅੱਜ ਦੀ ਗੱਲਬਾਤ। ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਲਹਿਰਾਂ ਪ੍ਰੋਗਰਾਮ। ਅੰਜੂ ਜੀ ਦੇ ਨਾਲ ਇੱਕ ਖੂਬਸੂਰਤ ਗਾਣਾ ਹੋ ਜਾਵੇ। ਗਾਣਾ ਕਿਹੜਾ ਹੋਵੇ ਹੁਣੇ ਸੁਣਾਉਣੀ ਆ ਮੈਂ ਤੁਹਾਨੂੰ, ਤੁਹਾਡੇ ਸਭ ਦੇ ਨਾਂ। ਇਹ ਗਾਣਾ ਵੈਸੇ ਮੈਂ ਕਿਹਦੇ ਨਾਮ ਕਰਨਾ ਸੀ ਖਾਸ? ਚਲੋ ਜੀ,
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ, ਜੇ ਤੁਸੀਂ ਆਇਲਸ ਜਾਂ ਪੀਟੀਈ ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ ਪੀਟੀਈ ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ ਪੀਟੀਈ ਐਂਡ ਆਇਲਸ ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ ਪੀਟੀਈ ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ ਆਇਲਸ ਤੇ ਪੀਟੀਈ ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ ਪੀਟੀਈ ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, ਐਲਵਾਲ 30 ਹਰਸ਼ਲ ਸਟ੍ਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫਾਰ ਮੋਰ ਇਨਫਾਰਮੇਸ਼ਨ ਕਾਲ 617-3106-5394।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਤੇ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ।
चेहरे फिर भी सभी किया करते हैं जहरे फिर भी सभी किया करते हैं जाने क्यों ना पर किया करते
ਦੋਸਤੋ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਲਹਿਰਾਂ ਪ੍ਰੋਗਰਾਮ ਅੰਜਜੀਤ ਦੇ ਨਾਲ ਜਿਵੇਂ ਕਿ ਤੁਹਾਡੇ ਨਾਲ ਮੈਂ ਵਾਅਦਾ ਕੀਤਾ ਹੀ ਸੀਗਾ ਕਿ ਇਸ ਪ੍ਰੋਗਰਾਮ ਦੇ ਵਿਚ ਅੱਜ ਇਕ ਕਹਾਣੀ ਮੈਂ ਸ਼ਾਮਲ ਕਰਾਂਗੀ ਉਹਦੀ ਸਾਂਝ ਤੁਹਾਡੇ ਨਾਲ ਪਾਵਾਂਗੀ ਕਹਾਣੀ ਦਾ ਟਾਈਮ ਹੋ ਗਿਆ ਹੈਗਾ ਤੇ ਮੈਂ ਕੋਸ਼ਿਸ਼ ਕਰਾਂਗੀ ਤੁਹਾਡੇ ਨਾਲ ਉਸ ਕਹਾਣੀ ਦੀ ਸਾਂਝ ਪਾਉਣ ਦੀ ਜਿਸ ਕਹਾਣੀ ਦਾ ਸਿਰਲੇਖ ਹੈ ਪਿਆਰ ਦਾ ਕੋਈ ਧਰਮ ਨਹੀਂ ਕੋਈ ਉਮਰ ਨਹੀਂ ਜਰਮਨ ਦੀਆਂ ਪੁਰਾਣੀਆਂ ਤੇ ਭੀੜੀਆਂ ਗਲੀਆਂ ਵਿਚ ਦੀ ਨਿਕਲਦਾ 18 ਸਾਲ ਦਾ ਨੌਜਵਾਨ ਆਪਣੇ ਘਰ ਵੱਲ ਨੂੰ ਜਾ ਰਿਹਾ ਸੀ ਉਸੇ ਗਲੀ ਵਿਚ ਬਣੇ ਪੁਰਾਣੇ ਮਕਾਨ ਦੀ ਬਾਰੀ ਵਿਚ ਖੜੀ 35 ਕੁ ਸਾਲ ਦੀ ਔਰਤ ਇਸ ਰਾਹੀ ਨੂੰ ਦੇਖ ਰਹੀ ਸੀ ਉਸ ਤੇ ਦੇਖਦਿਆਂ ਦੇਖਦਿਆਂ ਹੀ ਅਚਾਨਕ ਇਸ ਨੌਜਵਾਨ ਨੂੰ ਠੇਡਾ ਲੱਗਾ ਤੇ ਉਹ ਮੂੰਹ ਦੇ ਮੂੰਹ ਗਲੀ ਵਿਚ ਡਿੱਗ ਪਿਆ ਹਾਲੇ ਉਹ ਉੱਠ ਹੀ ਰਿਹਾ ਸੀ ਕਿ ਬਾਰੀ ਵਿਚ ਖੜੀ ਔਰਤ ਭੱਜ ਕੇ ਗਲੀ ਵਿਚ ਆਈ ਉਸ ਡਿੱਗੇ ਹੋਏ ਨੌਜਵਾਨ ਨੂੰ ਉਠਾਲਣ ਵਿਚ ਮਦਦ ਕਰਨ ਲੱਗੀ ਗੋਡੇ ਉਤੇ ਖੂਨ ਵਗ ਰਿਹਾ ਸੀ ਉਸਨੇ ਉਸ ਨੌਜਵਾਨ ਨੂੰ ਘਰ ਲਿਆਂਦਾ ਪੱਟੀ ਬੰਨੀ ਉਸਦਾ ਹਾਲ ਪੁੱਛਿਆ ਕਿ ਉਹ ਤੁਰ ਸਕਦਾ ਏ ਕਿ ਜਾਂ ਫਿਰ ਘਰ ਜਾਣ ਲਈ ਉਸਨੂੰ ਮਦਦ ਚਾਹੀਦੀ ਏ ਉਸ ਨੌਜਵਾਨ ਨੇ ਯਕੀਨ ਦਵਾਇਆ ਕਿ ਮੈਂ ਘਰ ਜਾ ਸਕਦਾ ਹਾਂ ਹਾਲੇ ਉਸਨੇ ਗਲੀ ਵਿਚ ਜਾਣ ਲਈ ਪੈਰ ਹੀ ਧਰਿਆ ਸੀ ਜਿਵੇਂ ਇਸ 35 ਕੁ ਸਾਲਾਂ ਔਰਤ ਨੂੰ ਅਚਾਨਕ ਕੁਝ ਯਾਦ ਆਇਆ ਹੋਵੇ ਕੀ ਨਾਂ ਹੈ ਤੇਰਾ ਐਂਟੋਨੀ ਐਂਟੋਨੀ ਹੈ ਮੇਰਾ ਨਾਂ ਕਹਿ ਕੇ ਉਸ ਨੌਜਵਾਨ ਨੇ ਸਤਿਕਾਰ ਨਾਲ ਮੁੜ ਤੋਂ ਸਿਰ ਚੁਕਾਇਆ ਤੇ ਕਿਹਾ ਮੇਰੀ ਮਾਂ ਮੈਨੂੰ ਉਡੀਕਦੀ ਹੋਣੀ ਹੈ ਹੁਣ ਮੈਨੂੰ ਘਰ ਜਾਣਾ ਚਾਹੀਦਾ ਹੈ ਪਰ ਇਹ ਐਂਟੋਨੀ ਨਾਂ ਤਾਂ ਜਰਮਨ ਨਾਂ ਨਹੀਂ ਹੈ ਉਸ ਔਰਤ ਨੇ ਸਵਾਲ ਨੁਮਾ ਸਵਾਲ ਉਸ ਨੌਜਵਾਨ ਨੂੰ ਕੀਤਾ ਜੀ ਨਹੀਂ ਮੇਰੇ ਪਿਤਰ ਪੈਰਿਸ ਦੇ ਸਨ ਪਰ ਮੈਂ ਇੱਥੇ ਜਰਮਨੀ ਵਿਚ ਪੈਦਾ ਹੋਇਆ ਹਾਂ ਉਸਨੇ ਮੁਕਤਸਰ ਆਪਣੇ ਬਾਰੇ ਜਾਣਕਾਰੀ ਦੇ ਕੇ ਇਜਾਜ਼ਤ ਮੰਗੀ ਘਰ ਗਿਆ ਤਾਂ ਮਾਂ ਨੂੰ ਸਾਰਾ ਹਾਲ ਦੱਸਿਆ ਉਸ ਔਰਤ ਦੇ ਅਚਾਨਕ ਮਿਲਣ ਅਤੇ ਮਦਦ ਵਾਸਤੇ ਮਾਂ ਨੇ ਪੁੱਤ ਨੂੰ ਕਿਹਾ ਇਸ ਤਰ੍ਹਾਂ ਜਿਹੜੇ ਲੋਕ ਅਚਾਨਕ ਮਦਦ ਲਈ ਮਿਲਦੇ ਹੁੰਦੇ ਹਨ ਨਾ ਉਹ ਕਿਸੇ ਫਰਿਸ਼ਤੇ ਤੋਂ ਘੱਟ ਨਹੀਂ ਹੁੰਦੇ ਕੱਲ ਨੂੰ ਤੂੰ ਉਸ ਔਰਤ ਨੂੰ ਧੰਨਵਾਦ ਵੱਲੋਂ ਫੁੱਲ ਭੇਂਟ ਕਰਕੇ ਆਈ ਦੂਜੇ ਦਿਨ ਉਹ ਨੌਜਵਾਨ ਉਸ 35 ਕੁ ਵਰਿਆਂ ਦੀ ਔਰਤ ਦੇ ਘਰ ਗਿਆ ਉਸ ਨੂੰ ਫੁੱਲ ਭੇਂਟ ਕਰਦੇ ਨੇ। ਦੁਬਾਰਾ ਧੰਨਵਾਦ ਕੀਤਾ। ਉਸ ਔਰਤ ਨੇ ਉਸ ਲੜਕੇ ਨੂੰ ਪੈਰਾਂ ਤੋਂ ਲੈ ਕੇ ਸਿਰ ਤੱਕ ਗੌਰ ਨਾਲ ਵੇਖਿਆ ਤੇ ਫਿਰ ਉਸ ਵੱਲ ਦੇਖਦੀ ਹੋਈ ਬੋਲੀ, ਐਂਟੋਨੀ ਮੈਂ ਅੱਜ ਕੇਕ ਬਣਾਇਆ ਹੈ, ਕੀ ਤੂੰ ਖਾਣਾ ਪਸੰਦ ਕਰੂੰਗਾ? ਜੀ ਨਹੀਂ, ਮੇਰੀ ਮਾਂ ਨੇ ਅੱਜ ਪਿਤਰੀ ਮੁਲਕ ਦਾ ਪਿਤਰੀ ਤਰੀਕੇ ਨਾਲ ਖਾਣਾ ਬਣਾਇਆ ਹੈ, ਸੋ ਮੈਂ ਖਾਣਾ ਘਰ ਜਾ ਕੇ ਹੀ ਇਹ ਖਾਵਾਂਗਾ। ਨੌਜਵਾਨ ਨੇ ਆਪਣਾ ਫੈਸਲਾ ਦੱਸਦਿਆਂ ਕਿਹਾ, ਐਤਵਾਰ ਦੀ ਐਤਵਾਰ ਸਾਡੇ ਘਰ ਸਾਡੇ ਪਿਤਰੀ ਮੁਲਕ ਦਾ ਖਾਣਾ ਬਣਦਾ ਹੁੰਦਾ ਹੈ। ਮੇਰੀ ਮਾਂ ਬਹੁਤ ਵਧੀਆ ਤਰੀਕੇ ਨਾਲ ਖਾਣੇ ਵਾਲੀ ਮੇਜ਼ ਨੂੰ ਸਜਾਉਂਦੀ ਹੈ। ਨਾਸ਼ਤੇ ਤੋਂ ਲੈ ਕੇ ਰਾਤ ਦੇ ਖਾਣੇ ਤੱਕ ਅਸੀਂ ਸਭ ਇਕੱਠੇ ਹੁੰਦੇ ਹਾਂ। ਮੇਰਾ ਬਾਪ ਪਿਆਨੋ ਬਹੁਤ ਸੋਹਣੀ ਵਜਾਉਂਦਾ ਹੈ ਤੇ ਫਿਰ ਅਸੀਂ ਰਲ ਕੇ ਰੱਬ ਦੇ ਪ੍ਰੇਮ ਦੇ ਗੀਤ ਗਾਉਂਦੇ ਹਾਂ ਤੇ ਕਦੇ ਕਦੇ ਇਨਸਾਨੀ ਪਿਆਰ ਦੇ ਵੀ ਗੀਤ ਗਾਉਂਦੇ ਹਾਂ। ਇਹ ਹੀ ਇੱਕ ਦਿਨ ਹੁੰਦਾ ਹੈ ਜਦ ਅਸੀਂ ਘਰ ਵਿਚ ਸਾਰੇ ਇਕੱਠੇ ਹੁੰਦੇ ਹਾਂ ਤੇ ਸਾਡੇ ਘਰ ਵਿਚ ਪੈਰਿਸ ਵਰਗਾ ਮਾਹੌਲ ਹੁੰਦਾ ਹੈ। ਉਹ ਨੌਜਵਾਨ ਦਰਵਾਜੇ ਦੇ ਅੰਦਰ ਤੇ ਬਾਹਰ ਖੜਾ ਫੁੱਲਾਂ ਨੂੰ ਭੇਂਟ ਕਰਦਾ ਆਪਣੇ ਬਾਰੇ ਦੱਸ ਰਿਹਾ ਸੀ, ਤੂੰ ਕਿਸ ਰੱਬ ਨੂੰ ਮੰਨਦਾ ਏ? ਉਸ ਔਰਤ ਨੇ ਪੁੱਛਿਆ। ਜੀ ਬਸ ਇੱਕ ਹੀ ਰੱਬ ਨੂੰ, ਜਿਸ ਨੂੰ ਮੈਂ ਤੇ ਤੁਸੀਂ ਮੰਨਦੇ ਹੋ ਤੇ ਜਿਸ ਨੇ ਮੈਨੂੰ ਤੇ ਤੁਹਾਨੂੰ ਬਣਾਇਆ ਹੈ ਤੇ ਅੱਜ ਆਪਾਂ ਦੁਬਾਰਾ ਫਿਰ ਮਿਲ ਰਹੇ ਹਾਂ। ਜਿਵੇਂ ਉਸ ਨੌਜਵਾਨ ਨੇ ਸਾਰੀ ਦੁਨੀਆਂ ਦੇ ਇੱਕ ਹੀ ਰੱਬ ਦੀ ਗੱਲ ਕੀਤੀ ਹੋਵੇ। ਤੂੰ ਕੀ ਕਰਦਾ ਏ? ਉਸ ਔਰਤ ਨੇ ਅਗਲਾ ਸਵਾਲ ਪੁੱਛਿਆ। ਜੀ ਮੈਂ ਪੜ੍ਹਦਾ ਹਾਂ, ਉਸ ਨੌਜਵਾਨ ਨੇ ਜਵਾਬ ਦਿੱਤਾ। ਕੀ ਤੂੰ ਮੈਨੂੰ ਕਦੇ ਕਦੇ ਮਿਲਣ ਲਈ ਆ ਜਾਇਆ ਕਰੂੰਗਾ? ਉਸ ਔਰਤ ਨੇ ਜਿਵੇਂ ਤਰਲਾ ਜਿਹਾ ਪਾ ਕੇ ਪੁੱਛਿਆ ਹੋਵੇ। ਜੀ ਮੈਂ ਕੋਸ਼ਿਸ਼ ਕਰੂੰਗਾ ਪਰ ਵਾਅਦਾ ਨਹੀਂ ਕਰਦਾ, ਉਸ ਨੌਜਵਾਨ ਨੇ ਸਾਫ਼ ਸਾਫ਼ ਕਿਹਾ। ਮੈਂ ਇਸ ਭੀੜੀ ਗਲੀ ਵਿਚ ਬਣੇ ਭੀੜੇ ਜਿਹੇ ਮਕਾਨ ਵਿਚ ਕੱਲੀ ਰਹਿੰਦੀ ਹਾਂ। ਜ਼ਿੰਦਗੀ ਕਦੇ ਕਦੇ ਇਨ੍ਹਾਂ ਇੱਟਾਂ ਵਿਚ ਕੈਦ ਜਿਹੀ ਹੋਈ ਲੱਗਦੀ ਰਹਿੰਦੀ ਏ। ਉਸ ਔਰਤ ਨੇ ਦਿਲ ਦਾ ਦਰਦ ਦੱਸਣ ਦੀ ਕੋਸ਼ਿਸ਼ ਕੀਤੀ। ਹੁਣ ਮੈਨੂੰ ਜਾਣਾ ਪਊਗਾ, ਮੇਰੀ ਮਾਂ ਮੈਨੂੰ ਉਡੀਕਦੀ ਹੋਵੇਗੀ, ਕਹਿ ਕੇ ਉਸ ਨੌਜਵਾਨ ਨੇ ਉਸ ਤੋਂ ਜਾਣ ਦੀ ਇਜਾਜ਼ਤ ਲਈ। ਕੁਝ ਦਿਨਾਂ ਮਗਰੋਂ ਉਹ ਉਸ ਔਰਤ ਨੂੰ ਮਿਲਣ ਲਈ ਆਇਆ। ਫਿਰ ਉਸ ਦਿਨ ਮਗਰੋਂ ਦੋਹਾਂ ਦਾ ਮਿਲਣ ਦਾ ਸਿਲਸਿਲਾ ਚੱਲਦਾ ਰਿਹਾ। ਤੂੰ ਬਹੁਤ ਚੰਗਾ ਕੀਤਾ ਜਿਹੜਾ ਮੇਰੇ ਲਈ ਸਮਾਂ ਕੱਢਿਆ, ਉਸ ਔਰਤ ਨੇ ਦਿਲ ਦੀ ਖੁਸ਼ੀ ਦੱਸੀ। ਅਗਲੀ ਵਾਰੀ ਜਦ ਆਊਂਗਾ ਨਾ, ਤੂੰ ਆਪਣੀ ਕੋਈ ਵੀ ਕਹਾਣੀਆਂ ਵਾਲੀ ਕਿਤਾਬ ਨਾਲ ਲੈ ਆਈ, ਮੈਨੂੰ ਕਹਾਣੀਆਂ ਸੁਣਨ ਦਾ ਬਹੁਤ ਚਾਅ ਏ ਤੇ ਮੈਨੂੰ ਚੰਗੀਆਂ ਵੀ ਲੱਗਦੀਆਂ ਨੇ। ਤੂੰ ਮੈਨੂੰ ਹਰ ਵਾਰੀ ਇੱਕ ਨਵੀਂ ਕਹਾਣੀ ਪੜ੍ਹ ਕੇ ਸੁਣਾਇਆ ਕਰੀ, ਉਸ ਔਰਤ ਨੇ ਆਪਣੀ ਇੱਛਾ ਦੱਸੀ। ਜੀ ਮੈਂ ਅਗਲੀ ਵਾਰ ਕੋਸ਼ਿਸ਼ ਕਰੂੰਗਾ, ਉਸ ਨੌਜਵਾਨ ਨੇ ਆਉਣ ਵਾਲੇ ਸਮੇਂ ਲਈ ਉਸ ਤੋਂ ਵਾਅਦਾ ਲਿਆ। ਉਸ ਦਿਨ ਮਗਰੋਂ ਉਹ ਉਸ ਔਰਤ ਨੂੰ ਮਿਲਣ ਆਉਂਦਾ ਅਤੇ ਨਿੱਤ ਨਵੀਂ ਕਹਾਣੀ ਪੜ੍ਹ ਕੇ ਉਸ ਨੂੰ ਸੁਣਾਉਂਦਾ ਅਤੇ ਉਹ ਕੁਰਸੀ ਤੇ ਬੈਠੀ ਪਛਾਣ ਨੂੰ ਸਿਰ ਸੁੱਟ ਕੇ ਕਹਾਣੀ ਦਾ ਆਨੰਦ ਮਾਣਦੀ ਤੇ ਸੁਣਦੀ। ਹੌਲੀ ਹੌਲੀ ਉਸ ਔਰਤ ਨੂੰ 18 ਸਾਲ ਦੇ ਨੌਜਵਾਨ ਨਾਲ ਪਿਆਰ ਹੋ ਗਿਆ ਤੇ ਉਸ ਨੌਜਵਾਨ ਨੂੰ ਵੀ ਉਸ ਔਰਤ ਦੇ ਨਾਲ ਪਿਆਰ ਹੋ ਗਿਆ। ਇੱਕ ਦਿਨ ਉਸ ਨੌਜਵਾਨ ਨੇ ਉਸ ਔਰਤ ਤੋਂ ਉਸ ਬਾਰੇ ਜਾਣਕਾਰੀ ਲੈਣ ਲਈ ਕੋਸ਼ਿਸ਼ ਕੀਤੀ ਕਿ ਉਹ ਕੀ ਕੰਮ ਕਰਦੀ ਏ, ਇਕੱਲੀ ਕਿਉਂ ਰਹਿੰਦੀ ਏ, ਪਰ ਉਸ ਔਰਤ ਨੇ ਹਰ ਤਰ੍ਹਾਂ ਦੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਗੱਲ ਦਾ ਭੇਤ ਜ਼ਿੰਦਗੀ ਦੇ ਕਈ ਵਰ੍ਹਿਆਂ ਤੱਕ ਬਣਿਆ ਰਿਹਾ। ਫਿਰ ਇੱਕ ਦਿਨ ਦੋਹਾਂ ਨੇ ਪਿਆਰ ਵਿੱਚ ਜਿਸਮ ਸਾਂਝੇ ਕੀਤੇ ਤੇ ਨੇੜਤਾ ਹੋਰ ਵੱਧ ਗਈ। ਹੁਣ ਉਹ ਔਰਤ ਖੁਸ਼ ਰਹਿਣ ਲੱਗੀ। ਉਸ ਨੂੰ ਹੁਣ ਨਾ ਤਾਂ ਭੀੜੀ ਗਲੀ ਕੈਦ ਵਾਂਗੂ ਲੱਗਦੀ, ਨਾ ਹੀ ਆਪਣਾ ਭੀੜਾ ਜਿਹਾ ਮਕਾਨ ਘੂਰਦਾ ਨਜ਼ਰ ਆਉਂਦਾ। ਦੋਨੋਂ ਜਣੇ ਜਰਮਨੀ ਦੀ ਨਿੱਘੀ ਨਿੱਘੀ ਧੁੱਪ ਵਿਚ ਕਦੇ ਸਾਈਕਲ ਚਲਾਉਂਦੇ, ਕਦੇ ਹੱਥ ਵਿਚ ਹੱਥ ਫੜ ਕੇ ਸੈਰ ਕਰਦੇ ਤੇ ਕਦੇ ਕਦੇ ਜੀ ਭਰ ਕੇ ਪਿਆਰ ਦੀਆਂ ਗੱਲਾਂ ਕਰਦੇ। ਪਰ ਇਹ ਔਰਤ ਜਿੱਥੇ ਅੰਦਰੋਂ ਪਿਆਰ ਤੋਂ ਵਾਂਝੀ ਸੀ, ਉੱਥੇ ਸੁਭਾਅ ਪੱਖੋਂ ਬਹੁਤ ਸਖਤ ਸੀ। ਉਹ ਕਈ ਵਾਰ ਉਸ ਨੌਜਵਾਨ ਨੂੰ ਘਰ ਦੇਰ ਆਉਣ ਨਾਲ ਕੁੱਟ ਵੀ ਦਿੰਦੀ ਸੀ। ਉਹ ਨੌਜਵਾਨ ਕੁੱਟ ਖਾ ਕੇ ਵੀ ਉਸ ਔਰਤ ਨੂੰ ਓਨਾ ਹੀ ਪਿਆਰ ਕਰਦਾ। ਇੱਕ ਦਿਨ ਉਸ ਔਰਤ ਨੇ ਉਸ ਨੌਜਵਾਨ ਨੂੰ ਇੱਕ ਲੱਕੜੀ ਦਾ ਬਣਾਇਆ ਹੋਇਆ ਛੋਟਾ ਜਿਹਾ ਜਿੰਦਰਾਵੰਦ ਖਜ਼ਾਨਾ ਸੌਂਪਦੀ ਨੇ ਕਿਹਾ, ਮੈਨੂੰ ਯਕੀਨ ਹੈ ਤੂੰ ਇਸ ਖਜ਼ਾਨੇ ਨੂੰ ਸਹੀ ਥਾਂ ਉੱਤੇ ਪਹੁੰਚਾ ਸਕਦਾ ਹੈ। ਉਸ ਨੌਜਵਾਨ ਨੇ ਹੈਰਾਨੀ ਨਾਲ ਪੁੱਛਿਆ, ਇਸ ਵਿਚ ਹੈ ਕੀ ਹੈ? ਸੋ ਦੋਸਤੋ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਲਹਿਰਾਂ ਪ੍ਰੋਗਰਾਮ ਅੰਜੀਤ ਦੇ ਨਾਲ। ਕਹਾਣੀ ਦਾ ਦੂਸਰਾ ਹਿੱਸਾ ਅਸੀਂ ਇਸ ਖੂਬਸੂਰਤ ਗਾਣੇ ਤੋਂ ਬਾਅਦ ਸੁਣਦੇ ਹਾਂ। ਉਸ ਤੋਂ ਪਹਿਲਾਂ ਇਹ ਖੂਬਸੂਰਤ ਗਾਣਾ ਤੁਹਾਡੇ ਸਭ ਦੇ ਨਾਲ।
Thank you. आवाज दा खूबसूरत मॉर्निंग संवाद तुसी सुन रहे हो हरमन रेडियो ऑस्ट्रेलिया दे संग प्रोग्राम लहरा।
उस नौजवान ने बहुत हैरानी नाल पुछया कि इस जिंदरे बंद खजाने विच है की है। कुछ नहीं, बस जो भी है, जद मैं मर जावांगी तां तू एक खजाना अमरीका विच बस दे यहूदी कौम तक मेरी भेंटा पहुंचा दे। पर जिन्नी देर मैं जींदी आं उन्नी देर ए खजाना बंद रहूगा, इस यकीन नाल के तू इस नूं कदे नहीं खोलेगा जद तक मैं ना कहा। उस औरत ने उस नौजवान उत्ते पाबंदी लांदी ने कहा। उस नौजवान ने उस औरत तो वादा लिया अते ओ लकड़ दा बनिया होया छोटा जिहा भारी खजाना अपने कोल रख लिया। समा बीतदा गया ते ओ मिलदे रहे। एक दिन उस नौजवान नूं उस दी ही हम उमर लड़की मिली ते उसे नाल उसनु प्यार हो गया। दोहां दी दोस्ती वधी, विचार मिले, सोच मिली ते फिर दोहां ने एक दिन प्यार विच जिस्म सांझे कीते। हुण उस नौजवान दा उस औरत कोल जाना घट गया सी। ओ उस औरत कोल जांदा ता सी पर जांदा सिर्फ कहानी पढ़न वास्ते। उस मगरों किसे ना किसे बहाने ओ उस औरत कोलों आउण दी काली करदा। हौली हौली उस औरत नूं पता लग गया कि जिस नूं ओ प्यार करदी है ओ नौजवान किसे दूजी लड़की नूं प्यार करदा है। एक दिन उस औरत ने अपना सारा सवान बन्निया ते जर्मनी दे शहर पैड़ा बोन आ गई। जद इस गल दा उस नौजवान नूं पता लगा तां ओ बहुत उदास होया। भावे ओ इस वक्त अपनी हम उमर लड़की नाल प्यार करदा सी पर उस औरत नाल भी उसने किसे वक्त प्यार कीता सी। कई दिन ओ नौजवान बैराग दी पीड़ विच रहा। फिर उसनूं लभण दी कोशिश भी कीती पर ओ किधरे ना मिली। उस औरत बारे उस नौजवान नूं सिवाए उसते ना तो कुछ पता भी नहीं सी कि ओ करदी की है, उसका पछोकड़ की है। समा बीतदा गया। हुण ओ नौजवान वकालत दी पढ़ाई कर रहा सी। एक दिन अखबार विच खबर आई कि जर्मनी विचों बहुत सारिया नाजी औरतां नूं फड़िया गया है जिन्हां ने यहूदी औरतां ते कुड़ियां नूं अग दी भट्ठी विच सुट्टिया सी। हुण उन्हां उत्ते अदालती केस चलणगे अते सजावां होणगियां। ओ सब नाजी औरतां जेल विच बंद हन। एक दिन ओ नौजवान जिहड़ा वकालत दी पढ़ाई दे पूरे होण ते चरम सीमा ते सी अदालत विच विद्यार्थी दे तौर उत्ते जज अते वकील दी अगवाही विच इंसाफ अते बेइंसाफी दा फैसला हुंदा देख रहा सी क्योंकि आने वाले समय विच उसने भी एक दिन इसे कुर्सी ते बैठना सी, लोकां दी हक सच दी आवाज बनना सी। इन्नी देर नूं एक अद्ध खड़ औरत जिस दे बाल हुण सफेद हो चुके सन, चेहरे उत्ते समय दियां झुरड़ियां वडेरी उमर दी अगवाही भर रहियां सन, चौड़ा जिहा शरीर, भारे जिहे हथ, गुस्सेदार चेहरा आके इस वकालती विद्यार्थी दे सामने मुजरम दे तौर ते डाही कुर्सी उत्ते बह गई। दोनां दियां नजरां टकराईयां। शायद उस औरत ने इस भरमे शरीर वाले उच्चे लंबे नौजवान नूं नहीं पहचानिया सी पर ओ पहचान गया सी कि मेरे सामने वाली मुजरम दी कुर्सी उत्ते बैठी औरत कौन है अते उस नाल मेरा की रिश्ता रह चुका है। ਉਹ ਔਰਤ ਸਾਹਮਣੇ ਕੁਰਸੀ ਉੱਤੇ ਸਿਰ ਝੁਕਾਈ ਬੈਠੀ ਸੀ। ਕੁਝ ਦੇਰ ਮਗਰੋਂ ਕੇਸ ਦੀ ਸੁਣਾਈ ਸ਼ੁਰੂ ਹੋਈ। ਵਕੀਲ ਦਾ ਉਸ ਔਰਤ ਨੂੰ ਕਹਿਣਾ ਸੀ ਕਿ ਤੁਸੀਂ ਨਾਜ਼ੀ ਪਾਰਟੀ ਨਾਲ ਸੰਬੰਧਿਤ ਹੋ। ਉਸ ਔਰਤ ਨੇ ਸਿਰ ਥੱਲੇ ਕਰਦੀ ਨੇ ਹਲਕੀ ਤੇ ਦਰਦ ਭਰੀ ਆਵਾਜ਼ ਵਿਚ ਕਿਹਾ, ਅਫਸੋਸ ਕਿ ਮੈਂ ਉਸ ਖੂਨ ਰੰਗੀ ਖੂਨੀ ਪਾਰਟੀ ਦੀ ਮੈਂਬਰ ਸੀ। ਇਸ ਸਾਹਮਣੇ ਕੁਰਸੀ ਉੱਤੇ ਬੈਠੇ ਵਿਦਿਆਰਥੀ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਉਸ ਨੂੰ ਪਹਿਲੀ ਵਾਰ ਪਤਾ ਲੱਗ ਰਿਹਾ ਸੀ ਕਿ ਜਿਸ ਔਰਤ ਨੂੰ ਉਹ ਪਿਆਰ ਕਰਦਾ ਸੀ ਉਹ ਨਾਜ਼ੀ ਔਰਤ ਸੀ। ਉਹ ਯਾਦ ਕਰਨ ਲੱਗਾ ਜਦ ਉਸਨੇ ਇਸ ਔਰਤ ਤੋਂ ਪਹਿਲੀ ਵਾਰ ਪੁੱਛਿਆ ਸੀ ਕਿ ਤੂੰ ਕੰਮ ਕੀ ਕਰਦੀ ਏ ਤੇ ਤੂੰ ਹੈ ਕੌਣ। ਉਸਦਾ ਜਵਾਬ ਸੀ, ਮੈਂ ਆਪਣੇ ਬਾਰੇ ਕੁਝ ਨਹੀਂ ਦੱਸਣਾ ਪਸੰਦ ਕਰਦੀ। ਅਖੀਰ ਵਕੀਲ ਦੇ ਕੇਸ ਮੁਤਾਬਕ ਜੱਜ ਵੱਲੋਂ ਉਸ ਔਰਤ ਨੂੰ 15 ਸਾਲ ਦੀ ਕੈਦ ਹੋ ਗਈ। ਉਸ ਔਰਤ ਨੂੰ ਜੇਲ ਭੇਜ ਦਿੱਤਾ ਗਿਆ। ਇਹ ਵਿਦਿਆਰਥੀ ਵਕੀਲ ਹੁਣ ਉਸ ਨੂੰ ਰੋਜ਼ ਜੇਲ ਵਿਚ ਨਿਤ ਨਵੀਂ ਕਹਾਣੀ ਆਪਣੀ ਆਵਾਜ਼ ਵਿਚ ਭਰ ਕੇ ਟੇਪ ਰਾਹੀਂ ਉਸ ਨੂੰ ਭੇਜਦਾ, ਕਿਉਂਕਿ ਉਸ ਨੂੰ ਕਹਾਣੀ ਸੁਣਨਾ ਬਹੁਤ ਪਸੰਦ ਸੀ ਤੇ ਕਿਸੇ ਵਕਤ ਇਹ ਨੌਜਵਾਨ ਉਸ ਨੂੰ ਕਹਾਣੀ ਪੜ ਪੜ ਸੁਣਾਉਂਦਾ ਹੁੰਦਾ ਸੀ। ਹੁਣ ਉਹ ਫਰਾਂਸ ਦਾ ਯਹੂਦੀ ਨੌਜਵਾਨ ਜ਼ਿੰਦਗੀ ਦੀ ਹਕੀਕਤ ਨਾਲ ਜੁੜੀਆਂ ਕਹਾਣੀਆਂ ਲਿਖਦਾ ਅਤੇ ਉਨ੍ਹਾਂ ਵਿਚੋਂ ਉਸ ਜੇਲ੍ਹ ਬੈਠੀ ਨਾਜ਼ੀ ਜਰਮਨ ਔਰਤ ਜਿਸ ਨੂੰ ਕਦੇ ਪਿਆਰ ਕੀਤਾ ਸੀ ਆਪਣੀ ਆਵਾਜ਼ ਵਿਚ ਭੇਜ ਦਿੰਦਾ। ਹੈਰਾਨੀ ਦੀ ਗੱਲ ਉਹ ਹੁੰਦੀ, ਉਸ ਔਰਤ ਵੱਲੋਂ ਕਦੇ ਵੀ ਉਸ ਯਹੂਦੀ ਨੌਜਵਾਨ ਨੂੰ ਮੋੜਮਾ ਖਤ ਨਾ ਆਉਂਦਾ ਕਿ ਸ਼ੁਕਰੀਆ, ਤੇਰੀ ਆਵਾਜ਼ ਵਿਚ ਭਰੀ ਨਵੀਂ ਕਹਾਣੀ ਮੇਰੇ ਤੀਕ ਪਹੁੰਚ ਗਈ ਹੈ। ਕੋਈ ਵੀ ਧੰਨਵਾਦ ਦੇ ਲਿਖੇ ਦੋ ਸ਼ਬਦ ਉਸ ਔਰਤ ਵੱਲੋਂ ਨਾ ਆਉਂਦੇ ਤੇ ਇਸੇ ਤਰ੍ਹਾਂ ਸਮਾਂ ਬੀਤਦਾ ਗਿਆ ਤੇ ਉਹ ਨੌਜਵਾਨ 15 ਸਾਲ ਉਸ ਔਰਤ ਨੂੰ ਆਪਣੀ ਆਵਾਜ਼ ਵਿਚ ਕਹਾਣੀ ਸੁਣਾਉਂਦਾ ਰਿਹਾ। ਹੁਣ ਉਸ ਯਹੂਦੀ ਨੌਜਵਾਨ ਦਾ ਵਿਆਹ ਉਸੇ ਲੜਕੀ ਨਾਲ ਹੋ ਗਿਆ ਜਿਹੜੀ ਉਸ ਤੇ ਉਮਰ ਦੇ ਹਾਣ ਦੀ ਸੀ ਤੇ ਰਜਮੇ ਪਿਆਰ ਭਰੀ ਸੀ। ਹੌਲੀ ਹੌਲੀ 15 ਸਾਲ ਵੀ ਪੂਰੇ ਹੋ ਗਏ। ਉਹ ਦਿਨ ਨੇੜੇ ਆ ਗਿਆ ਜਿਸ ਦਿਨ ਉਸ ਨਾਜ਼ੀ ਔਰਤ ਨੇ ਜੇਲ੍ਹ ਚੋਂ ਰਿਹਾ ਹੋਣਾ ਸੀ। ਇਹ ਨੌਜਵਾਨ ਉਹੀ ਲੱਕੜ ਦਾ ਬੰਦ ਖਜ਼ਾਨਾ ਲੈ ਕੇ ਜਿਸ ਦੀ ਚਾਬੀ ਉਸ ਔਰਤ ਦੇ ਕੋਲ ਸੀ ਉਸ ਰਿਹਾ ਹੁੰਦੀ ਔਰਤ ਨੂੰ ਮਿਲਣ ਗਿਆ। ਉਹ ਔਰਤ ਹੁਣ ਇੰਨੀ ਕਮਜ਼ੋਰ ਤੇ ਬਜ਼ੁਰਗ ਹੋ ਚੁੱਕੀ ਸੀ ਕਿ ਪਹਿਚਾਨਣਾ ਮੁਸ਼ਕਲ ਹੋ ਰਿਹਾ ਸੀ। ਉਹ ਨੌਜਵਾਨ ਉਸ ਕੋਲ ਗਿਆ ਤੇ ਕਿਹਾ, ਤੇਰੀ ਅਮਾਨਤ ਮੇਰੇ ਕੋਲ ਆ, ਇਹ ਖਜ਼ਾਨਾ, ਵਰਿਆਂ ਦਾ ਖਜ਼ਾਨਾ ਇਹ ਮੇਰੇ ਕੋਲ ਪਿਆ ਹੈ, ਹੁਣ ਤੂੰ ਹੀ ਦੱਸ ਮੈਂ ਇਸ ਦਾ ਕੀ ਕਰਾਂ। ਉਹ ਬਜ਼ੁਰਗ ਜਰਮਨ ਨਾਜ਼ੀ ਔਰਤ ਨੇ ਆਪਣੇ ਹੱਥ ਵਿਚਲੇ ਕਾਗਜ਼ ਦਾ ਟੁਕੜਾ ਜਿਸ ਉੱਤੇ 2-4 ਜਰਮਨ ਭਾਸ਼ਾ ਵਿਚ ਟੁੱਟੇ ਫੁੱਟੇ ਸ਼ਬਦ ਲਿਖੇ ਸਨ ਉਸ ਨੌਜਵਾਨ ਨੂੰ ਸੌਂਪਦੀ ਕਹਿਣ ਲੱਗੀ, ਤੈਨੂੰ ਮੈਂ ਇੱਕ ਹੋਰ ਆਪਣੇ ਨਾਲ ਜੁੜਿਆ ਸੱਚ ਅੱਜ ਦੱਸ ਹੀ ਦਿੰਦੀ ਹਾਂ ਕਿ ਮੈਂ ਕੋਰੀ ਅਨਪੜ੍ਹ ਸੀ। ਮੈਨੂੰ ਲਿਖਣ ਤੇ ਪੜ੍ਹਨ ਦਾ ਬਹੁਤ ਸ਼ੌਕ ਸੀ ਪਰ ਮਜਬੂਰੀ ਕਾਰਨ ਮੈਂ ਪੜ੍ਹ ਨਾ ਸਕੀ। ਇਸੇ ਕਰਕੇ ਮੈਂ ਤੈਨੂੰ ਬੇਨਤੀ ਕਰਦੀ ਹੁੰਦੀ ਸੀ ਕਿ ਤੂੰ ਮੈਨੂੰ ਕਹਾਣੀ ਪੜ੍ਹ ਕੇ ਸੁਣਾਵੇ। ਤੇਰੀ ਆਵਾਜ਼ ਭਰੀਆਂ ਟੇਪ ਰਿਕਾਰਡਾਂ ਮੇਰੇ ਕੋਲ ਪਹੁੰਚਦੀਆਂ ਰਹੀਆਂ। ਮੈਂ 15 ਸਾਲ ਉਨ੍ਹਾਂ ਨੂੰ ਸੁਣਦੀ ਰਹੀ ਪਰ ਮੋੜਮਾ ਖਤ ਨਾ ਲਿਖ ਸਕੀ। ਕਿਉਂਕਿ ਮੈਂ ਅਨਪੜ੍ਹ ਸੀ। ਪਰ ਮੈਂ ਜੇਲ੍ਹ ਵਿਚ ਰਹਿ ਕੇ ਪੜ੍ਹਨਾ ਤੇ ਲਿਖਣਾ ਸਿੱਖ ਲਿਆ ਹੈ। ਇਸ ਖਤ ਵਿਚ ਮੈਂ ਤੇਰੇ ਵਾਸਤੇ ਧੰਨਵਾਦ ਦੇ ਅੱਖਰ ਲਿਖੇ ਹਨ। ਇਹ ਅੱਖਰ ਤੇ ਖਤ ਮੇਰੀ ਜ਼ਿੰਦਗੀ ਦਾ ਪਹਿਲਾ ਖਤ ਹੈ, ਕਹਿ ਕੇ ਉਸ ਔਰਤ ਨੇ ਉਸ ਨੌਜਵਾਨ ਦੇ ਹੱਥ ਆਪਣੀ ਜ਼ਿੰਦਗੀ ਦੇ ਇਲਮ ਦੇ ਸਿੱਖੇ ਪਿਆਰ ਭਰੇ ਸ਼ਬਦ ਸੌਂਪ ਦਿੱਤੇ। ਤੇ ਆ ਖਜ਼ਾਨਾ, ਉਸ ਨੌਜਵਾਨ ਨੇ ਪੁੱਛਿਆ, ਇਹ ਖਜ਼ਾਨਾ ਤੂੰ ਅਮਰੀਕਾ ਵਾਸਤੇ ਯਹੂਦੀਆਂ ਤੱਕ ਪਹੁੰਚਾ ਦੇਈ, ਮੇਰੇ ਵੱਲੋਂ ਮੁਆਫੀ ਦੇ ਤੌਰ ਤੇ। ਮੈਂ ਇਸ ਖਜ਼ਾਨੇ ਵਿਚ ਆਪਣੀ ਕਮਾਈ ਦੇ ਪੈਸੇ ਜੋੜੇ ਹਨ ਅਤੇ ਇਸ ਵਿਚ ਕੁਝ ਸੋਨੇ ਦੀਆਂ ਮੇਰੀਆਂ ਪਿਤਰੀ ਮੋਹਰਾਂ ਹਨ। ਮੈਨੂੰ ਪਤਾ ਸੀ ਕਿ ਹਿਟਲਰ ਨੇ ਸਾਨੂੰ ਰੋਟੀ ਦਾ ਲਾਲਚ ਅਤੇ ਬਿਹਤਰ ਮੁਲਕ ਦੇ ਸੁਪਨੇ ਦਿਖਾ ਕੇ ਸਾਤੋਂ ਸਾਡੀ ਜ਼ਮੀਰ ਗਹਿਣੇ ਰਖਾ ਲਈ ਹੈ। ਇਹ ਮੇਰੀ ਮਾਫ਼ੀ ਉਨ੍ਹਾਂ ਯਹੂਦੀਆਂ ਤੋਂ ਜਿਨ੍ਹਾਂ ਨੂੰ ਸਾਡੇ ਕਰਕੇ ਜਰਮਨੀ ਛੱਡਣੀ ਪਈ। ਇਹ ਕਹਿ ਕੇ ਫਿਰ ਪਤਾ ਨਹੀਂ ਉਹ ਔਰਤ ਕਿੱਧਰ ਦੀ ਕਿੱਧਰ ਗਈ ਤੇ ਉਹ ਨੌਜਵਾਨ ਉਸ ਦੀ ਜਾਂਦੀ ਪਿੱਠ ਨੂੰ ਦੂਰ ਤੱਕ ਦੇਖਦਾ ਰਿਹਾ। ਜੀ ਹਾਂ ਦੋਸਤੋ, ਇਹ ਸੀ ਅੱਜ ਦੀ ਕਹਾਣੀ ਜਿਸ ਦਾ ਸਿਰਲੇਖ ਸੀ ਪਿਆਰ ਦਾ ਕੋਈ ਧਰਮ ਨਹੀਂ ਕੋਈ ਉਮਰ ਨਹੀਂ। ਉਮੀਦ ਕਰਦੀ ਹਾਂ
Are you interested in becoming a presenter? Would you like to join Harman Radio? If so, contact Harman Radio on harmanradio.com. Thank you.
ਕਿਤਨੀ ਖੂਬਸੂਰਤ ਹੋ ਯੇ ਮੇਰੇ ਦਿਲ ਸੇ ਪੂਛੋ, ਇਨ ਧੜਕਨੋਂ ਸੇ ਪੂਛੋ ਤੁਮ, ਕਿਉਂ ਦਿਲ ਹੈ ਤੁਮ ਪੇ ਦੀਵਾਨਾ। ਤੁਮ ਕਿਤਨੀ ਖੂਬਸੂਰਤ ਹੋ ਯੇ ਮੇਰੇ ਦਿਲ ਸੇ ਪੂਛੋ, ਇਨ ਧੜਕਨੋਂ ਸੇ ਪੂਛੋ ਤੁਮ, ਕਿਉਂ ਦਿਲ ਹੈ ਤੁਮ ਪੇ ਦੀਵਾਨਾ। ਸ਼ਰਮਾ ਰਹੀ ਹੋ ਜਾਨਾ, ਬਲ ਖਾ ਰਹੀ ਹੋ ਜਾਨਾ, ਤੁਮ ਮਾਨੋ ਯਾ ਨ ਮਾਨੋ ਆਪਣਾ ਤੁਮੀ ਕੋ ਮਾਨਾ। ਸ਼ਰਮਾ ਰਹੀ ਹੋ ਜਾਨਾ, ਬਲ ਖਾ ਰਹੀ ਹੋ ਜਾਨਾ, ਤੁਮ ਮਾਨੋ ਯਾ ਨ ਮਾਨੋ ਆਪਣਾ ਤੁਮੀ ਕੋ ਮਾਨਾ। ਤੁਮ ਕਿਤਨੀ ਖੂਬਸੂਰਤ ਹੋ ਯੇ ਮੇਰੇ ਦਿਲ ਸੇ ਪੂਛੋ, ਇਨ ਧੜਕਨੋਂ ਸੇ ਪੂਛੋ ਤੁਮ, ਕਿਉਂ ਦਿਲ ਹੈ ਤੁਮ ਪੇ ਦੀਵਾਨਾ। कभी दूर जाके लूटा, कभी पास आके लूटा। ये सितम किया जो तुमने, मुझे मुस्कुरा के लूटा। कभी दूर जाके लूटा, कभी पास आके लूटा। ये सितम किया जो तुमने, मुझे मुस्कुरा के लूटा। तुम कितनी खूबसूरत हो ये मेरे दिल से पूछो, इन धड़कनों से पूछो। तुम क्यों दिल है तुम पे दीवाना। न बहार मांगता हूँ, न करार मांगता हूँ, मैं तो जिंदगी के बदले तेरा प्यार मांगता हूँ। न बहार मांगता हूँ, न करार मांगता हूँ, मैं तो जिंदगी के बदले तेरा प्यार मांगता हूँ। तुम कितनी खूबसूरत हो ये मेरे दिल से पूछो, इन धड़कनों से पूछो। तुम क्यों दिल है तुम पे दीवाना, क्यों दिल है तुम पे दीवाना, क्यों दिल है तुम पे दीवाना।
दोस्तों हुण थोड़ियां जिहियां आपां अकलां दीआं गल्लां कर लैणे आ। वैसे तां असीं हुण वी अकलां दीआं गल्लां कीतीआं। इह गल इस तरां आ कि कहिंदे आ कि जे सानूं कोई अकल दी गल बोल के समझावे तां सानूं समझ नहीं पैंदी, क्योंकि सानूं दिमाग लाउणा पैंदा उहदी गल समझण दे लई। कहिंदे कि जे ओही गल अकल वाली सानू कोई गा के सुनावे तो सानू जल्दी समझ पै जांदी है, क्योंकि ओहदे च सानू दिमाग लाउणा नहीं पैंदा। ओहदे च साडा शरीर आनंदित हुंदा आ, ते जदों साडा शरीर पूरा शरीर साडा रोम रोम उस संगीत दे नाल आनंदित हुंदा आ, ते सानू उस दे बोल रट जांदे आ, साडे खाने पै जांदे आ। सुर दे विच, संगीत दे विच गाई हुई चीज सानू जल्दी समझ पैंदी आ, उस गल दे नालों जिहड़ी सानू बोल के समझाई जांदी आ, उहदे च सानू दिमाग लाउणा पैंदा आ समझण दे लई। सो फिर कहिंदे आ कि जिहड़े खाना बदोश लोक आ, जिहड़े के इक थां तों दूसरी थां ते जांदे आ, उहनां दे कोल नवीं दुनिया दीआं गल्लां नहीं हुंदीआं, ਉਹਨਾਂ ਦੇ ਕੋਲ ਫੈਸ਼ਨਾਂ ਦੀਆਂ ਗੱਲਾਂ ਨਹੀਂ ਹੁੰਦੀਆਂ, ਉਹਨਾਂ ਕੋਲ ਮਹਿਲਾਂ ਦੀਆਂ ਪੱਕੇ ਘਰਾਂ ਦੀਆਂ ਗੱਲਾਂ ਨਹੀਂ ਹੁੰਦੀਆਂ। ਉਹਨਾਂ ਦੇ ਕੋਲ ਇਤਿਹਾਸ ਹੁੰਦਾ ਆ, ਪਿਛੋਕੜ ਹੁੰਦਾ ਆ, ਉਹਨਾਂ ਕੋਲ ਹੋਂਦ ਹੁੰਦੀ ਆ, ਆਪਣੀ ਹੋਂਦ, ਉਹਨਾਂ ਕੋਲ ਵਿਰਸਾ ਵਿਰਾਸਤ ਹੁੰਦੀ ਆ। ਉਹਨਾਂ ਦੇ ਕੋਲ ਇਸ ਤਰ੍ਹਾਂ ਦੇ ਗੀਤ ਸੁਣੇ ਜਾਂਦੇ ਆ, ਇਸ ਤਰ੍ਹਾਂ ਦੇ ਨਗਮੇ ਸੁਣੇ ਜਾਂਦੇ ਆ, ਤੇ ਉਹਨਾਂ ਕੋਲੋਂ ਆਪਣੇ ਪਿਛੋਕੜ ਦੀਆਂ, ਆਪਣੇ ਇਤਿਹਾਸ ਦੀਆਂ, ਆਪਣੀਆਂ ਹੋਂਦ ਭਰਪੂਰ ਗੱਲਾਂ ਸੁਣੀਆਂ ਜਾਂਦੀਆਂ, ਨਾ ਕਿ ਫੈਸ਼ਨ ਦੀਆਂ, ਅੱਜ ਦੀ ਦੁਨੀਆਂ ਦੀਆਂ, ਪੱਕੇ ਮਕਾਨਾਂ ਦੀਆਂ, ਪੱਕੇ ਮਹਿਲਾਂ ਦੀਆਂ। ਫਿਰ ਕਹਿੰਦੇ ਆ ਕਿ ਜਿਸ ਸ਼ਖਸ ਨੂੰ ਤੁਸੀਂ ਪਿਆਰ ਕਰਦੇ ਹੁੰਦੇ ਆ, ਮਹਿਬੂਬ ਲਈ ਮਹਿਬੂਬਾ ਤੇ ਮਹਿਬੂਬਾ ਦੇ ਲਈ ਮਹਿਬੂਬ, ਇਹਨਾਂ ਦੋਨਾਂ ਦੇ ਲਈ ਇਹ ਇੱਕ ਦੂਸਰੇ ਦੇ ਲਈ ਰੱਬ ਦੇ ਬਰਾਬਰ ਹੁੰਦੇ ਆ, ਤੇ ਇਹਨਾਂ ਦੋਨਾਂ ਨੂੰ ਜਦੋਂ ਇੱਕ ਦੂਜੇ ਦੇ ਨਾਲ ਪਿਆਰ ਹੁੰਦਾ ਤੇ ਉਦੋਂ ਇਹਨਾਂ ਨੂੰ ਰੱਬ ਦੀ ਲੋੜ ਨਹੀਂ ਹੁੰਦੀ। ਰੱਬ ਨੂੰ ਪਿਆਰ ਕਰਨ ਦੇ ਲਈ ਰੱਬ ਨਾਲ ਜੁੜਨਾ ਪੈਂਦਾ, ਤੇ ਜਦੋਂ ਇਹ ਦੋ ਰੂਹਾਂ ਸੱਚੇ ਦਿਲੋਂ ਇੱਕ ਦੂਸਰੇ ਦੇ ਨਾਲ ਜੁੜ ਜਾਂਦੀਆਂ, ਇੱਕ ਦੂਸਰੇ ਨੂੰ ਸਿਮਰਦੀਆਂ ਆ, ਇੱਕ ਦੂਸਰੇ ਦੀ ਯਾਦ ਦੇ ਵਿੱਚ ਇੱਕ ਦੂਸਰੇ ਨੂੰ ਯਾਦ ਕਰਦੀਆਂ, ਦੋ ਰੂਹਾਂ ਮਹਿਬੂਬ ਤੇ ਮਹਿਬੂਬਾ, ਇਹ ਇੱਕ ਦੂਸਰੇ ਦੇ ਵਿੱਚ ਉਸ ਪ੍ਰੀਤਮ ਨੂੰ ਦੇਖਦੇ ਆ, ਉਸ ਰੱਬ ਨੂੰ ਦੇਖਦੇ ਆ। ਸੋ ਇਹਨਾਂ ਦੇ ਵਿੱਚ ਰੱਬ ਨਾਂ ਦੀ ਫਿਰ ਕੋਈ ਸ਼ੈ ਨਹੀਂ ਹੁੰਦੀ। ਇਹ ਦੋਨੇ ਰੱਬ ਵਾਂਗ ਇੱਕ ਦੂਸਰੇ ਨੂੰ ਪਿਆਰ ਕਰਦੇ ਆ ਤੇ ਇੱਕ ਦੂਸਰੇ ਦੇ ਵਿੱਚ ਰੱਬ ਨੂੰ ਦੇਖਦੇ ਆ। ਕਹਿੰਦੇ ਆ ਕਿ ਅੱਜ ਦੇ ਟਾਈਮ ਦੇ ਵਿੱਚ ਬੱਚਿਆਂ ਨੂੰ ਲੋਰੀਆਂ ਨਹੀਂ ਸੁਣਾਈਆਂ ਜਾਂਦੀਆਂ, ਉਹਨਾਂ ਦੇ ਅੱਗੇ ਲੋਰੀਆਂ ਵਾਲੀ ਟੇਪ ਰਿਕਾਰਡ ਲਾਈ ਜਾਂਦੀ ਆ, ਰਿਕਾਰਡਡ ਜਿਹੜੀਆਂ ਲੋਰੀਆਂ ਆ ਉਹ ਸੁਣਾਈਆਂ ਜਾਂਦੀਆਂ। ਸੋ ਇਸੇ ਕਰਕੇ ਬੱਚਿਆਂ ਨੂੰ ਅੱਜ ਦੇ ਟਾਈਮ ਦੇ ਵਿੱਚ ਜਿਹੜੀਆਂ ਮਾਂ ਬਾਪ ਦੀਆਂ ਆਵਾਜ਼ਾਂ ਆ ਉਹ ਕੰਨ ਪਾੜੂ ਲੱਗਦੀਆਂ, ਔਰ ਜਿਹੜੇ ਉਹਨਾਂ ਦੇ ਕੰਨਾਂ ਦੇ ਵਿੱਚ ਹੈੱਡਫੋਨ ਲਾਏ ਹੈਗੇ ਆ ਉਹ ਉਹਨਾਂ ਨੂੰ ਸਕੂਨ ਦਿੰਦੇ ਆ, ਕਿਉਂਕਿ ਉਸ ਹੈੱਡਫੋਨ ਦੇ ਰਾਹੀਂ ਜਿਹੜੀਆਂ ਸਾਨੂੰ ਕਹਾਣੀਆਂ ਸਾਡੀਆਂ ਦਾਦੀਆਂ ਨਾਨੀਆਂ ਸਾਡੀਆਂ ਮਾਤਾ ਜੋ ਮਾਵਾਂ ਸੁਣਾਉਂਦੀਆਂ ਹੁੰਦੀਆਂ ਸੀਗੀਆਂ, ਲੋਰੀਆਂ ਜਾਂ ਛੋਟੇ ਛੋਟੇ ਸਾਡੇ ਬਚਪਨ ਦੇ ਗੀਤ, ਇਹ ਸਾਨੂੰ ਬਾਤਾਂ ਕਹਾਣੀਆਂ ਉਹ ਸਾਡੇ ਕੰਨਾਂ ਦੇ ਵਿੱਚ ਰਸ ਘੋਲਦੀਆਂ ਸੀ, ਉਹਨਾਂ ਦੀਆਂ ਜ਼ੁਬਾਨਾਂ ਉਹਨਾਂ ਦੇ ਬੋਲ। ਅੱਜ ਦੇ ਟਾਈਮ ਦੇ ਵਿੱਚ ਅੱਜ ਦੀ ਜਿਹੜੀ ਜਨਰੇਸ਼ਨ ਦੀਆਂ ਮਦਰਸ ਹੈਗੀਆਂ ਉਹਨਾਂ ਦੇ ਕੋਲ ਇੰਨਾ ਟਾਈਮ ਨਹੀਂ ਹੈਗਾ, ਸੋ ਇੰਟਰਨੈਟ ਦੇ ਉੱਤੇ ਉਹਨਾਂ ਦੀ ਸਹੂਲਤ ਦੇ ਲਈ ਉਦਾਂ ਦੀਆਂ ਕਹਾਣੀਆਂ ਉਦਾਂ ਦੀਆਂ ਲੋਰੀਆਂ ਪਈਆਂ ਹੈਗੀਆਂ ਯੂਟਿਊਬ ਦੇ ਉੱਤੇ। ਸੋ ਉਹ ਉਹੀ ਤਰ੍ਹਾਂ ਦੀਆਂ ਗਾਣੇ ਤੇ ਕਹਾਣੀਆਂ ਤੇ ਲੋਰੀਆਂ ਬੱਚਿਆਂ ਨੂੰ ਸੁਣਾਉਂਦੀਆਂ, ਜਿਹਦੇ ਨਾਲ ਬੱਚੇ ਉਸ ਇੱਕ ਆਵਾਜ਼ ਦੇ ਨਾਲ ਜਿਹੜੀ ਕਿ ਇੱਕ ਯੂਟਿਊਬ ਦੀ ਆਵਾਜ਼ ਆ ਜਿਸ ਵਿੱਚ ਇੱਕ ਔਰਤ ਜਿਹਦੀ ਆਵਾਜ਼ ਸਾਰਿਆਂ ਦੇ ਕੰਨੀ ਪੈਂਦੀ ਆ, ਹਰ ਮਾਂ ਦੀ ਆਵਾਜ਼, ਬੱਚਾ ਆਪਣੀ ਆਪਣੀ ਮਾਂ ਦੀ ਆਵਾਜ਼ ਪਹਿਚਾਣਦਾ ਕਿ ਮੇਰੀ ਮਾਂ ਦੀ ਇਹ ਆਵਾਜ਼ ਆ, ਮੇਰੀ ਮਾਂ ਇਸ ਤਰ੍ਹਾਂ ਗੱਲ ਕਰਦੀ। ਜਿਹੜੀ ਉਹ ਕਹਾਣੀਆਂ ਵਾਲੀ ਆਵਾਜ਼ ਆ ਉਹ ਸਾਰਿਆਂ ਲਈ ਇੱਕੋ ਹੀ ਕਹਾਣੀ ਔਰਤ ਦੀ ਆਵਾਜ਼ ਆ ਜਿਹਦੀ ਆਵਾਜ਼ ਨੂੰ ਅੱਜ ਦੇ ਬੱਚੇ ਸੁਣਦੇ ਆ। ਤੇ ਬਸ ਕਹਾਣੀ ਜਿਹੜੀ ਆ ਇੱਕ ਅੱਜ ਬਨਾਵਟੀ ਜਿਹਾ ਟਾਈਮ ਆ। ਮੈਂ ਸੁਣ ਰਹੀ ਸੀਗੀ ਪੁਰਾਣੇ ਟਾਈਮ ਦੇ ਵਿੱਚ, ਪੁਰਾਣਾ ਮਤਲਬ ਕਿ ਸਾਡੇ ਟਾਈਮ ਦੇ ਵਿੱਚ, ਗਲੀ ਦੇ ਵਿੱਚ ਸਬਜ਼ੀ ਵੇਚਣ ਵਾਲਾ ਆਉਂਦਾ ਹੁੰਦਾ ਸੀ ਤੇ ਉਹਦਾ ਇੱਕ ਹੋਕਾ ਹੁੰਦਾ ਸੀਗਾ, ਸਾਨੂੰ ਉਹ ਬੜਾ ਸੋਹਣਾ ਲੱਗਦਾ ਹੁੰਦਾ ਸੀਗਾ। ਉਹਨੇ ਜਦੋਂ ਸਬਜ਼ੀ ਦਾ ਹੋਕਾ ਦੇਣਾ ਜਾਂ ਕੁਲਫੀ ਵਾਲੇ ਨੇ ਹੋਕਾ ਦੇਣਾ ਜਾਂ ਪਾਪੜ ਵੇਚਣ ਵਾਲੇ ਨੇ ਹੋਕਾ ਦੇਣਾ, ਗਲੀ ਦੇ ਵਿੱਚ ਜੋ ਵੀ ਆਉਂਦੇ ਹੁੰਦੇ ਸੀ ਉਹਨਾਂ ਦੀਆਂ ਆਪਣੀਆਂ ਆਪਣੀਆਂ ਆਵਾਜ਼ਾਂ ਆਪਣੀ ਆਪਣੀ ਟਿਊਨ ਹੁੰਦੀ ਸੀਗੀ, ਆਵਾਜ਼ ਹੁੰਦੀ ਸੀ, ਸਾਨੂੰ ਪਤਾ ਲੱਗ ਜਾਂਦਾ ਸੀਗਾ ਕਿ ਇਹ ਅੱਜ ਫਲਾਨਾ ਸਬਜ਼ੀ ਵਾਲਾ ਆ ਜਾਂ ਆ ਫਲਾਨਾ ਸਬਜ਼ੀ ਵਾਲਾ। ਸਾਨੂੰ ਨਾਵਾਂ ਦੇ ਉਹਨਾਂ ਦੀ ਆਵਾਜ਼ ਦੇ ਨਾਂ ਦੇ ਨਾਲ ਸਾਨੂੰ ਉਹਨਾਂ ਦੇ ਨਾਂ ਵੀ ਪਤਾ ਹੁੰਦਾ ਸੀ ਕਿਹਦੀ ਆਵਾਜ਼ ਆ ਇਹ। ਸੋ ਅੱਜ ਦੇ ਟਾਈਮ ਦੇ ਵਿੱਚ ਉਹਨਾਂ ਨੇ ਆਪਣੀ ਆਵਾਜ਼ ਰਿਕਾਰਡ ਕਰਕੇ ਆਪਣੇ ਆਪਣੇ ਸਾਈਕਲ ਤੇ ਰੱਖੀ ਹੋਈ ਆ। ਸੋ ਅੱਜ ਦੇ ਟਾਈਮ ਦੇ ਵਿੱਚ ਉਹ ਹੋਕਾ ਵੀ ਨਹੀਂ ਦਿੰਦੇ ਤੇ ਜਿਹੜੀ ਉਹਨਾਂ ਨੇ ਰਿਕਾਰਡਡ ਆਵਾਜ਼ ਆ ਉਸ ਆਵਾਜ਼ ਨੂੰ ਉਹ ਲਾ ਦਿੰਦੇ ਆ, ਔਰ ਗਲੀ ਗਲੀ ਦੇ ਵਿੱਚ ਪੰਜ ਪੰਜ ਮਿੰਟ ਬਾਅਦ ਉਹ ਆਵਾਜ਼ ਬੋਲਦੀ ਆ ਕਿ ਸਬਜ਼ੀ ਲੈ ਲਓ, ਆਲੂ ਗੋਭੀ ਬੈਂਗਣ, ਉਹ ਸਾਰੀਆਂ ਰਿਕਾਰਡ ਕੀਤੀਆਂ ਆਵਾਜ਼ਾਂ ਆ। ਸੋ ਕਾਫੀ ਬਨਾਵਟੀ ਪਨ ਆ ਗਿਆ ਹੈਗਾ, ਲੋਕਾਂ ਦਾ ਬੋਲਣ ਦਾ ਦਿਲ ਨਹੀਂ ਹੈਗਾ, ਲੋਕ ਉੱਥੇ ਜਿਆਦਾ ਬੋਲਣਾ ਪਸੰਦ ਕਰਦੇ ਆ ਜਿੱਥੇ ਉਹਨਾਂ ਨੂੰ ਚੰਗਾ ਲੱਗਦਾ ਜਾਂ ਬਿਲਕੁਲ ਹੀ ਨਹੀਂ। ਅੱਜ ਕੱਲ ਹਰ ਚੀਜ਼ ਦੇ ਵਿੱਚ ਬਨਾਵਟੀ ਪਨ ਆ, ਹਰ ਕੋਈ ਚਾਹੁੰਦਾ ਆ ਕਿ ਸੌਖੇ ਤੋਂ ਸੌਖੇ ਤੇ ਛੇਤੀ ਤੋਂ ਛੇਤੀ ਸਾਡਾ ਕੰਮ ਹੋ ਜਾਵੇ, ਬਾਹਲੀ ਮਗਜ ਪਕਾਈ ਨਾ ਹੋਵੇ, ਔਰ ਸਾਡਾ ਕੰਮ ਵੀ ਜਲਦੀ ਹੋ ਜਾਵੇ। ਰੂਹਾਂ ਨਹੀਂ ਫੂਕਦੇ ਹੈਗੇ ਅੱਜ ਦੇ ਟਾਈਮ ਦੇ ਵਿੱਚ, ਕਿਸੇ ਟਾਈਮ ਹਰ ਕੰਮ ਸ਼ਿੱਦਤ ਦੇ ਨਾਲ ਪਿਆਰ ਨਾਲ ਕੀਤਾ ਜਾਂਦਾ ਸੀ, ਉਹਦੇ ਵਿੱਚ ਰੂਹ ਫੂਕੀ ਜਾਂਦੀ ਸੀ। ਹੋਕੇ ਵਾਲਾ ਆਪਣੀ ਐਨਰਜੀ ਵੇਸਟ ਕਰਦਾ ਸੀ ਬੋਲ ਕੇ, ਔਰ ਉਹਦੀ ਆਵਾਜ਼ ਦੇ ਨਾਲ ਗਲੀ ਮਹੱਲੇ ਦੀਆਂ ਔਰਤਾਂ ਉਹਦੀ ਕਸ਼ਿਸ਼ ਦੇ ਨਾਲ ਆਵਾਜ਼ ਦੀ ਖਿੱਚ ਦੇ ਨਾਲ ਜਦੋਂ ਉਹ ਸਬਜ਼ੀਆਂ ਦਾ ਨਾਂ ਲੈਂਦਾ ਸੀਗਾ, ਇਸ ਤਰ੍ਹਾਂ ਲੱਗਦਾ ਸੀ ਤਾਜ਼ੀਆਂ ਤਾਜ਼ੀਆਂ ਸਬਜ਼ੀਆਂ ਹੁਣੇ ਲੈ ਕੇ ਆਇਆ ਖੇਤਾਂ ਚੋਂ ਤੋੜ ਕੇ। ਉਹਦੀ ਆਵਾਜ਼ ਦੇ ਵਿੱਚ ਹਰਿਆਲੀ ਹੁੰਦੀ ਸੀ, ਖਿੱਚ ਹੁੰਦੀ ਸੀ। ਉਹ ਗਲੀ ਚ ਨਿਕਲ ਕੇ ਉਹ ਜਾਨੀਆਂ ਹੁੰਦੀਆਂ ਸੀ, ਉਹਦੇ ਨਾਲ ਗੱਲਬਾਤ ਕਰਦੀਆਂ ਸੀ ਉਹਦੀ ਹੋਕੇ ਦੇ ਕਰਕੇ। ਇਸੇ ਤਰ੍ਹਾਂ ਕੁਛ ਵੀ ਜਿਹੜਾ ਵੀ ਕੋਈ ਕੱਪੜਾ ਵਾਲਾ ਆਉਂਦਾ ਸੀ ਜਾਂ ਕੋਈ ਕੁਲਫੀ ਵਾਲਾ ਆਉਂਦਾ ਹੁੰਦਾ ਸੀਗਾ, ਸੋ ਇੱਕ ਮਿਠਾਸ ਜਿਹੀ ਹੁੰਦੀ ਸੀਗੀ ਜਿਹਦੇ ਕਰਕੇ ਬੱਚੇ ਗਲੀ ਚ ਆਉਂਦੇ ਸੀ ਕੋਈ ਚੀਜ਼ ਲੈਣ ਲਈ। ਅੱਜ ਉਹ ਬਨਾਵਟੀਪਨ ਉਹ ਸਾਰਾ ਕੁਛ ਖਤਮ ਹੋ ਕੇ ਬਨਾਵਟੀਪਨ ਆ ਗਿਆ। ਸੋ ਅੱਜ ਦੀ ਜਿਹੜੀ ਲਾਈਫ ਹੈ ਸਾਡੀ ਬਹੁਤ ਜ਼ਿਆਦਾ ਅਸੀਂ ਬਨਾਵਟੀਪਨ ਚ ਜੀ ਰਹੇ ਹਾਂ, ਔਰ ਬਹੁਤ ਜਲਦੀ ਅਸੀਂ ਜੀ ਰਹੇ ਹਾਂ। ਜਲਦੀ ਮਤਲਬ ਕਿ ਟਾਈਮ ਸਾਡੇ ਕੋਲ ਘੱਟ ਆ, ਅਸੀਂ 12 ਘੰਟੇ ਦੀ ਜਿਹੜਾ ਸਾਡਾ ਸਮਾਂ ਅਸੀਂ 2 ਦਿਨ ਦਾ ਕੰਮ ਉਹਦੇ ਵਿੱਚ ਨਿਬੇੜਨਾ ਚਾਹੁੰਦੇ ਹੁੰਦੇ ਆ, ਔਰ ਤੇਜ਼ ਤੇਜ਼ ਬਹੁਤ ਸਾਰੇ ਅਸੀਂ ਪ੍ਰੋਜੈਕਟ ਉਲੀਕ ਲੈਂਦੇ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ, ਔਰ ਉਹ ਪੂਰੇ ਨਿਪਰੇ ਨਹੀਂ ਚੜਦੇ ਕਿਉਂਕਿ ਸਮਾਂ ਬਹੁਤ ਜਲਦੀ ਦੌੜ ਰਿਹਾ। ਔਰ ਅਸੀਂ ਸਮੇਂ ਤੋਂ ਵੀ ਅੱਗੇ ਦੌੜ ਰਹੇ ਹਾਂ। ਅੱਜ ਦੇ ਟਾਈਮ ਦੇ ਵਿਚ ਮਨੁੱਖ ਕਿਤਾਬਾਂ ਨਾਲ ਨਹੀਂ ਜੁੜਿਆ ਕਿਉਂਕਿ ਕਿਤਾਬਾਂ ਬੋਰ ਲੱਗ ਰਹੀਆਂ, ਲੰਬੀਆਂ ਪੰਨਿਆਂ ਵਾਲੀਆਂ ਕਹਾਣੀਆਂ ਇੰਨਾ ਟਾਈਮ ਨੇ। ਲੋਕ ਟਿਕਟੋਕ ਦੀ ਅੱਜ ਲਾਈਫ ਆ, ਤਿੰਨ ਤੋਂ ਚਾਰ ਮਿੰਟ ਦੇ ਵਿਚ ਉਹ ਕੋਈ ਨਾ ਕੋਈ ਆਪਣੀ ਲਾਈਫ ਦਾ ਕੋਈ ਫਾਰਮੂਲਾ ਲੱਭਣਾ ਚਾਹੁੰਦੇ ਆ। ਉਹ ਆਪਣੇ ਆਪ ਨੂੰ ਦੋ ਤਿੰਨ ਮਿੰਟ ਦੇ ਵਿਚ ਇੱਦਾਂ ਦੀ ਕੋਈ ਗੱਲ ਸੁਣ ਕੇ ਹਸਾਉਣਾ ਚਾਹੁੰਦੇ ਆ, ਹੱਸਣਾ ਚਾਹੁੰਦੇ ਆ। ਕੋਈ ਆਪਣਾ ਫਾਰਮੂਲਾ, ਕੋਈ ਰੈਸਪੀ ਦੋ ਚਾਰ ਮਿੰਟ ਵਾਲੀ, ਕੋਈ ਵਧੀਆ ਇਲਾਜ, ਕੋਈ ਸੁਝਾਅ ਥੋੜੇ ਥੋੜੇ ਮਿੰਟਾਂ ਦੇ ਵਿਚ ਉਹ ਸੁਣ ਕੇ ਉਹ ਸੁਣਨਾ ਪਸੰਦ ਕਰਦੇ ਆ, ਨਾ ਕਿ ਪੂਰੀ ਕਿਤਾਬ ਪੜ੍ਹ ਕੇ ਉਹਦੇ ਚ ਟਾਈਮ ਖਰਾਬ ਕਰਨਾ, ਫਿਰ ਉਹਦਾ ਐਂਡ ਦੇਖਣਾ, ਫਿਰ ਉਹਦੇ ਵਿਚ ਦੇਖਣਾ ਕਿੱਦਾਂ ਇਹਦੇ ਵਿਚ ਕੀ ਗੱਲ ਆ, ਜਿਹੜਾ ਇੱਕ ਦਿਮਾਗ ਘਸਾਉਣਾ। ਅੱਜ ਦੇ ਟਾਈਮ ਦੇ ਵਿਚ ਹਰ ਚੀਜ਼ ਦੇ ਉੱਤੇ ਦਿਮਾਗ ਨਹੀਂ ਲਾਇਆ ਜਾਂਦਾ, ਸਿਰਫ ਤੇ ਸਿਰਫ ਅੱਖਾਂ ਦੇਖਦੀਆਂ ਔਰ ਚੁਟਕੀਆਂ ਵੱਜਦੀਆਂ। ਚੁਟਕੀਆਂ ਦੇ ਵਿਚ ਜ਼ਿੰਦਗੀ ਚੱਲ ਰਹੀ ਆ ਔਰ ਚੁਟਕੀਆਂ ਦੇ ਵਿਚ ਇਨਸਾਨ ਚੱਲ ਰਿਹਾ। ਚੁਟਕੀਆਂ ਦੇ ਵਿਚ ਡੀਲ ਹੁੰਦੀ ਆ ਔਰ ਚੁਟਕੀਆਂ ਦੇ ਵਿਚ ਸੌਦੇ ਹੁੰਦੇ ਆ। ਚੁਟਕੀਆਂ ਦੇ ਵਿਚ ਹੀ ਗੱਲਾਂ ਸਮਝੀਆਂ ਤੇ ਸਮਝਾਈਆਂ ਜਾਂਦੀਆਂ। ਟਿਕਟੋਕ ਦਾ ਟਾਈਮ ਆ, ਟਿਕਟੋਕ ਦਾ ਸਮਾਂ ਚੱਲ ਰਿਹਾ, ਜਿਹੜੇ ਕਿ ਟਿਕਟੋਕ ਦੇ ਵਿਚ ਮਤਲਬ ਕਿ ਜਿਹੜਾ ਅੱਧੇ ਇਕ ਤੋਂ ਅੱਧੇ ਮਿੰਟ ਦੇ ਵਿਚ ਵਿਚ ਜਿਹਦੇ ਵਿਚ ਗੱਲ ਕੀਤੀ ਜਾਂਦੀ ਆ। ਸੋ ਦੋਸਤੋ, ਇਹ ਸੀ ਅੱਜ ਦਾ ਪ੍ਰੋਗਰਾਮ। ਆਪਾਂ ਪਹੁੰਚ ਗਏ ਹਾਂ ਸਮਾਪਤੀ ਵੱਲ। ਸਮਾਪਤੀ ਤੁਹਾਡੇ ਤੋਂ ਹੁਣੇ ਲਵਾਂਗੀ। ਪਹਿਲਾਂ ਸੁਣਦੇ ਹਾਂ ਖੂਬਸੂਰਤ ਗੀਤ, ਫਿਰ ਉਸ ਤੋਂ ਬਾਅਦ ਅਖੀਰਲੇ ਪੜਾਅ ਤੇ ਚੱਲਾਂਗੇ।
काला पीछे करता जा रहा है, चल जा।
चल मेरे भाई, चल चल मेरे भाई, तेरे हाथ जोड़ता हूँ, हाथ जोड़ता हूँ, तेरे पाँव पड़ता हूँ। चल मेरे भाई, चल चल मेरे भाई, तेरे हाथ जोड़ता हूँ, हाथ जोड़ता हूँ, तेरे पाँव पड़ता हूँ। चल मेरे भाई, जान हुआ सुबह का निकला तारा। चल मेरे भाई, चल चल मेरे भाई, तेरे हाथ जोड़ता हूँ, हाथ जोड़ता हूँ, तेरे पाँव पड़ता हूँ। चल मेरे भाई,
ये तू क्या समझ रहा है बे? मैं शराब पी रहा साले, धुआं खींच के अभी चल जा।
तूने नहीं पी है, तूने नहीं पी, हाँ मैंने पी है, जिसने भी पी ये आदत बुरी है। बहुत हो चुकी दुनिया, सो चुकी अब मान जा नहीं, सर फोड़ता हूँ। चल मेरे भाई,
बहुत हो गया।
चल चल मेरे भाई, तेरे हाथ जोड़ता हूँ, हाथ जोड़ता हूँ, तेरे पाँव पड़ता हूँ। चल मेरे भाई,
मुझको यारो माफ करना, मैं नशे में हूँ। क्या
तुसी सुन रहे हो प्रोग्राम लहरां दा लाइव प्रसारण। ए प्रोग्राम सोमवार तो लेके शुक्रवार तक सिडनी समय मुताबिक 8 बजे तो 10 बजे दौरान
ਦੋਸਤੋ। ਇਹ ਸੀ ਅੱਜ ਦਾ ਪ੍ਰੋਗਰਾਮ ਰਲਮਾ ਮਿਲਮਾ। ਹਮੇਸ਼ਾ ਦੀ ਤਰ੍ਹਾਂ ਗੱਲਬਾਤ ਇਧਰਲੀ ਉਧਰਲੀ, ਇਕ ਕਹਾਣੀ ਜੋ ਲਿਖੀ ਮੈਂ ਖੁਦ ਸੀਗੀ ਔਰ ਕੋਸ਼ਿਸ਼ ਕੀਤੀ ਤੁਹਾਡੇ ਨਾਲ ਸਾਂਝੀ ਕਰਨ ਦੀ। ਉਮੀਦ ਹੈ ਕਿ ਤੁਹਾਨੂੰ ਪਸੰਦ ਆਈ ਹੋਵੇਗੀ। ਸੋ ਦੋਸਤੋ, ਘੜੀ ਦੀਆਂ ਟਿਕ ਟਾਕ ਸੂਈਆਂ ਆਖ ਰਹੀਆਂ ਕਿ ਅੰਜੂ ਪ੍ਰੋਗਰਾਮ ਨੂੰ ਕਰੋ ਸਮਾਪਤ ਤੇ ਸੌਣ ਦੀ ਕਰੋ ਖੇਚਲ ਤੇ ਤੁਸੀਂ ਜਾ ਰਹੇ ਹੋ ਕੰਮਾਂ ਕਾਰਾਂ ਤੇ ਤੁਹਾਡਾ ਦਿਨ ਬਹੁਤ ਵਧੀਆ ਨਿਕਲੇ ਤੁਹਾਡੇ ਲਈ ਅਸੀਂ ਸ਼ੁਭ ਕਾਮਨਾਵਾਂ ਕਰਦੇ ਹਾਂ। ਤੁਸੀਂ ਜਿਸ ਵੀ ਮਕਸਦ ਦੇ ਲਈ ਘਰੋਂ ਨਿਕਲ ਰਹੇ ਹੋ ਆਸਟ੍ਰੇਲੀਆ ਵਾਲਿਓ ਤੁਹਾਡਾ ਉਹ ਮਕਸਦ ਪੂਰਾ ਹੋਵੇ, ਤੁਹਾਨੂੰ ਜ਼ਿੰਦਗੀ ਦੀਆਂ ਭਰਪੂਰ ਖੁਸ਼ੀਆਂ ਮਿਲ, ਕਾਮਯਾਬੀਆਂ ਮਿਲ। ਤੇ ਮੈਂ ਹਮੇਸ਼ਾ ਜਿਸ ਤਰ੍ਹਾਂ ਕਹਿੰਦੀ ਹੁੰਦੀ ਹਾਂ ਕਿ ਜਦੋਂ ਘਰੋਂ ਬਾਹਰ ਨਿਕਲਦੇ ਆ ਤੇ ਬਹੁਤ ਧਿਆਨ ਨਾਲ ਡਰਾਈਵ ਕਰਨਾ, ਸੜਕ ਤੇ ਜਾ ਰਹੇ ਹੋ ਕਿਸੇ ਤਰ੍ਹਾਂ ਵੀ ਕਿੱਥੇ ਵੀ ਹੈਗੇ ਆ ਆਪਣਾ ਆਪਣਾ ਪੂਰਾ ਖਿਆਲ ਰੱਖਣਾ ਹੈਗਾ, ਕਿਉਂਕਿ ਘਰ ਦੇ ਵਿਚ ਕੋਈ ਬੈਠਾ ਤੁਹਾਨੂੰ ਉਡੀਕ ਰਿਹਾ ਹੈਗਾ। ਸੋ ਦੋਸਤੋ ਹਮੇਸ਼ਾ ਖੁਸ਼ ਰਿਹਾ ਕਰੋ, ਤੰਦਰੁਸਤ ਰਿਹਾ ਕਰੋ, ਜ਼ਿੰਦਗੀ ਨੂੰ ਆਪਣੇ ਤਰੀਕੇ ਨਾਲ ਜੀਵੋ। ਜਿਸ ਤਰ੍ਹਾਂ ਮੈਂ ਕਹਿੰਦੀ ਹੁੰਦੀ ਆ ਜੋ ਤੁਹਾਡੇ ਘਰ ਦੇ ਘਰੇਲੂ ਕੰਮ ਨੇ, ਤੁਹਾਡੀਆਂ ਜੋ ਜ਼ਿੰਮੇਵਾਰੀਆਂ ਉਹਨੂੰ ਇਮਾਨਦਾਰੀ ਦੇ ਨਾਲ ਨਿਭਾਵੋ, ਫਰਜ਼ਾਂ ਦੇ ਨਾਲ ਨਿਭਾਵੋ, ਰੂਹ ਤੇ ਲਗਨ ਨਾਲ ਨਿਭਾਵੋ। ਤੇ ਜੇ ਸਮਾਜ ਦੇ ਵਿਚ ਤੁਸੀਂ ਰਹਿ ਰਹੇ ਹੋ ਕੋਸ਼ਿਸ਼ ਕਰੋ ਉਸ ਸਮਾਜ ਦੇ ਵਿਚ ਆਪਣੇ ਆਪ ਨੂੰ ਫਿੱਟ ਰੱਖਣ ਦੇ ਲਈ, ਫਿੱਟ ਮਤਲਬ ਉਸ ਢਾਂਚੇ ਦੇ ਵਿਚ ਤੁਸੀਂ ਫਿੱਟ ਹੋਣਾ, ਉਸ ਦੇ ਅਨੁਸਾਰ ਤੁਸੀਂ ਚੱਲੋ ਤੇ ਨਾਲ ਹੀ ਨਾਲ ਆਪਣਾ ਵਿਰਸਾ ਵਿਰਾਸਤ ਬੋਲੀ ਨੂੰ ਨਹੀਂ ਭੁੱਲਣਾ। ਤੁਸੀਂ ਜਿੱਥੇ ਵੀ ਆ ਆਪਣੀ ਬੋਲੀ ਦੀ ਜ਼ਰੂਰ ਗੱਲ ਕਰਨੀ, ਆਪਣੇ ਸਭਿਆਚਾਰ ਦੀ ਗੱਲ ਕਰਨੀ, ਆਪਣੇ ਵਿਰਸੇ ਵਿਰਾਸਤ ਦੀ ਗੱਲ ਕਰਨੀ, ਕਿਉਂਕਿ ਅਸੀਂ ਆਪਣੀਆਂ ਜੜਾਂ ਜਿੱਥੇ ਵੀ ਬੈਠੇ ਆ ਅਸੀਂ ਉੱਥੇ ਲਾਉਣੀਆਂ ਹੈਗੀਆਂ, ਤਾਂ ਕਿ ਆਉਣ ਵਾਲੇ ਟਾਈਮ ਦੇ ਵਿਚ ਸਾਡੇ ਬੱਚਿਆਂ ਨੂੰ ਪਤਾ ਹੋਵੇ ਕਿ ਅਸੀਂ ਕੌਣ ਹੈਗੇ ਆ। ਆਪਣੀ ਪਹਿਚਾਣ ਜ਼ਰੂਰ ਉੱਥੇ ਛੱਡੋ ਜਿੱਥੇ ਤੁਸੀਂ ਰਹਿੰਦੇ ਆ, ਲੇਕਿਨ ਨਾਲ ਹੀ ਨਾਲ ਜਿਸ ਸਮਾਜ ਦੇ ਵਿਚ ਅਸੀਂ ਰਹਿੰਦੇ ਆ ਉਸ ਸਮਾਜ ਨੂੰ, ਉਸ ਕੌਮ ਨੂੰ, ਉਸ ਬੋਲੀ ਨੂੰ, ਉਸ ਧਰਮ ਨੂੰ, ਉਨ੍ਹਾਂ ਲੋਕਾਂ ਨੂੰ ਜ਼ਰੂਰ ਇੱਜ਼ਤ ਦਵੋ, ਸਤਿਕਾਰ ਰਵੋ, ਕਿਉਂਕਿ ਸਾਨੂੰ ਉਨ੍ਹਾਂ ਨੇ ਇਸ ਧਰਤੀ ਦੇ ਉੱਤੇ ਵੈਲਕਮ ਕੀਤਾ ਹੋਇਆ, ਸਾਡੇ ਲਈ ਰੋਜੀ ਰੋਟੀ ਦੇ ਜੁਗਾੜ ਬਣੇ ਹੋਏ ਨੇ, ਸਾਡਾ ਪੂਰਾ ਮਾਣ ਸਨਮਾਨ ਇਨ੍ਹਾਂ ਦੇਸ਼ਾਂ ਦੇ ਵਿਚ ਆ। ਆਪਣੇ ਆਪ ਨਾਲ ਜੁੜੇ ਰਹੋ, ਆਪਣੇ ਸਭਿਆਚਾਰ ਦੇ ਨਾਲ, ਆਪਣੇ ਪਹਿਰਾਵੇ ਦੇ ਨਾਲ, ਆਪਣੀ ਬੋਲੀ ਦੇ ਨਾਲ, ਆਪਣੇ ਖਾਣਿਆਂ ਦੇ ਨਾਲ, ਹੱਸਦੇ ਵਾਸਤੇ ਰਵੋ, ਖੁਸ਼ ਰਵੋ, ਆਵਾਜ਼ ਰਵੋ, ਮੌਸਮਾਂ ਦਾ ਭਰਪੂਰ ਆਨੰਦ ਮਾਣੋ। ਜਿਸ ਤਰ੍ਹਾਂ ਦਾ ਵੀ ਮੌਸਮ ਚੱਲ ਰਿਹਾ, ਜਿਸ ਤਰ੍ਹਾਂ ਦੇ ਹਾਲਾਤ ਚੱਲ ਰਹੇ ਨੇ, ਉਨ੍ਹਾਂ ਦਾ ਸਾਹਮਣਾ ਕਰੋ, ਬਸ ਪਰਮਾਤਮਾ ਸਾਰਾ ਕੁਝ ਆਉਣ ਵਾਲਾ ਟਾਈਮ ਸਹੀ ਕਰੇਗਾ। ਸੋ ਦੋਸਤੋ ਛੱਡ ਕੇ ਜਾ ਰਹੀ ਹਾਂ ਇਸ ਖੂਬਸੂਰਤ ਗੀਤ ਦੇ ਨਾਲ, ਵਾਅਦਾ ਕਰਕੇ ਕਿ ਅਗਲੇ ਹਫ਼ਤੇ ਇਸੇ ਦਿਨ ਇਸੇ ਸਮੇਂ ਇਸੇ ਰੇਡੀਓ ਦੇ ਉੱਤੇ ਦੁਬਾਰਾ ਫਿਰ ਮਿਲਦੇ ਹਾਂ। ਤਦ ਤੱਕ ਤੁਸੀਂ ਰੱਖਣਾ ਆਪਣਾ ਖਿਆਲ ਤੇ ਅਸੀਂ ਰੱਖਾਂਗੇ ਆਪਣਾ ਖਿਆਲ ਤੇ ਫਿਰ ਖਿਆਲਾਂ ਦੇ ਵਿੱਚ ਰੱਖਾਂਗੇ।
अरे कुछ आता पता कोई ठिकाना है
क्या तुमको सुना मैं अपना पहचाना है क्या तुमको सुना मैं अपना पहचाना ना कोई मेरा घर है ना कोई ठिकाना मैं तो बेघर
खराब तो नहीं हो गया क्या कर रही हो? लोग कहेंगे तो क्या कहेंगे? हाँ